ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ
ਗੁਬਾਰ ਜਿਹੜੇ ਵਿੱਚ ਪਾਉਣ ਦੇ ਸਿਰ ਵੱਢਣੇ ਨੇ ਸਾਰੇ ਹੀ ਸੁਣਨ ਵਾਲੇ ਦੋਸਤਾਂ ਦਾ ਸਾਥੀਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਅੱਜ 7 ਮਈ ਦੀ ਸ਼ਾਮ ਤੁਹਾਡੇ ਲਈ ਇੱਕ ਹੋਰ ਨਵਾਂ ਵਿਸ਼ਾ ਨਵਾਂ ਪ੍ਰੋਗਰਾਮ ਲੈ ਕੇ ਮੈਂ ਯਾਨੀ ਕਿ ਅਨੂ ਹਾਜ਼ਰ ਹਾਂ ਔਰ ਜਲਦ ਹੀ ਮੇਰੇ ਨਾਲ ਭਾਰਤੀ ਜੀ ਵੀ ਹੋ ਜਾਣਗੇ ਸਟੂਡੀਓ ਵਿੱਚ। ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਮੈਂ ਕਹਾਂਗੀ ਕਿ ਹਰ ਇੱਕ ਇਨਸਾਨ ਨੂੰ ਹਰ ਇੱਕ ਵਿਅਕਤੀ ਨੂੰ ਉਹ ਕਦੀ ਨਾ ਕਦੀ ਜ਼ਿੰਦਗੀ ਚ ਜ਼ਰੂਰ ਅਫੈਕਟ ਕਰਦਾ। ਸ਼ਾਇਦ ਤੁਸੀਂ ਜਾਣੂ ਵੀ ਹੋ ਪੰਜਾਬੀ ਟ੍ਰਿਬਿਊਨ ਇੰਗਲਿਸ਼ ਟ੍ਰਿਬਿਊਨ ਵਿੱਚ ਕਿਤੇ ਕਿਤੇ ਖਬਰ ਲੱਗ ਵੀ ਰਹੀ ਹੈ ਇਸ ਵਕਤ ਕਿ ਜਿਹੜਾ ਇੱਕ ਪੰਜਾਬ ਵਿੱਚ ਵੈਸੇ ਤਾਂ ਉਹ ਮੁਹਿੰਮ 2015 ਤੋਂ ਭਾਰਤ ਭਰ ਵਿੱਚ ਸ਼ੁਰੂ ਕੀਤੀ ਗਈ ਹੈ, ਨਾਮ ਹੈ ਉਹਦਾ ਮਿਸ਼ਨ ਇੰਦਰ ਧਨੁਸ਼। ਸੋ ਇਸ ਮਿਸ਼ਨ ਦੇ ਤਹਿਤ ਜਿਹੜੇ ਸਕੂਲਾਂ ਦੇ ਬੱਚੇ ਨੇ ਉਹਨਾਂ ਨੂੰ ਜਿਹੜੇ ਵੈਕਸੀਨੇਸ਼ਨ ਇੰਜੈਕਸ਼ਨ ਲਗਾਏ ਜਾ ਰਹੇ ਨੇ, ਖਾਸ ਕਰਕੇ MMR ਜਾਂ MR ਉਹਨੂੰ ਕਿਹਾ ਜਾ ਰਿਹਾ, ਮੰਪਸ ਮੀਜ਼ਲਸ ਰੁਬੈਲਾ। ਉਹ ਕਹਿੰਦੇ ਨੇ ਕਿ ਮੰਪਸ ਜਿਹੜੀ ਕਿਉਂਕਿ ਉਹ ਇੰਨੀ ਕੋਈ ਜ਼ਿਆਦਾ ਖਤਰਨਾਕ ਗੱਲ ਨਹੀਂ ਹੈ ਉਹ ਕੱਢ ਦਿੱਤਾ, ਪਰ ਜਿਹੜੇ ਟੈਕਨੀਕਲ ਜਾਂ ਮੈਡੀਕਲ ਮਾਹਰ ਨੇ ਉਹਨਾਂ ਦਾ ਵੀ ਮੰਨਣਾ ਕਿ ਉਹ ਪਹਿਲੀ ਹੋਈ ਹੈ ਵੈਕਸੀਨੇਸ਼ਨ MMR। ਖੈਰ ਐਨੀਵੇ ਉਹਦੇ ਸਾਰੀ ਗੱਲਬਾਤ ਵਿੱਚ ਕਿ ਕਿਉਂ ਇੰਜੈਕਸ਼ਨ ਲਗਾਏ ਜਾ ਰਹੇ ਨੇ, ਜਿਹੜੇ ਬੱਚਿਆਂ ਨੂੰ ਆਲਰੇਡੀ ਇੰਜੈਕਸ਼ਨ ਲੱਗ ਚੁੱਕੇ ਨੇ ਉਹਨਾਂ ਨੂੰ ਵੀ ਦੁਬਾਰਾ ਲਗਾਏ ਜਾ ਰਹੇ ਨੇ। ਤੋ ਟੈਕਨੀਕਲ ਮੈਡੀਕਲ ਸਾਇੰਸ ਦੇ ਪੁਆਇੰਟ ਆਫ ਵਿਊ ਤੋਂ ਇੱਕ ਖਾਸ ਜਿਹੜੇ ਮੈਂ ਕਹਾਂਗੀ ਕਿ ਉਹਨਾਂ ਨੂੰ ਅਸੀਂ ਐਕਟਿਵਿਸਟ ਡਾਕਟਰ ਵੀ ਕਹਿ ਸਕਦੇ ਹਾਂ, ਉਹਨਾਂ ਨੇ ਕੁਝ ਪੁਆਇੰਟਸ ਕੁਝ ਸਵਾਲ ਉਠਾਏ ਨੇ ਔਰ ਸਰਕਾਰ ਕੋਲੋਂ ਉਹਨਾਂ ਦੀ ਜਵਾਬਦੇਹੀ ਮੰਗੀ ਹੈ। ਤੋ ਉਹਨਾਂ ਦਾ ਨਾਮ ਹੈ ਡਾਕਟਰ ਅਮਰ ਸਿੰਘ ਆਜ਼ਾਦ। ਤੋ ਜਵਾਬ ਤਾਂ ਉਹਨਾਂ ਨੂੰ ਕੀ ਮਿਲਣੇ ਸੀ, ਉਹਨਾਂ ਦੇ ਖਿਲਾਫ ਪਰਚਾ ਜਿਹੜਾ ਉਹ ਦਰਜ ਕਰ ਦਿੱਤਾ ਗਿਆ। ਇਹ ਕਹਿ ਕੇ ਮੇਰਾ ਖਿਆਲ ਹੈ ਕਿ ਇਹ ਕਿਹਾ ਗਿਆ ਕਿ ਉਹ ਸਰਕਾਰੀ ਕੰਮ ਵਿੱਚ ਵਿਘਨ ਪਾ ਰਹੇ ਨੇ, ਹਾਲਾਂਕਿ ਉਹ ਖੁਦ MD ਨੇ, ਐਜ਼ ਡਾਕਟਰ ਰਿਟਾਇਰ ਹੋਏ ਨੇ, ਇਸ ਵਿਸ਼ੇ ਦੇ ਮਾਹਰ ਨੇ ਇਸ ਏਰੀਏ 'ਚ। ਸੋ ਉਹਨਾਂ ਨੇ ਸਵਾਲ ਉਠਾਏ ਨੇ, ਕਿਸੇ ਜਨ ਸਾਧਾਰਨ ਨੇ ਜਿਹੜੇ ਨੇ ਉਹ ਸਵਾਲ ਨਹੀਂ ਉਠਾਏ ਔਰ ਅਸੀਂ ਉਹਨਾਂ ਨਾਲ ਰਾਬਤਾ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਕਿ ਇਹ ਸਾਰਾ ਕੀ ਮਸਲਾ ਔਰ ਕਿਹੜੇ ਪੁਆਇੰਟਸ ਨੇ ਜਿਹੜੇ ਉਹਨਾਂ ਨੇ ਉਠਾਏ ਨੇ ਔਰ ਉਹਨਾਂ ਦੇ ਜਵਾਬ ਦੇਈ ਮੰਗ ਰਹੇ ਨੇ ਸਰਕਾਰ ਕੋਲੋਂ, ਔਰ ਥੋੜ੍ਹੀ ਬੈਕਗਰਾਊਂਡ ਵੀ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਮੁਹਿੰਮ ਹੈ। ਔਰ ਮੇਰਾ ਖਿਆਲ ਹੈ ਕਿ ਜਿਹੜਾ ਇਹ ਪੁਆਇੰਟ ਹੈ ਕਿ ਟੀਕਿਆਂ ਦੇ ਨਫੇ ਨੁਕਸਾਨ ਉਹ ਇੱਕ ਪਾਸੇ ਹੈ ਫਿਲਹਾਲ ਕਿ ਕਿਸੇ ਨੇ ਆਪਣਾ ਜਮਹੂਰੀ ਹੱਕ ਜਿਹੜਾ ਵਰਤਦਿਆਂ ਹੋਇਆ ਇੱਕ ਡੈਮੋਕ੍ਰੇਸੀ 'ਚ ਜਦੋਂ ਅਸੀਂ ਰਹਿੰਦੇ ਹਾਂ ਕਿਸੇ ਨੂੰ ਹਰ ਇੱਕ ਵਿਅਕਤੀ ਨੂੰ ਹੱਕ ਹੈ ਕਿ ਉਹ ਇਸ ਤਰ੍ਹਾਂ ਦੀ ਜਵਾਬ ਤਲਬੀ ਕਰ ਸਕੇ ਸਰਕਾਰ ਕੋਲੋਂ। ਤੋ ਇਹ ਗੱਲਬਾਤ ਰਹੇਗੀ ਔਰ ਨਾਲ ਹੀ ਇਸ ਮਸਲੇ ਦੇ ਖਿਲਾਫ ਕਿ ਇਸ ਤਰ੍ਹਾਂ ਅਗਰ ਕੋਈ ਆਵਾਜ਼ ਉਠਾਉਂਦਾ ਤੋ ਉਹਦੇ 'ਤੇ ਪਰਚੇ ਨਹੀਂ ਦਰਜ ਹੋਣੇ ਚਾਹੀਦੇ ਬਲਕਿ ਉਹ ਜਿਹੜੀ ਵੀ ਕੋਈ ਗੱਲ ਉਹ ਪੁੱਛ ਰਿਹਾ ਉਹਦੇ ਉਹਨਾਂ ਨੂੰ ਪ੍ਰਸ਼ਨਾਂ ਦੇ ਉੱਤਰ ਮਿਲਣੇ ਚਾਹੀਦੇ ਨੇ। ਤੋ ਉਹਨਾਂ ਦਾ ਸਾਥ ਦੇਣ ਲਈ ਹੌਲੀ ਹੌਲੀ ਕਾਫੀ ਜਥੇਬੰਦੀਆਂ ਜਿਹੜੀਆਂ ਸੰਘਰਸ਼ੀਲ ਔਰ ਪ੍ਰੋਗਰੈਸਿਵ ਜਥੇਬੰਦੀਆਂ ਨੇ, ਜਮਹੂਰੀ ਜਥੇਬੰਦੀਆਂ ਨੇ, ਉਹ ਇਕੱਤਰ ਹੋ ਰਹੀਆਂ ਨੇ, ਪਰ ਲੀਡ ਜਿਨ੍ਹਾਂ ਨੇ ਲਈ ਹੈ ਸਾਰੀ ਗੱਲਬਾਤ ਵਿੱਚ ਉਹ PSU ਪੰਜਾਬ ਸਟੂਡੈਂਟਸ ਯੂਨੀਅਨ, ਉਹਨਾਂ ਨੇ ਇਸ ਮੁਹਿੰਮ 'ਚ ਲੀਡ ਲਈ ਹੈ। ਤੋ ਉਹਨਾਂ ਦੇ ਜਿਹੜੇ ਸੂਬਾ ਪ੍ਰਧਾਨ ਨੇ ਰਜਿੰਦਰ ਸਿੰਘ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨਾਲ ਵੀ ਗੱਲਬਾਤ ਕਰੀਏ ਕਿ ਉਹਨਾਂ ਨੂੰ ਇਸ ਮੁੱਦੇ ਤੇ ਕਿਉਂ ਲੋੜ ਮਹਿਸੂਸ ਹੋਈ ਕਿ ਇਹ ਜਿਹੜਾ ਸੰਘਰਸ਼ ਹੈ ਜਾਰੀ ਕਰਨਾ ਚਾਹੀਦਾ ਹੈ, ਲੜਾਈ ਲੜਨੀ ਚਾਹੀਦੀ ਹੈ। ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੀ ਆਵਾਜ਼ ਜਿਹੜੀ ਉਹ ਇਸ ਤਰ੍ਹਾਂ ਨਹੀਂ ਦਬਾਈ ਜਾਣੀ ਚਾਹੀਦੀ। ਤੋ ਦੋਸਤੋ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਪਲੈਨਟ 104.6 FM ਤੇ। ਅਸੀਂ ਜਲਦ ਹੀ ਆਪਣੇ ਦੋਵੇਂ ਜਿਹੜੇ ਬੁਲਾਰੇ ਨੇ ਉਹਨਾਂ ਨੂੰ ਔਨ ਏਅਰ ਲੈ ਕੇ ਤੁਹਾਡੇ ਨਾਲ ਦੁਬਾਰਾ ਮੁਖਾਤਬ ਹੋ ਜਾਵਾਂਗੇ। ਤੋ ਇਸ ਤਰ੍ਹਾਂ ਹੀ ਸਾਡਾ ਸਾਥ ਦਿੰਦੇ ਰਹਿਣਾ।
कराची लंदन में दिल्ली मुंबई बर्लिन में टोक्यो वॉशिंगटन में नीलम झेलम चिल्तन में जो शोशा जो कशका और जो ये फेम है सब पैसे की गेम है सब पैसे की गेम है ਸੋਹਣੇ ਦੀ ਲੜੀਆਂ ਨੇ ਡੇਟਾ ਸ਼ੱਕਰ ਬੜੀਆਂ ਤੇ ਬਿੰਦੀ ਤੇ ਚੋਚੜੀਆਂ ਨੇ ਤਿਰ ਪਹਿਲੂ ਮੈਂ ਜੋ ਮੇਮ ਹੈ ਸਭ ਪੈਸੇ ਕੀ ਖੇਮ ਹੈ.
ਦੋਸਤੋ ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਰਜਿੰਦਰ ਸਿੰਘ, ਸਾਥੀ ਰਜਿੰਦਰ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਨੇ. ਤੋ ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ.
ਬਹੁਤ ਬਹੁਤ ਧੰਨਵਾਦ ਜੀ.
ਜੀ ਤੋ ਆਪਾਂ ਗੱਲ ਇੱਥੋਂ ਸ਼ੁਰੂ ਕਰ ਲੈਣੇ ਕਿ ਮਸਲਾ ਜਿਹੜਾ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੇ ਜਿਹੜੇ ਪੁਆਇੰਟ ਰੇਜ਼ ਕੀਤੇ ਨੇ ਉਹ ਸਾਰੇ ਆਪਣੇ ਸਰੋਤਿਆਂ ਨੂੰ ਆਪਾਂ ਜਾਣੂ ਕਰਵਾ ਚੁੱਕੇ ਹਾਂ ਗੱਲਬਾਤ ਤੋਂ.
ਪਹਿਲਾਂ ਤੇ ਸਾਥੀ ਜੀ ਮੈਂ ਤੁਹਾਡੀ ਜਥੇਬੰਦੀ ਨੂੰ ਪੰਜਾਬ ਸਟੂਡੈਂਟ ਯੂਨੀਅਨ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਇੱਕ ਐਡਾ ਜਿਹੜਾ ਇੰਪੋਰਟੈਂਟ ਮਸਲਾ ਆ, ਕੱਲਾ ਭਾਰਤ ਦਾ ਨਹੀਂ ਇਹ ਪੂਰੀ ਦੁਨੀਆਂ ਦਾ ਇਹ ਮਸਲਾ ਆ, ਔਰ ਤੁਸੀਂ ਉਹ ਸਾਮਰਾਜੀ ਸ਼ਕਤੀ ਨਾਲ ਤਾਕਤ ਲਈ ਜਿਹੜੀ ਦੁਨੀਆਂ ਦੇ ਵਿੱਚ ਇਸ ਟਾਈਮ ਦੁਨੀਆਂ ਦੇ ਵਿੱਚ ਹਥਿਆਰਾਂ ਦੀ ਇੰਡਸਟਰੀ ਜਿਹੜੀ ਆ ਉਹਦੇ ਨਾਲ ਜਿਹੜੀ ਫਾਰਮਾਸਿਊਟੀਕਲ ਜਿਹੜੀ ਇੰਡਸਟਰੀ ਆ ਉਹ ਸਭ ਤੋਂ ਪਾਵਰਫੁਲ ਵਾ. ਤੁਸੀਂ ਇੱਕ ਬਹੁਤ ਸ਼ਲਾਘਾਯੋਗ ਇਹ ਕੰਮ ਕੀਤਾ. ਸੋ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਤੁਹਾਨੂੰ ਇਹਦੀ ਕਿਉਂ ਲੋੜ ਮਹਿਸੂਸ ਹੋਈ.
ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਦਾ ਧੰਨਵਾਦ ਜੀ, ਤੁਹਾਡਾ ਖਾਸ ਕਰਕੇ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣੀ ਜੀ ਗੱਲ ਕਹਿਣ ਦਾ ਮੌਕਾ ਦਿੱਤਾ ਜੀ.
ਧੰਨਵਾਦ.
ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਤੋਂ ਪਹਿਲਾਂ ਵੀ ਸਿਹਤ ਤੇ ਵਾਤਾਵਰਨ ਬਚਾਓ ਮੰਚ ਫਰੀਦਕੋਟ ਦੇ ਵਿੱਚ ਸੰਸਥਾ ਬਣੀ ਹੋਈ, ਉਹਨਾਂ ਨਾਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ
ਜੀ.
ਅਸੀਂ ਲਗਭਗ 4 ਸਾਲ ਪਹਿਲਾਂ 2013 ਦੇ ਵਿੱਚ ਅਸੀਂ 3 ਪਿੰਡਾਂ ਦਾ ਇੱਕ ਜਿਹੜਾ ਸਰਵੇ ਕੀਤਾ ਸੀ, ਇੱਕ ਫਿਰੋਜ਼ਪੁਰ ਤੋਂ, ਇੱਕ ਫਰੀਦਕੋਟ ਤੋਂ, ਇੱਕ ਜਿਹੜਾ ਮੁਕਤਸਰ ਤੋਂ.
ਉਹਦੇ
'ਚ ਅਸੀਂ ਲਗਭਗ 2700 ਲੋਕਾਂ ਦੇ ਜਿਹੜੇ ਸੀਗੇ ਬਲੱਡ ਸੈਂਪਲ ਲਏ ਸੀ ਡਾਕਟਰਾਂ ਦੀ ਟੀਮ ਨਾਲ ਮਿਲ ਕੇ, ਜਿਹਦੇ 'ਚ ਇਹ ਆਇਆ ਕਿ 90% ਤੋਂ ਉੱਪਰ ਲੋਕ ਪੰਜਾਬ ਦੇ ਖੂਨ ਦੀ ਕਮੀ ਦਾ ਸ਼ਿਕਾਰ ਆ. ਹੈਪੇਟਾਈਟਿਸ ਸੀ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਨੇ ਉਹ ਫੈਲ ਚੁੱਕੀਆਂ ਨੇ. ਉਹ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਹਰੇ ਇਨਕਲਾਬ ਤੋਂ ਬਾਅਦ ਬਿਮਾਰੀਆਂ ਦਾ ਪ੍ਰਕੋਪ ਜਿਹੜਾ ਹੈਗਾ ਉਹ ਵੱਧਦਾ ਜਾ ਰਿਹਾ ਹੈਗਾ. ਉਹ ਸਾਰਾ ਜਿਹੜਾ ਸੀ ਹਰੇ ਇਨਕਲਾਬ ਤੋਂ ਬਾਅਦ ਪੰਜਾਬ ਦੇ ਜੋ ਸਿਹਤ ਦਾ ਸੰਕਟ ਬਣਿਆ ਹੈਗਾ ਜੋ ਹਰੇ ਇਨਕਲਾਬ ਤੋਂ ਪਹਿਲਾਂ ਨਹੀਂ ਸੀਗਾ, ਤੋ ਉਹ ਸੰਕਟ ਨੂੰ ਜਿਹੜੀਆਂ ਉੱਪਰੋਂ ਇਹ ਦਵਾਈ ਕੰਪਨੀਆਂ ਨੇ ਜਿਹੜੀਆਂ ਮਤਲਬ ਬਿਨਾਂ ਵਜ੍ਹਾ ਜਿਹੜੀਆਂ ਬਹੁਤ ਸਾਰੀਆਂ ਵੈਕਸੀਨ ਲੋਕਾਂ ਦੇ ਬੱਚਿਆਂ ਦੇ ਲਾ ਕੇ ਉਹ ਸੰਕਟ ਨੂੰ ਹੋਰ ਵਧਾ ਰਹੀਆਂ ਨੇ. ਤੇ ਜਦੋਂ ਅਸੀਂ ਹਰੇ ਇਨਕਲਾਬ ਤੋਂ ਪੜ੍ਹਨਾ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆਈਆਂ ਕਿ ਬਹੁਤ ਸਾਰੀ ਜਿਹੜੀ ਵੈਕਸੀਨੇਸ਼ਨ ਹੈਗੀ ਆ, ਬਹੁਤ ਸਾਰੀਆਂ ਦਵਾਈਆਂ ਨੇ ਬਿਨਾਂ ਵਜ੍ਹਾ ਜਿਹੜੀਆਂ ਬੱਚਿਆਂ ਨੂੰ ਬਿਨਾਂ ਵਜ੍ਹਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸਮੱਸਿਆਵਾਂ ਨੂੰ ਵਧਾ ਰਹੀਆਂ ਨੇ. ਤੋਂ ਇਸ ਮਾਮਲੇ ਤੇ ਮੈਂ ਖੁਦ ਦਾ, ਮੇਰਾ ਬੇਟਾ 7.5 ਸਾਲ ਦਾ, ਮੈਂ ਉਹਨੂੰ ਕੋਈ ਵੀ ਟੀਕਾ ਨਹੀਂ ਲਵਾਇਆ, ਕਿਸੇ ਤਰ੍ਹਾਂ ਦੀ ਕੋਈ ਜਿਹੜਾ ਪੋਲੀਓ ਬੂੰਦਾ ਨਹੀਂ ਪਿਆਈਆਂ ਗਈਆਂ. ਮੇਰਾ ਬੱਚਾ ਬਿਲਕੁਲ ਤੰਦਰੁਸਤ ਹੈ ਕਿਉਂਕਿ ਮੈਂ ਪਹਿਲਾਂ ਇਹ ਚੀਜ਼ ਸਟੱਡੀ ਕਰ ਚੁੱਕਾ ਸੀਗਾ. ਤੋਂ ਇਸ ਕਰਕੇ ਇਹ ਮਾਮਲਾ ਪੰਜਾਬ ਸਟੂਡੈਂਟਸ ਯੂਨੀਅਨ ਨੇ ਜਾਂ ਅਸੀਂ ਇਸ ਹਫ਼ਤੇ ਤੋਂ ਨਹੀਂ ਉਠਾਇਆ, ਪੰਜਾਬ ਸਟੂਡੈਂਟਸ ਯੂਨੀਅਨ ਜਾਂ ਅਸੀਂ ਥੋੜਾ ਚਰਚਾ ਚ ਇਸ ਕਰਕੇ ਆ ਗਏ ਕਿ ਇਹ ਮਾਮਲਾ ਭੱਖ ਗਿਆ. ਅਦਰਵਾਈਜ਼ ਤਾਂ ਅਸੀਂ ਇਸ ਮਾਮਲੇ ਤੇ ਪਹਿਲਾਂ ਤੋਂ ਬੋਲ ਰਹੇ ਹੈਗੇ ਆ ਜੋ ਪੰਜਾਬ ਦਾ ਸਿਹਤ ਸੰਕਟ ਹੈਗਾ. ਤੋਂ ਇਸ ਮਾਮਲੇ ਤੇ ਜਦੋਂ ਅਸੀਂ ਵੀ ਬੋਲ ਰਹੇ ਸੀ, ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੇ ਇੱਕ 25 ਸਵਾਲ ਜਿਹੜੇ ਨੇ ਉਹ ਉਠਾਏ ਨੇ.
ਬਿਲਕੁਲ ਬਿਲਕੁਲ.
ਉਹਨਾਂ ਸਵਾਲਾਂ ਦਾ ਜਵਾਬ ਪੰਜਾਬ ਦਾ ਸਿਹਤ ਮਹਿਕਮਾ, ਪੰਜਾਬ ਦਾ ਕੋਈ ਡਾਕਟਰ, ਕੋਈ ਸਿਵਲ ਸਰਜਨ, ਸਿਹਤ ਮੰਤਰੀ, ਕੋਈ ਵੀ ਜਵਾਬ ਦੇਣ ਦੀ ਬਜਾਏ ਜਿਹੜੇ ਲੋਕਾਂ ਨੂੰ ਜਾਗਰਤ ਕਰ ਰਹੇ ਆ ਉਹਨਾਂ ਦੀਆਂ ਗੱਲਾਂ ਨੂੰ ਅਫਵਾਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ. ਮੈਂ 2-3 ਗੱਲਾਂ ਮੋਟੀਆਂ ਮੋਟੀਆਂ ਸ਼ੁਰੂ ਚ ਰੱਖਣੀਆਂ
ਚਾਹੁੰਦਾ.
ਮੇਰਾ ਪਿੰਡ ਦੀਪ ਸਿੰਘ ਵਾਲਾ, ਉੱਥੇ ਡਾਕਟਰ ਦੀ ਜਿਹੜੀ ਟੀਮ ਸੀਗੀ ਉਹ ਆਈ, ਉਹ ਸਾਡੇ ਨਾਲ ਇੱਕ ਖੁੱਲੀ ਬਹਿਸ ਹੋਈ. ਤੋ ਕੋਈ ਵੀ ਸਾਥੀ ਜਿਹੜਾ ਜਗੀਰ ਸਿੰਘ ਗੁਰਦਾਸਪੁਰੀਆ ਨੇ ਫੇਸਬੁੱਕ ਤੇ ਲਾਈਵ, ਉਹਨਾਂ ਦੀ ਆਈਡੀ ਤੋਂ ਜਿਹੜੀ 1.5-2 ਘੰਟੇ ਬਹਿਸ ਚੱਲੀ ਆ ਉਹ ਲਾਈਵ ਕੋਈ ਵੀ ਫੇਸਬੁੱਕ ਤੇ ਵੀ ਦੇਖ ਸਕਦਾ ਹੈ. ਜਿਹੜੇ ਅਸੀਂ ਸਵਾਲ ਉਠਾਏ, ਮੈਂ 2-4 ਸਵਾਲ ਜਰੂਰ ਉਠਾਉਣਾ ਚਾਹੂੰਗਾ ਇੱਥੇ ਵੀ
ਜ਼ਰੂਰ.
ਖਸਰੇ ਨਾਲ ਜਿਹੜਾ ਟੀਕਾ ਹੁਣ ਲੱਗ ਰਿਹਾ ਹੈਗਾ, ਖਸਰੇ ਨਾਲ 19ਵੀਂ ਸਦੀ ਦੇ ਵਿੱਚ ਅਮੈਰੀਕਾ ਤੇ ਇੰਗਲੈਂਡ ਵਰਗੇ ਦੇਸ਼ਾਂ ਚ 20% ਮੌਤਾਂ ਬੱਚਣ ਦੀਆਂ ਖਸਰੇ ਨਾਲ ਹੁੰਦੀਆਂ.
ਬਿਲਕੁਲ
ਠੀਕ ਹੈ ਜੀ. ਔਰ ਇਹ 1968 ਦੇ ਵਿੱਚ ਜਦੋਂ ਇਹਦੀ ਪਹਿਲੀ ਵਾਰੀ ਵੈਕਸੀਨ ਆਈ ਆ, ਉਦੋਂ ਤੱਕ ਜਦੋਂ ਦਵਾਈ ਆਈ ਆ ਉਸ ਤੋਂ ਪਹਿਲਾਂ ਖਸਰੇ ਦੀਆਂ ਜਿਹੜੀ ਮੌਤ ਦਰ ਸੀ ਉਹ 20% ਤੋਂ ਘੱਟ ਕੇ 1% ਰਹਿ ਚੁੱਕੀ ਸੀ. ਯਾਨੀ ਕਿ ਦਵਾਈ ਆਉਣ ਤੋਂ ਪਹਿਲਾਂ ਬਿਮਾਰੀ ਜਿਹੜੀ ਆ ਖਤਮ ਹੋਣ ਵਾਲੇ ਪਾਸੇ ਸੀ, ਦਵਾਈ 1968 ਦੇ ਵਿੱਚ ਆਈ ਹੈਗੀ. ਤੋਂ ਉਹਦਾ ਮੇਨ ਕਾਰਨ ਬਿਮਾਰੀ ਦਾ ਜਿੱਥੇ ਬੱਚਿਆਂ ਦੀ ਮਾੜੀ ਖੁਰਾਕ ਆ, ਆਲੇ ਦੁਆਲੇ ਗੰਦਗੀ ਆ, ਜਿਹੜੇ ਮੁਲਕਾਂ ਨੇ ਕੁਪੋਸ਼ਣ ਦੀ ਸਮੱਸਿਆ ਹੱਲ ਕਰ ਲਈ, ਜਿਹੜੇ ਮੁਲਕਾਂ ਨੇ ਗੰਦਗੀ ਦੀ ਸਮੱਸਿਆ ਹੱਲ ਕਰ ਲਈ, ਉੱਥੇ ਉੱਥੇ ਇਹ ਜਿਹੜੀਆਂ ਬਿਮਾਰੀਆਂ ਨੇ ਉਹ ਖਤਮ ਹੋਈਆਂ ਨੇ. ਦੂਸਰੀ ਗੱਲ, ਅਸੀਂ ਉਹਨਾਂ ਨੂੰ ਕਹੀ ਕਿ ਤੁਸੀਂ ਪੰਜਾਬ ਦੇ ਵਿੱਚ ਸਾਨੂੰ ਰਿਕਾਰਡ ਦਿਓ ਇੱਥੇ ਖਸਰੇ ਨਾਲ ਕਿੰਨੀਆਂ ਮੌਤਾਂ ਹੋਈਆਂ,
ਬਿਲਕੁਲ ਬਿਲਕੁਲ ਬਿਲਕੁਲ,
ਜਾਂ ਸਾਡੇ ਜ਼ਿਲ੍ਹੇ ਦਾ ਕੋਈ ਕੋਈ ਰਿਕਾਰਡ ਨਹੀਂ ਹੈ। ਔਰ ਉਸ ਤੋਂ ਅਗਲੀ ਗੱਲ ਕਿ ਜਿਹੜਾ ਤੁਸੀਂ ਐਮ ਆਰ ਇੰਜੈਕਸ਼ਨ ਲਾ ਰਹੇ ਹੋ ਇਹ ਸਿਰਫ ਗਰਭਵਤੀ ਔਰਤਾਂ ਵਾਸਤੇ ਆ, ਜਦੋਂ ਉਹ ਪਹਿਲੇ ਤਿੰਨ ਮਹੀਨੇ ਬੱਚਾ ਜਦੋਂ ਉਹਨਾਂ ਦੇ ਪੇਟ ਚ ਹੁੰਦਾ ਕਿ ਉਹਨੂੰ ਜੇ ਔਰਤ ਨੂੰ ਜੇ ਰਵੈਲਾ ਵਰਗਾ ਵਾਇਰਸ ਤੋਂ ਪੀੜਤ ਹੈਗੀ ਆ ਤਾਂ ਬੱਚੇ ਜਦੋਂ ਪੈਦਾ ਹੋਊਗਾ ਚ ਕੋਈ ਨੁਕਸ ਹੋ ਸਕਦਾ, ਸਿਰਫ ਉਹਦੇ ਵਾਸਤੇ ਆ। ਤੁਸੀਂ ਲੜਕਿਆਂ ਨੂੰ ਕਿਉਂ ਲਗਾ ਰਹੇ ਹੋ,
ਬਿਲਕੁਲ
ਬੱਚਿਆਂ ਨੂੰ ਕਿਉਂ ਲਗਾ ਰਹੇ ਹੋ, ਤਾਂ ਇਹਨਾਂ ਸਵਾਲਾਂ ਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਹੈਗਾ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਨੇ ਜਿਹਨਾਂ ਦਾ ਸਵਾਲ ਜਿਹਨਾਂ ਜਵਾਬ ਸਿਹਤ ਮਹਿਕਮਾ ਦੇਣ ਤੋਂ ਇਨਕਾਰੀ ਹੋ ਰਿਹਾ, ਔਰ ਉਲਟਾ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਤੇ ਪਰਚਾ ਦਰਜ ਕੀਤਾ, ਔਰ ਸਾਡੇ ਪੰਜਾਬ ਸਟੂਡੈਂਟ ਯੂਨੀਅਨ ਦੇ ਦੋ ਆਗੂਆਂ ਦੇ ਉੱਪਰ ਦੇ ਖਿਲਾਫ਼ ਵੀ ਜਿਹੜੀ ਪਟਿਆਲਾ ਦੇ ਸਿਵਲ ਸਰਜਨ ਜਿਹੜੀ ਸ਼ਿਕਾਇਤ ਆ ਉਹ ਦਰਜ ਕਰਵਾਈ ਹੈਗੀ ਆ। ਸਾਡੀ ਮੰਗ ਆ ਕਿ ਇਹਨਾਂ ਸਵਾਲਾਂ ਦੇ ਜਵਾਬ ਦੇਵੇ, ਜੇ ਜਵਾਬ ਨਹੀਂ ਤਾਂ ਇਸ ਟੀਕਾਕਰਨ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ।
ਜੀ ਬਿਲਕੁਲ। ਤੋ ਮੈਂ ਬੀਤੇ ਕੱਲ ਔਰ ਅੱਜ ਦੀਆਂ ਖਬਰਾਂ ਵਗੈਰਾ ਦੇਖ ਰਹੀ ਸੀਗੀ ਕਿ ਤੁਹਾਡੇ ਨਾਲ ਹੋਰ ਵੀ ਜਿਹੜੀਆਂ ਪ੍ਰੋਗਰੈਸਿਵ ਔਰ ਡੈਮੋਕ੍ਰੈਟਿਕ ਜਥੇਬੰਦੀਆਂ ਨੇ ਉਹ ਜੁੜ ਰਹੀਆਂ ਨੇ, ਉਹਦੇ ਬਾਰੇ ਵੀ ਥੋੜਾ ਸਾਡੇ ਸਰੋਤਿਆਂ ਨਾਲ ਸਾਂਝ ਪਾਓ ਕਿ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਔਰ ਕਿਹੜੇ ਹੋਰ ਵਿਅਕਤੀ ਇਸ ਸਾਰੇ ਕੈਂਪੇਨ ਚ ਸ਼ਾਮਿਲ ਹੋ ਰਹੇ ਨੇ।
ਇਹਦੇ ਅਸਲ ਚ ਮਾਮਲਾ ਇਹ ਹੈ ਨਾ ਜੀ ਕਿ ਜਿਹੜਾ ਜਿੱਡਾ ਵੱਡਾ ਪੰਜਾਬ ਦੇ ਵਿੱਚ ਸਿਹਤ ਦਾ ਸੰਕਟ ਹੈਗਾ, ਜਿਸ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਪੰਜਾਬ ਚ ਫੈਲ ਰਹੀ, ਉਸ ਪੱਧਰ ਦੀ ਪੰਜਾਬ ਦੇ ਵਿੱਚ ਚਰਚਾ ਤੇ ਇਸ ਮਾਮਲੇ ਤੇ ਨਹੀਂ ਹੋ ਰਹੀ, ਉਸ ਤਰ੍ਹਾਂ ਦੀ ਗੱਲਬਾਤ ਪੰਜਾਬ ਦੇ ਵਿੱਚ ਨਹੀਂ ਚੱਲ ਰਹੀਗੀ। ਇਸ ਕਰਕੇ ਜਦੋਂ ਪੰਜਾਬ ਸਟੂਡੈਂਟ ਯੂਨੀਅਨ ਨੇ ਡਾਕਟਰ ਅਮਰਜਾਤ ਹੋਰਾਂ ਦੀਆਂ ਇਹਨਾਂ ਗੱਲਾਂ ਨੂੰ ਲੈ ਕੇ ਮਾਮਲਾ ਉਠਾਇਆ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੂੰ ਐਂ ਲੱਗਾ ਵੀ ਸ਼ਾਇਦ ਪੰਜਾਬ ਸਟੂਡੈਂਟ ਯੂਨੀਅਨ ਨੇ ਅਫਵਾਹਾਂ ਦੇ ਆਧਾਰ ਤੇ ਗੱਲ ਉਠਾ ਲਈ, ਠੀਕ ਹੈ। ਪਰ ਜਦੋਂ ਅਸੀਂ ਇਹ ਹੌਲੀ ਹੌਲੀ ਦਿਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਅਸੀਂ ਲਗਾਤਾਰ ਆਪਣੀ ਗੱਲ ਕਹਿ ਰਹੇ ਹੈਗੇ ਆ ਸੋਸ਼ਲ ਮੀਡੀਆ ਰਾਹੀਂ ਲੋਕਾਂ ਰਾਹੀਂ, ਤੋਂ ਹੁਣ ਇਹ ਗੱਲ ਸਪਸ਼ਟ ਹੋਣ ਜਾ ਰਹੀ ਆ ਕਿ ਸਰਕਾਰ ਝੂਠੀ ਸਾਬਤ ਹੋ ਰਹੀ ਆ ਔਰ ਪੰਜਾਬ ਸਟੂਡੈਂਟ ਯੂਨੀਅਨ ਤੇ ਡਾਕਟਰ ਅਮਰਜਾਤ ਨੇ ਜੋ ਗੱਲਾਂ ਉਠਾਈਆਂ ਉਹ ਸਹੀ ਸਾਬਤ ਹੋ ਰਹੀਆਂ ਨੇ। ਬਹੁਤ ਸਾਰੀਆਂ ਜਥੇਬੰਦੀਆਂ ਹੁਣ ਪੰਜਾਬ ਦੀਆਂ ਜਿਹਦੇ ਚ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ, ਬਹੁਤ ਸਾਰੀਆਂ ਖੱਬੀ ਪੱਖੀ ਪਾਰਟੀਆਂ ਨੇ, ਉਹ ਲਗਾਤਾਰ ਇਸ ਗੱਲ ਤੇ ਹੁਣ ਡਾਕਟਰ ਅਮਰਜਾਤ ਦੇ ਹੱਕ ਚ ਬੋਲ ਰਹੀਆਂ ਨੇ, ਪਰਚਾ ਰੱਦ ਕਰਨ ਦੀ ਮੰਗ ਕਰ ਰਹੀਆਂ ਨੇ, ਔਰ ਇਹ ਵੀ ਗੱਲ ਕਹਿ ਰਹੀਆਂ ਨੇ ਕਿ ਉਹਨਾਂ ਸਵਾਲਾਂ ਦਾ ਜਵਾਬ ਜਮਹੂਰੀ ਤਰੀਕੇ ਨਾਲ ਜਿਹੜਾ ਦਿੱਤਾ ਜਾਵੇ। ਤੁਸੀਂ ਦੇਖੋ ਕਿ ਬਹੁਤ ਸਾਰੇ ਡਾਕਟਰਸ ਇਹ ਅਫਵਾਹ ਫੈਲਾ ਰਹੇ ਨੇ ਕਿ ਡਾਕਟਰ ਅਮਰ ਆਜ਼ਾਦ ਬਹਿਸ ਤੋਂ ਭੱਜ ਗਏ ਆ। ਅਸੀਂ ਕਿਹਾ ਵੀ ਅਸੀਂ ਕਹਿੰਦੇ ਕਿ ਤੁਸੀਂ ਜੋ ਸਾਡੇ ਪਿੰਡ ਵੀ ਡਾਕਟਰ ਆਏ ਉਹਨੇ ਇਹ ਗੱਲ ਕਹੀ, ਅਸੀਂ ਕਿ ਤੁਸੀਂ ਸਮਾਂ ਸਥਾਨ ਰੱਖੋ, ਮੀਡੀਆ ਨੂੰ ਬੁਲਾਓ, ਲੋਕ ਇਕੱਠੇ ਕਰੋ, ਡਾਕਟਰ ਨੂੰ ਅਸੀਂ ਲੈ ਕੇ ਆਉਣੇ, ਡਾਕਟਰ ਸਾਹਿਬ ਨੂੰ ਅਸੀਂ ਲੈ ਕੇ ਆਉਣੇ, ਅਸੀਂ ਤੁਹਾਨੂੰ ਚੁਣੌਤੀ ਦਿੰਦੇ ਹਾਂ, ਇਹ ਫੇਸਬੁੱਕ ਤੇ ਪ੍ਰੋਗਰਾਮ ਲਾਈਵ ਹੋ ਰਿਹਾ, ਚੁਣੌਤੀ ਦਿੰਦੇ ਹਾਂ ਕਿ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਆਉਣਾ, ਤੁਸੀਂ ਬੁਲਾਓ। ਪਰ ਉਹਨਾਂ ਦੇ ਕੋਲੇ ਕੋਈ ਜਵਾਬ ਨੀ ਹੈਗਾ, ਇਸ ਕਰਕੇ ਉਹ ਬਹਿਸ ਕਿੱਦਾਂ ਕਰਨਗੇ। ਮੈਂ ਇੱਕ ਵਿਦਿਆਰਥੀ ਆਗੂ ਆ, ਮੈਂ ਕਾਨੂੰਨ ਦਾ ਵਿਦਿਆਰਥੀ ਰਿਹਾ, ਮੈਂ ਮੈਡੀਕਲ ਸਾਇੰਸ ਦਾ ਵਿਦਿਆਰਥੀ ਨਹੀਂ ਰਿਹਾ ਗਾ, ਜੇ ਉਹ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਡਾਕਟਰ ਅਮਰ ਸਿੰਘ ਆਜ਼ਾਦ ਦੇ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇਣਗੇ। ਮੇਰਾ ਜਿਸ ਦਾ ਫੀਲਡ ਨਹੀਂ ਹੈ, ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਰਹੇਗੇ। ਬਹੁਤ ਸਧਾਰਨ ਸਵਾਲ ਆ ਸੀ ਕਿ ਰਵੈਲਾ ਦੇ ਨਾਲ, ਰਵੈਲਾ ਵਾਇਰਸ ਦੇ ਨਾਲ ਇੰਡੀਆ ਕੀ ਦੱਸੋ, ਪੂਰੀ ਦੁਨੀਆਂ ਚ ਦੱਸ ਦੋ ਕੋਈ ਤੁਸੀਂ ਮੌਤ ਹੋਈ ਹੋਵੇ, ਪੂਰੀ ਦੁਨੀਆਂ ਦੇ ਵਿੱਚ ਜਿਸ ਵਾਇਰਸ ਦੇ ਨਾਲ ਕੋਈ ਮੌਤ ਨਹੀਂ ਹੋਈ, ਤੁਸੀਂ ਉਹ ਇੰਜੈਕਸ਼ਨ ਜਿਹੜਾ ਹੈਗਾ ਲਗਾ ਰਹੇ ਹੋ। ਤੁਸੀਂ ਦੇਖੋ ਉਹਨਾਂ ਦੀ ਸਰ ਦਲੀਲ ਕੀ ਹੈ, ਉਹ ਕਹਿੰਦੇ ਕਿ ਇਹ ਅਸਲ ਚ ਪ੍ਰਾਈਵੇਟ ਕੰਪਨੀਆਂ ਦਾ ਪ੍ਰਚਾਰ ਖੜਾ ਕੀਤਾ ਹੋਇਆ।
ਬਿਲਕੁਲ,
ਇਹ ਪ੍ਰਾਈਵੇਟ ਟੀਕਾ ਮਹਿੰਗਾ ਲੱਗਦਾ ਸੀਗਾ, ਸਰਕਾਰ ਟੀਕਾ ਮੁਫ਼ਤ ਲਾ ਰਹੀ ਆ, ਇਸ ਕਰਕੇ ਕੁਛ ਕੁ ਬੰਦੇ ਪ੍ਰਾਈਵੇਟ ਕੰਪਨੀਆਂ ਦੇ ਹੱਥ ਚੜ ਕੇ ਇਸ ਟੀਕਾਕਰਨ ਦੇ ਵਿਰੁੱਧ ਪ੍ਰਚਾਰ ਕਰ ਰਹੇ ਆ। ਅਸੀਂ ਕਿਹਾ ਕਿ 42 ਕਰੋੜ ਬੱਚਿਆਂ ਨੂੰ ਹਿੰਦੁਸਤਾਨ ਦੇ ਵਿੱਚ ਟੀਕਾ ਲੱਗਣਾ, ਕੋਈ ਕੰਪਨੀ ਦੁਕਾਨ ਤੇ ਇੱਕ ਇੱਕ ਟੀਕਾ ਦੋ ਦੋ ਟੀਕੇ ਵੇਚਣੇ ਪਸੰਦ ਕਰੂ ਜਾਂ ਇਕੱਠਾ 42 ਕਰੋੜ ਟੀਕਾ?
42 ਕਰੋੜ ਜੀ, ਬਿਲਕੁਲ ਬਿਲਕੁਲ।
ਹਿੰਦੁਸਤਾਨ ਦੀ ਸਰਕਾਰ ਨੇ 42 ਕਰੋੜ ਟੀਕਾ ਖਰੀਦਾ ਔਰ ਉਹਨਾਂ ਕੰਪਨੀਆਂ ਨੂੰ ਐਡਵਾਂਸ ਦੇ ਵਿੱਚ ਪੈਸਾ ਦਿੱਤਾ, ਜਿਹੜਾ ਲੋਕਾਂ ਦੀ ਕਿਰਤ ਕਮਾਈ ਦਾ ਪੈਸਾ ਸੀ, ਜਿਹੜਾ ਟੈਕਸਾਂ ਦੇ ਰੂਪ ਚ ਸਰਕਾਰ ਨੇ
ਕੱਢਿਆ। ਬਿਲਕੁਲ ਬਿਲਕੁਲ
ਬਿਲਕੁਲ, 42 ਕਰੋੜ ਟੀਕਿਆਂ ਦਾ ਪੈਸਾ ਐਡਵਾਂਸ ਉਹਨਾਂ ਕੰਪਨੀਆਂ ਦਿੱਤਾ, ਤੋ ਕੰਪਨੀਆਂ ਦੇ ਪੱਖ ਤੇ ਇਹਦੀਆਂ ਸਰਕਾਰਾਂ ਖੜੀਆਂ ਨੇ। ਜੇ ਸਰਕਾਰ ਨੂੰ ਲੱਗਦਾ ਕਿ ਸਰਕਾਰ ਨੂੰ ਇੰਨੀ ਚਿੰਤਾ ਸਾਡੀ ਸਿਹਤ ਦੀ ਤਾਂ ਉਹਨੇ ਸਰਕਾਰੀ ਹਸਪਤਾਲ ਪ੍ਰਾਈਵੇਟ ਕੋ ਕੀਤੇ ਆ, ਉਹ ਇਹ ਸਾਰਾ ਨਿੱਜੀਕਰਨ ਬੰਦ ਕਰੇ, ਪ੍ਰਾਈਵੇਟ ਹਸਪਤਾਲ ਬੰਦ ਕਰੇ, ਪ੍ਰਾਈਵੇਟ ਦਵਾਈਆਂ ਦੀਆਂ ਦੁਕਾਨਾਂ ਬੰਦ ਕਰੇ, ਸਾਰਾ ਕੁਝ ਸਰਕਾਰ ਆਪਦੇ ਅੰਡਰ ਲਵੇ। ਪਰ ਉਹਨਾਂ ਕੋਲੇ ਇਹਨਾਂ ਗੱਲਾਂ ਦੇ ਜਿਹੜੇ ਹੈਗੇ ਆ ਉਹ ਬਿਲਕੁਲ ਜਵਾਬ ਨਹੀਂ ਹੈਗੇ। ਹੁਣ ਜਦੋਂ ਇਹ ਬੱਚਿਆਂ ਦਾ ਇਹ ਸਾਹਮਣਾ ਆਉਣ ਲੱਗਾ ਹੈਗਾ, ਤੁਸੀਂ ਦੇਖੋ ਕਿ ਪ੍ਰਭਜੋਤ ਸਿੰਘ ਮੌੜ ਕਲਾਂ ਤੋਂ, ਜਿਹੜਾ ਮੌੜ ਤੋਂ ਬੱਚਾ ਜ਼ਿਲ੍ਹਾ ਸੰਗਰੂਰ ਤੋਂ, ਉਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸਾਡੇ ਆਗੂ ਨੇ ਮਨਪ੍ਰੀਤ ਭੱਟੀ ਉਹ ਵਟੀਆਂ, ਉਹਨਾਂ ਦੇ ਉਹਨਾਂ ਦਾ ਭਾਂਜਾ ਟੀਕਾ ਲਗਾਉਣ ਤੋਂ ਬਾਅਦ ਜਿਹੜਾ ਹੈਗਾ 3 ਦਿਨਾਂ ਬਾਅਦ ਉਹ ਬੱਚਾ ਜਿਹੜਾ ਸੀਗਾ ਉਹ ਗੰਭੀਰ ਬਿਮਾਰ ਹੋਇਆ। ਇਹਦੇ ਬਾਰੇ ਸਿਵਲ ਸਰਜਨ ਸੰਗਰੂਰ ਨਾਲ ਸਾਡੀ ਗੱਲਬਾਤ ਹੋਈ ਜਿਹੜੇ ਡਾਕਟਰ ਸਾਡੇ ਪਿੰਡ ਬਹਿਸ ਕਰਨ ਆਏ ਕਹਿੰਦੀ ਤੁਹਾਡੀ ਗੱਲ ਕਰਾਉਣੀ ਆ ਜਦੋਂ ਸਿਵਲ ਸਰਜਨ ਨੇ ਸਾਡੇ ਨਾਲ ਗੱਲ ਕੀਤੀ ਕਹਿੰਦੇ ਵੀ ਉਹ ਤਾਂ ਜਿਹੜਾ ਹੈਗਾ ਇਸ ਕਰਕੇ ਬਿਮਾਰ ਹੋਇਆ ਹੀ ਨੀਗਾ ਉਹ ਤਾਂ 3 ਦਿਨ ਬਾਅਦ ਬਿਮਾਰ ਹੋਇਆ ਅਸੀਂ ਇਹ ਜੇ ਕਿਸੇ ਬੱਚੇ ਨੂੰ ਮਰਕਰੀ ਦੇ ਦਿੱਤਾ ਜਾਵੇ ਪਾਰਾ ਦੇ ਦਿੱਤਾ ਜਾਵੇ ਗੁਰਲੂਰ ਕੌਰ ਬਠਿੰਡੇ ਤੋਂ ਜਿਹਦੀ ਮੌਤ ਹੋਈ
4 ਸਾਲਾ ਬੱਚੀ
ਅੱਜ ਦੀ ਦਾ ਟ੍ਰਿਬਿਊਨ ਖਬਰ ਦਾ ਟ੍ਰਿਬਿਊਨ ਅਖਬਾਰ ਦੀ ਖਬਰ ਆ ਕਿ ਉਹਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਬਿਨਾਂ ਇਹ ਗੱਲ ਜਾਣਿਆ ਕਿ ਉਹਦੀ ਮੌਤ ਕਿੱਦਾਂ ਹੋਈ ਆ ਉੱਥੋਂ ਦਾ ਸਿਵਲ ਸਰਜਨ ਨੇ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਕੇ ਬੱਚੀ ਦੀ ਮੌਤ ਜਿਹੜੀ ਹੈਗੀ ਆ ਉਹ ਇੰਜੈਕਸ਼ਨ ਕਰਕੇ ਨੀ ਹੋਈਗੀ ਉਹ ਪਹਿਲਾਂ ਬਿਮਾਰ ਸੀ ਟੁੱਟੀਆਂ ਉਲਟੀਆਂ ਲੱਗੀ ਉਹਦੇ ਪੇਰੈਂਟਸ ਕਹਿ ਰਹੇ ਕਿ ਬੱਚੀ ਚੰਗੀ ਜੇ ਕਿਸੇ ਬੱਚੇ ਨੂੰ ਟੁੱਟੀਆਂ ਉਲਟੀਆਂ
ਲੱਗੀਆਂ ਕਿਹੜੇ
ਮਾਪੇ ਉਹਨੂੰ ਸਕੂਲ ਭੇਜਣਗੇ
ਬਿਲਕੁਲ
ਬੱਚੀ ਸਕੂਲ ਗਈ ਆ ਸਕੂਲੋਂ ਬਿਮਾਰ ਹੋ ਕੇ ਆਈ ਆ ਔਰ ਉਹਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਇਹ ਕਿਹਾ ਗਿਆ ਕਿ ਮਾਪੇ ਸਹਿਮਤ ਨੀ ਤੇ ਮਾਪਿਆਂ ਦਾ ਬਿਆਨ ਵੀ ਅਖਬਾਰ ਚ ਲੱਗਾ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਇਸ ਕਰਕੇ ਸਰਕਾਰ ਇਹਨਾਂ ਮੌਤਾਂ ਤੇ ਪਰਦਾ ਪਾ ਰਹੀ ਹੈ ਐਮ ਆਰ ਇੰਜੈਕਸ਼ਨ ਨੂੰ ਬਚਾਉਣ ਵਾਸਤੇ
ਸਾਥੀ ਜੀ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਪਹਿਲਾਂ ਹਰੇ ਇਨਕਲਾਬ ਦੀ ਤੇ ਬੜੀ ਕਮਾਲ ਦੀ ਗੱਲ ਇਹ ਹੈ ਕਿ ਕੁਛ ਕੁਛ ਸੋ ਕਾਲਡ ਜਿਹਨਾਂ ਨੂੰ ਅਸੀਂ ਪ੍ਰੋਗਰੈਸਿਵ ਸਾਥੀ ਕਹਿੰਦੇ ਹਾਂ ਉਹ ਹਰੇ ਇਨਕਲਾਬ ਦੇ ਖਿਲਾਫ ਤੇ ਬੋਲਦੇ ਆ ਕਿਉਂਕਿ ਹਰਾ ਇਨਕਲਾਬ ਵੀ ਜਿਹੜਾ ਸੀਗਾ ਉਹਦੇ ਵਿੱਚ ਵੀ ਉਹ ਜਿਹੜੀਆਂ ਖਾਦਾਂ ਵਾਲੀਆਂ ਜਿਹੜੀਆਂ ਪੈਸਟੀਸਾਈਡ ਵਾਲੀਆਂ ਕੰਪਨੀਆਂ ਭਾਰਤ ਦੇ ਵਿੱਚ ਆਈਆਂ ਫਿਲੀਪੀਨਸ ਦੇ ਵਿੱਚ ਗਈਆਂ ਪਰ ਉਹੀ ਜਿਹੜੀਆਂ ਕੰਪਨੀਆਂ ਨੇ ਇਹ ਫਾਰਮਾਸਿਊਟੀਕਲ ਕੰਪਨੀਆਂ ਦੇ ਉਹ ਇੱਕੋ ਹੀ ਉਹ ਜਿਹੜਾ ਸਾਡਾ ਵੱਡੀਆਂ ਜਿਹੜੀਆਂ ਕੋਪਰੇਟ ਘਰਾਣੇ ਨੇ ਉਹ ਇਹਦੇ ਵਿੱਚ ਸ਼ਾਮਲ ਨੇ ਸੋ
ਪੁਆਇੰਟ ਮੇਰਾ
ਖਿਆਲ ਦੇਖੋ ਇਹਦੇ ਚ ਹੋਰ ਕਿ ਸਾਨੂੰ ਇੱਕ ਇਹ ਵੀ ਕਿਹਾ ਗਿਆ ਕਿ ਤੁਸੀਂ ਯਕੀਨ ਕਰੋ ਠੀਕ ਹੈ ਅਸੀਂ ਕਹੇ ਵੀ ਦੇਖੋ ਜਦੋਂ ਹਰੇ ਇਨਕਲਾਬ ਦਾ ਮਾਡਲ ਆਇਆ ਉਦੋਂ ਡਾਕਟਰਾਂ ਨੇ ਵਿਗਿਆਨੀਆਂ ਨੇ PAU ਨੇ ਸਾਰਿਆਂ ਨੇ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਕਿ ਹਰਾ ਇਨਕਲਾਬ ਪੰਜਾਬ ਚ ਬਹੁਤ ਤਰੱਕੀ ਲੈ ਕੇ ਆਊਗਾ ਉਹ ਪੰਜਾਬ ਜਿਹੜਾ ਸਿਹਤ ਕਰਕੇ ਜਾਣਿਆ ਜਾਂਦਾ ਸੀ ਅੱਜ ਪੰਜਾਬ ਬਿਮਾਰੀਆਂ ਕਰਕੇ
ਬਿਲਕੁਲ ਜੀ ਬਿਲਕੁਲ
ਤੇ ਅੱਜ 40 ਸਾਲਾਂ ਬਾਅਦ ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਕਿ ਅਸੀਂ ਲੋਕਾਂ ਨੂੰ ਉਦੋਂ ਗੁੰਮਰਾਹ ਕੀਤਾ ਕੋਈ ਡਾਕਟਰ ਕੋਈ ਵਿਗਿਆਨੀ ਕੋਈ ਇੰਜੀਨੀਅਰ ਲੈਣ ਨੂੰ ਤਿਆਰ ਨਹੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਉਹਨਾਂ ਨੇ ਪੰਜਾਬ ਨੂੰ ਨੇੜੇ ਵਾਲੇ ਪਾਸੇ ਧੱਕਤਾ ਤੇ ਅੱਜ ਜਿਹੜਾ ਟੀਕਿਆਂ ਦਾ ਪ੍ਰਚਾਰ ਕਰ ਰਹੇ ਆ ਇਹ ਤਾਂ ਹੁਣ ਫੌਰੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨੇ ਜਿਹੜੇ ਬੱਚੇ ਮਰ ਰਹੇ ਤੇ ਕੱਲ ਨੂੰ ਜੇ 20 ਸਾਲਾਂ ਬਾਅਦ 10 ਸਾਲਾਂ ਬਾਅਦ ਇਹਦੇ ਗੰਭੀਰ ਪਰਿਣਾਮ ਜਿਹੜੇ ਬੱਚੇ ਜਦੋਂ ਜਵਾਨ ਹੋਣਗੇ ਜੋ ਸਾਹਮਣੇ ਆਉਣਗੇ ਉਦੋਂ ਜ਼ਿੰਮੇਵਾਰੀ ਕੌਣ ਲਏਗਾ
ਬਿਲਕੁਲ ਬਿਲਕੁਲ ਮੈਂ ਸਾਥੀ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹੁੰਦਾ ਮਤਲਬ ਇਹ ਕੋਈ ਕੱਲਾ ਇਹ ਸਿਰਫ ਵੈਕਸੀਨੇਸ਼ਨ ਦਾ ਮਸਲਾ ਨਹੀਂ ਇਹ ਨਿਊਜ਼ੀਲੈਂਡ ਦੀ ਮੈਂ ਅੱਜ ਦੀ ਸਵੇਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਿਹੜੇ ਹੈਗੇ ਨੇ ਜਿਹੜੇ ਗਰੀਬ ਪਰਿਵਾਰਾਂ ਚੋਂ ਬੱਚੇ ਨੇ ਉਹਨਾਂ ਜਿਹੜੇ ਦੰਦ ਨੇ ਜਾਂ ਜਿਹੜੇ ਦੰਦ ਨੇ ਉਹ ਜਿਹੜੀ ਆਪਾਂ ਦੰਦਾਂ ਦੀ ਹੈਲਥ ਕਵਾਂਗੇ ਉਹ ਬਹੁਤ ਬੁਰੇ ਤਰੀਕੇ ਨਾਲ ਖਰਾਬ ਹੋ ਰਹੀ ਹੈ
ਦੰਦ
ਗਲਦੇ ਸੜਦੇ ਆ ਪਰ ਅੱਜ ਤੋਂ ਦਹਾਕਾ ਪਹਿਲਾਂ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਸੀਗੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਹਾਲੇ ਕੱਢਿਆ ਕਿ ਪਾਣੀ ਦੇ ਵਿੱਚ ਫਲੋਰਾਈਡ ਪਾ ਦਿੱਤਾ ਜਾਵੇ
ਟੂਥਪੇਸਟ ਚ ਵੀ ਫਲੋਰਾਈਡ
ਸੋ ਕਹਿਣ ਦਾ ਭਾਵ ਇਹ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਕਿ ਉਹਨਾਂ ਦੇ ਜਿਹੜੇ ਇਕਨੋਮਿਕ ਉਹਨਾਂ ਜਿਹੜੀਆਂ ਹਾਲਤਾਂ ਨੇ ਉਹਨਾਂ ਦੀਆਂ ਗਰੀਬੀ ਦੀਆਂ ਹਾਲਤਾਂ ਠੀਕ ਕੀਤੀਆਂ ਜਾਣ ਔਰ ਜਦੋਂ ਇਹ ਜਿਹੜੀ ਜਿੰਨੀਆਂ ਵੀ ਬਿਮਾਰੀਆਂ ਲੱਗਦੀਆਂ ਆ ਜਦੋਂ ਜਿਹੜੀ ਇਨਸਾਨ ਦੀ ਜਦੋਂ ਇਮਿਊਨਿਟੀ ਜਿਹੜੀ ਹੁੰਦੀ ਆ ਉਹ ਡਾਊਨ ਚਲੇ ਜਾਂਦੀ ਆ ਕਿਉਂਕਿ ਤੁਸੀਂ ਚੰਗਾ ਖਾਂਦੇ ਨੀਗੇ ਹਾਈਜੀਨ ਨੀ ਆਲੇ ਦੁਆਲੇ ਉਹ ਤੁਹਾਨੂੰ ਬਿਮਾਰੀਆਂ ਤੁਸੀਂ ਇੱਕ ਹੋਰ ਸਾਥੀ ਜੀ ਗੱਲ ਬੜੀ ਇੰਪੋਰਟੈਂਟ ਪਹਿਲਾਂ ਕੀਤੀ ਹੈ ਕਿ ਇਹ ਜਿਹੜੀ ਦੂਸਰੀ ਜਿਹੜੀ ਜੰਗ ਲੱਗੀ ਹੈ ਵਰਲਡ ਵਾਰ ਲੱਗੀ ਹੈ ਉਸ ਤੋਂ ਬਾਅਦ ਖਾਸ ਕਰਕੇ ਇੰਗਲੈਂਡ ਇਹਨਾਂ ਮੁਲਕਾਂ ਦੀ ਜਿਹੜੀ ਹਾਲਤ ਬਹੁਤ ਜ਼ਿਆਦਾ ਖਰਾਬ ਸੀਗੀ ਹਾਈਜੀਨ ਦਾ ਜਿਹੜਾ ਸੱਤਰ ਸੀਗਾ ਬਹੁਤ ਹੇਠਾਂ ਜਾ ਚੁੱਕਿਆ ਸੀਗਾ ਉਸ ਟਾਈਮ ਦੇ ਉੱਪਰ ਸਿਰਫ ਇੱਕ ਜਿਹੜੀ ਵੈਕਸੀਨ ਸੀਗੀ ਉਹ ਵੀ ਕਿਸੇ ਹੱਦ ਤੱਕ ਜਿਹੜੀ ਸਮਾਲ ਪੌਕਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕਿਸੇ ਹੱਦ ਤੱਕ ਕਾਮਯਾਬ ਹੋਈ ਹੈ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਨੇ ਕਿ ਉਸ ਤੋਂ ਬਾਅਦ
ਅੱਜ ਤੱਕ
ਕੋਈ ਵੀ ਜਿਹੜੀ ਵੈਕਸੀਨ ਆ ਖੁਦ ਜਿਹੜੇ ਜਿਹੜੀਆਂ ਵੈਕਸੀਨ ਕੰਪਨੀਆਂ ਬਣਾ ਰਹੀਆਂ ਨੇ ਜਾਂ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ଼ਨ ਦੀਆਂ ਰਿਪੋਰਟਾਂ ਨੇ ਉਹ ਵੀ ਮੰਨ ਰਹੀਆਂ ਨੇ ਕਿ ਕੋਈ ਵੀ ਵੈਕਸੀਨ ਜਿਹੜੀ ਕਾਮਯਾਬ ਨਹੀਂ ਹੋਈ ਹੈਗੀ
ਮੈਂ ਨਾ ਇਹਦੇ ਤੇ ਦੋ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ ਜਿਹੜਾ ਤੁਸੀਂ ਇਹ ਇਨਵਾਇਰਮੈਂਟ ਵਾਲੇ ਔਰ ਸਿਹਤ ਵਾਲੇ ਮਾਹਰ ਤੇ ਕਹੀਆਂ ਨੇ
ਜੀ
ਪਲੇਗ ਤੇ ਪੋਲੀਓ ਤੇ ਮੈਂ ਜ਼ਰੂਰ ਗੱਲ ਕਰਨੀ ਚਾਹੂੰਗਾ ਪਲੇਗ ਜਦੋਂ ਹਿੰਦੁਸਤਾਨ ਚ ਅੰਗਰੇਜ਼ਾਂ ਦਾ ਰਾਜ ਸੀ ਪਲੇਗ ਬਹੁਤ ਵੱਡੀ ਪੱਧਰ ਤੇ ਫੈਲਦੀ ਹੈ ਪਲੇਗ ਬੇਸਿਕਲੀ ਚੂਹਿਆਂ ਦੀ ਬਿਮਾਰੀ ਜਦੋਂ ਮਨੁੱਖ ਤੇ ਚੂਹੇ ਬਹੁਤ ਨੇੜੇ ਨੇੜੇ ਸੀ ਇਹ ਬਿਮਾਰੀ ਉਦੋਂ ਵੱਡੀ ਪੱਧਰ ਤੇ ਫੈਲਦੀ ਰਹੀ ਕਿਉਂਕਿ ਜਿਹੜਾ ਚੂਹਿਆਂ ਦੇ ਪਿੱਸੂ ਪੈਂਦਾ ਸੀਗਾ, ਜਦੋਂ ਚੂਹਿਆਂ ਦਾ ਖੂਨ ਪੀਂਦਾ ਸੀ, ਚੂਹੇ ਜਦੋਂ ਮਰਨੇ ਸ਼ੁਰੂ, ਪਲੇਗ ਫੈਲਦੀ, ਚੂਹੇ ਮਰਨੇ ਸ਼ੁਰੂ ਹੋ ਜਾਂਦੇ ਸੀ. ਔਰ ਇਹ ਸਾਡੇ ਬਜ਼ੁਰਗ ਦੱਸ ਸਕਦੇ ਕਿ ਲੋਕ ਪਿੰਡਾਂ ਦੇ ਪਿੰਡ ਖਾਲੀ ਕਰਕੇ ਚਲੇ ਜਾਂਦੇ ਸੀ ਕਿ ਹੁਣ ਪਲੇਗ ਫੈਲਣ ਵਾਲੀ ਆ. ਜਦੋਂ ਜਦੋਂ ਮਨੁੱਖਾਂ ਤੇ ਚੂਹਿਆਂ ਦੀ ਦੂਰੀ ਵਧੀ ਹੈਗੀ ਆ, ਪੱਕੇ ਘਰ ਬਣੇ ਆ, ਮਤਲਬ ਪਲੇਗ ਤੇ ਪਲੇਗ ਚੂਹਿਆਂ ਦੀ ਬਿਮਾਰੀ ਸੀ, ਜਦੋਂ ਦੂਰੀ ਵੱਧ ਗਈ, ਜਿਵੇਂ ਤੁਸੀਂ ਸਫਾਈ ਵਾਲਾ ਮਾਮਲਾ ਸੀਗਾ, ਇਹ ਥੋੜਾ ਸੁਧਰਿਆ ਹੈਗਾ, ਤਾਂ ਪਲੇਗ ਖਤਮ ਹੋ ਗਈ. ਪਲੇਗ ਦੀ ਕੋਈ ਵੈਕਸੀਨ ਨੀ ਆਈ, ਪਲੇਗ ਦੀ ਕੋਈ ਦਵਾਈ ਨੀ ਆਈ, ਪਰ ਪਲੇਗ ਵਰਗੀ ਖਤਰਨਾਕ ਬਿਮਾਰੀ ਖਤਮ ਹੋ ਗਈ. ਠੀਕ ਹੈ ਜੀ. ਇਸੇ ਤਰ੍ਹਾਂ ਪੋਲੀਓ ਬਾਰੇ ਸੀ, ਪੋਲੀਓ ਦੇ ਵਿੱਚ ਆਪਾਂ ਮੰਨਦੇ ਹਾਂ ਕਿ ਵੈਕਸੀਨ ਦਾ ਇੱਕ ਜਿਹੜਾ ਹੈਗਾ ਉਹਦੇ ਚ ਰੋਲ ਰਿਹਾ, ਪਰ ਵੈਕਸੀਨ ਦਵਾਈ ਦਾ ਰੋਲ ਦੂਜੇ ਨੰਬਰ ਤੇ ਆ, ਪਹਿਲੇ ਨੰਬਰ ਤੇ ਖੁਰਾਕ ਤੇ ਚਗਿਰਦੇ ਦਾ ਰੋਲ.
ਬਿਲਕੁਲ ਜੀ, ਬਿਲਕੁਲ.
ਤੁਸੀਂ ਦੇਖੋ ਕਿ ਪੋਲੀਓ ਕਿਉਂ ਫੈਲਦਾ, ਜਿਹੜੇ ਡਾਕਟਰ ਨੇ ਦੱਸਦੇ ਨੇ ਕਿ ਜਦੋਂ ਮਨੁੱਖ ਲੈਟਰੀਨ ਜਾਂਦਾ, ਮਤਲਬ ਜਦੋਂ ਉਹ ਹਜੇ ਮਤਲਬ ਤਾਜ਼ੀ ਹੁੰਦੀ ਆ, ਉਹ ਹਵਾ ਰਾਹੀਂ ਜਦੋਂ ਮਨੁੱਖ ਦੇ ਮੂੰਹ ਚ ਜਾਂਦੀ ਆ, ਹਵਾ ਰਾਹੀਂ, ਉਹ ਪੋਲੀਓ ਦਾ ਕਾਰਨ ਬਣਦੀ ਆ. ਔਰ ਸਾਡੇ ਪਹਿਲਾਂ ਲੋਕ ਜਦੋਂ ਬਾਹਰ ਮਤਲਬ ਖੁੱਲੇ ਖੇਤਾਂ ਚ ਜਾਂਦੇ ਸੀ, ਦੂਰ ਜਾਂਦੇ ਸੀ, ਤਾਂ ਉਹਨੂੰ ਕੀੜੇ ਮਕੌੜੇ ਉਹਨੂੰ ਮਿੱਟੀ ਚ ਮਿਲਾ ਦਿੰਦੇ ਸੀਗੇ, ਤਾਂ ਮਤਲਬ ਉਹਦਾ ਅਸਰ ਜਿਹੜਾ ਸੀ ਉਹ ਘੱਟ ਸੀ. ਹੁਣ ਕਹਿੰਦਾ ਕਿ ਘਰੋ ਘਰ ਹੀ ਟੋਇਲਟ ਬਣਾਓ, ਬਿਲਕੁਲ ਘਰੋ ਘਰ ਬਣਾਉਣੀ ਚਾਹੀਦੀ ਆ, ਪਰ ਸੀਵਰੇਜ ਸਿਸਟਮ ਸਾਡਾ ਏਡਾ ਮਾੜਾ, ਸੀਵਰੇਜ ਓਵਰਫਲੋ ਹੋਏ ਹੁੰਦੇ ਆ, ਸ਼ਹਿਰਾਂ ਚ ਗੰਦਗੀ ਬਦਬੋ ਫੈਲ ਰਹੀ ਹੁੰਦੀ ਆ, ਤਾਂ ਉਹ ਜਿਹੜਾ ਉਹ ਸਾਰਾ ਕੁਛ ਉਹ ਗੰਦਗੀ ਰਾਹੀਂ ਸਾਰਾ ਕੁਛ ਲੋਕਾਂ ਦੇ ਮੂੰਹਾਂ ਚ ਜਾ ਰਿਹਾ, ਇਸ ਕਰਕੇ ਇੱਥੇ ਪੋਲੀਓ ਜਿਹੜਾ ਉਹ ਖਤਮ ਨਹੀਂ ਹੋ ਰਿਹਾ ਹੈਗਾ. ਜਿਹੜੇ ਜਿਹੜੇ ਮੁਲਕਾਂ ਨੇ ਸਿਹਤ ਵੱਲ ਤੇ ਚਗਿਰਦੇ ਵੱਲ ਧਿਆਨ ਦਿੱਤਾ, ਉੱਥੋਂ ਉੱਥੋਂ ਪੋਲੀਓ ਵਰਗੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਖਤਮ ਹੋ ਚੁੱਕੀਆਂ ਨੇ. ਸਾਡੇ ਇੱਥੇ ਦੋ ਬੂੰਦਾਂ ਤੋਂ ਸ਼ੁਰੂ ਕਰਕੇ ਪੋਲੀਓ ਦੇ ਬੂੰਦਾਂ 20 ਬੂੰਦਾਂ ਤੱਕ ਭਰ ਪਹੁੰਚ ਗਿਆ. ਬੱਚਿਆਂ ਦੀਆਂ ਅੰਤੜੀਆਂ ਇਹਨਾਂ ਨੇ ਐਂਟੀ ਵਾਇਰਸ ਨਾਲ ਫੁੱਲ ਕਰ ਦਿੱਤੀਆਂ, ਜਿਹੜਾ ਕਿ ਹੁਣ ਹੋਰ ਭਿਆਨਕ ਬਿਮਾਰੀਆਂ ਦਾ ਰੂਪ ਲੈ ਰਿਹਾ. ਜਦਕਿ ਸਿਰਫ ਵੈਕਸੀਨ ਇਹਦਾ ਕੋਈ ਹੱਲ ਨੀ, ਉਹਦਾ ਹੱਲ ਜਿਹੜਾ ਮੁੱਖ ਰੂਪ ਚ ਉਹ ਖੁਰਾਕ ਤੇ ਚਗਿਰਦਾ. ਮੈਂ ਇੱਕ ਹੋਰ ਇੱਥੇ ਸਾਡੇ ਡਾਕਟਰ ਸਾਹਿਬ ਨੇ, ਮੈਂ ਨਾਮ ਨੀ ਲੈ ਸਕਦਾ ਕਿਉਂਕਿ ਸਰਕਾਰ ਘੇਰਨ ਲੱਗੀ ਮਿੰਟ ਮਾਰਦੀ ਹੈ, ਕਿ ਜਿਹੜੀ ਟੀਬੀ ਆ ਉਹ ਕਹਿੰਦੇ ਸਾਡੇ ਕੁਛ ਸੀਨੀਅਰ ਕਹਿੰਦੇ ਕਿ ਜਿਹੜੀ ਟੀਬੀ ਆ ਉਹ ਰੈਜ਼ਿਸਟੈਂਸ ਹੋ ਗਈ ਆ, ਟੀਬੀ ਖਤਮ ਨੀ ਹੋ ਗਈ. ਕਹਿੰਦਾ ਮੈਂ ਉਹਨੂੰ ਕਿਹਾ ਵੀ ਸਰ ਟੀਬੀ ਰੈਜ਼ਿਸਟੈਂਸ ਨਹੀਂ ਹੋਈ, ਤੁਸੀਂ ਇਹ ਦੇਖੋ ਟੀਬੀ ਹੋ ਕਿਹੜੇ ਲੋਕਾਂ ਚ ਰਹੀ ਆ. ਟੀਬੀ ਜ਼ਿਆਦਾ ਗਰੀਬ ਲੋਕਾਂ ਚ ਹੋ ਰਹੀ ਆ, ਜਿਹੜੇ ਝੁੱਗੀ ਝੌਂਪੜੇ ਨੇ ਉਹਨਾਂ ਚ ਹੋ ਰਹੀ ਆ.
ਠੀਕ
ਆ. ਔਰ ਟੀਬੀ ਦੀ ਦਵਾਈ ਇੰਨੀ ਗਰਮ ਆ ਕਿ ਅੰਦਰ ਪਾੜਦੀ ਆ, ਉਹਦੇ ਵਾਸਤੇ ਚੰਗੀ ਖੁਰਾਕ ਚਾਹੀਦੀ ਆ, ਔਰ ਮਾੜਾ ਬੰਦਾ ਚੰਗੀ ਖੁਰਾਕ ਖਾ ਨੀ ਸਕਦਾ, ਇਸ ਕਰਕੇ ਟੀਬੀ ਨੀ ਖਤਮ ਹੋ ਸਕਦੀ ਜਿੰਨਾ ਸਮਾਂ ਉਹਨਾਂ ਲੋਕਾਂ ਦਾ ਲਾਈਫ ਸਟੈਂਡਰਡ ਉੱਪਰ ਨਹੀਂ ਆਉਂਦਾ. ਤੋ ਇਸ ਮਾਮਲੇ ਤੇ ਕੋਈ ਵੀ ਸਰਕਾਰ ਧਿਆਨ ਦੇਣ ਦੀ ਬਜਾਏ, ਲੋਕਾਂ ਦਾ ਜੀਵਨ ਪੱਧਰ ਉੱਪਰ ਚੱਕਣ ਦੀ ਬਜਾਏ, ਕਾਰਪੋਰੇਟ ਦੀਆਂ ਜਿਹੜੀਆਂ ਇਹ ਕੰਪਨੀਆਂ ਨੇ ਇਹਨਾਂ ਦੇ ਮੁਨਾਫੇ, ਇਹਨਾਂ ਦੇ ਢਿੱਡ ਭਰਨ ਵਾਸਤੇ ਅਰਬਾਂ ਖਰਬਾਂ ਦੀਆਂ ਜਿਹੜੀਆਂ ਦਵਾਈਆਂ ਨੇ ਹਿੰਦੁਸਤਾਨ ਦੇ ਬੱਚਿਆਂ ਦੇ ਮੂੰਹਾਂ ਚ ਲਗਾਤਾਰ ਬਿਨਾਂ ਵਜ੍ਹਾ ਪਾਈ ਜਾ ਰਹੀ.
ਬਿਲਕੁਲ. ਤੁਸੀਂ ਬੜੀ ਇੰਟਰਸਟਿੰਗ ਗੱਲ ਕਹੀ ਕਿ ਸਰਕਾਰ ਜਿਹੜੀ ਪੱਧਰ ਨਹੀਂ ਚੱਕ ਰਹੀ. ਸਰਕਾਰ ਦੀ ਵੈਬਸਾਈਟ ਮੈਂ ਦੇਖ ਰਹੀ ਸੀਗੀ, ਇਹ ਜਿਹੜਾ ਮਿਸ਼ਨ ਇੰਦਰ ਧਨੁਸ਼ ਜਿਹਦੇ ਤਹਿਤ ਸਾਰੀ ਹੁਣ ਚੱਲ ਰਿਹਾ ਟੀਕਾਕਰਨ. ਹਾਂਜੀ ਹਾਂਜੀ, ਮੈਂ ਗੱਲ ਕਹਿ ਰਹੀ ਸੀਗੀ ਕਿ ਸਰਕਾਰ ਦੀ ਆਪਣੀ ਵੈਬਸਾਈਟ ਹੈ ਜਿਹੜੀ ਟੀਕਾਕਰਨ ਨੂੰ ਲੈ ਕੇ, ਮਿਸ਼ਨ ਇੰਦਰ ਧਨੁਸ਼ ਦੀ ਵੈਬਸਾਈਟ ਹੈ ਜਿਹੜੀ, ਉਹਦੇ ਚ ਉਹਨਾਂ ਨੇ ਕਲੀਅਰਲੀ ਸਾਰਾ ਡੇਟਾ ਲਿਖਿਆ ਕਿ ਕਿੰਨੇ ਸੂਬਿਆਂ ਚ ਕਿੰਨੇ ਜ਼ਿਲ੍ਹਿਆਂ ਚ ਉਹ ਕਰ ਚੁੱਕੇ ਨੇ ਵੈਕਸੀਨੇਸ਼ਨ, ਕਿੰਨੇ ਰਹਿੰਦੇ ਨੇ ਔਰ ਕਿੰਨਾਂ ਨੂੰ ਟਾਰਗੇਟ ਕਰਨਾ. ਸੋ ਇਹ ਇੱਥੇ ਹੁਣ ਉਹ ਜਿਨ੍ਹਾਂ ਨੂੰ ਟਾਰਗੇਟ ਕਰਨਾ ਉਹ ਜਿੱਦਾਂ ਉੱਥੇ ਲਿਖਿਆ, ਮੈਂ ਉੱਦਾਂ ਤੁਹਾਨੂੰ ਪੜ੍ਹ ਕੇ ਦੱਸਣ ਲੱਗੀ ਹਾਂ. ਉਹ ਕਹਿੰਦੇ ਕਿ ਅਰਬਨ ਸਲਮਸ ਵਿਦ ਮਾਈਗ੍ਰੇਸ਼ਨ, ਮਤਲਬ ਕਿ ਉਹ ਝੁੱਗੀਆਂ ਝੌਂਪੜੀਆਂ ਵਾਲੇ ਜਿੱਥੇ. ਹਾਂਜੀ. ਉਸ ਤੋਂ ਬਾਅਦ ਨੋਮੈਡਸ, ਮਤਲਬ ਕਿ ਜਿਹੜੇ ਕਬੀਲਿਆਂ ਵਾਲੇ ਲੋਕ, ਗੁੱਜਰ ਜਾਂ ਬਣਜਾਰੇ ਜਿਹੜੇ ਤੁਰਦੇ ਫਿਰਦੇ ਰਹਿੰਦੇ ਨੇ. ਬ੍ਰਿਕ ਕਿਲਨਸ, ਮਤਲਬ ਕਿ ਭੱਠੇ ਆ ਜਿੱਥੇ ਭੱਠਿਆਂ ਵਾਲੇ ਲੋਕ. ਕੰਸਟਰਕਸ਼ਨ ਸਾਈਟਸ ਤੇ ਹੋਰ ਪ੍ਰਵਾਸੀ ਲੋਕ, ਤੇ ਜਿਹੜੇ ਲੋਕ ਜਿਨ੍ਹਾਂ ਤੱਕ ਪਹੁੰਚ ਔਖੀ ਹੈ, ਮਤਲਬ ਕਿ ਜਿਹੜੇ ਟ੍ਰਾਈਬਲ ਲੋਕ ਤੇ ਜੰਗਲਾਂ ਚ ਵਸਣ ਵਾਲੇ ਲੋਕ ਨੇ, ਉਹ ਇਹ ਸਾਰੀ ਮੁਹਿੰਮ ਦਾ ਟਾਰਗੇਟ ਨੇ. ਸੋ ਇਹਦੇ ਤੋਂ ਸਾਨੂੰ ਕਾਫੀ ਅੰਦਾਜ਼ਾ ਬਹੁਤ ਚੰਗੀ ਤਰ੍ਹਾਂ ਹੋ ਜਾਂਦਾ ਹੈ ਕਿ ਜਿਹੜੇ ਲੋਕਾਂ ਦਾ ਇਹਨਾਂ ਨੂੰ ਵਾਕਿਆ ਉਹ ਆਰਥਿਕ ਸਮਾਜਿਕ ਪੱਧਰ ਚੁੱਕਣਾ ਚਾਹੀਦਾ, ਉਹਨਾਂ ਨੂੰ ਇਹ ਮਤਲਬ ਗਰੀਬੀ ਦਾ ਹੱਲ ਇਹਨਾਂ ਨੇ ਟੀਕਿਆਂ ਦੇ ਰਾਹੀਂ ਕਰਨਾ, ਇਹ ਇਹਨਾਂ ਦੀ ਹੈ ਮੁਹਿੰਮ.
ਬਿਲਕੁਲ ਜੀ ਬਿਲਕੁਲ. ਇਹ ਨਾ ਮੈਮ ਬੜੀ ਅੰਕੜਿਆਂ ਦੀ ਖੇਡ ਖੇਡ ਰਹੇ ਆ, ਕਿਸੇ ਵੀ ਹੁਣ ਇਹ ਕਹਿੰਦੇ ਕਿ 1000 ਬੱਚਿਆਂ ਦੀ ਮੌਤ ਹੋ ਗਈ
ਜੀ.
ਠੀਕ ਹੈ. ਅਸੀਂ ਜਦੋਂ ਜਿਹੜਾ ਤੁਸੀਂ ਕਹਿ ਕੇ ਕਿਹੜੇ ਕਿਹੜੇ ਇਲਾਕੇ ਨੂੰ ਇਹਨਾਂ ਨੇ ਟਾਰਗੇਟ ਕਰਨਾ ਹੈਗਾ, ਉਹ ਬਿਲਕੁਲ ਉਹ ਇਲਾਕੇ ਜਿਹੜੇ ਪਛੜੇ ਹੋਏ ਆ, ਗਰੀਬ ਆ, ਮਾੜੀ ਹਾਲਤ ਚ ਨੇ. ਪਰ ਉਹ ਗੱਲ ਸਾਰੇ ਪਾਸੇ ਕਿਉਂ ਠੋਸੀ ਜਾ ਰਹੀ ਹੈ, ਸਾਰੇ ਪਾਸੇ ਕਿਉਂ ਮਤਲਬ ਉਸ ਗੱਲ ਨੂੰ ਜਿਹੜਾ ਹੈਗਾ ਠੋਸਿਆ ਜਾ ਰਿਹਾ ਕਿ ਆਦਿ ਮੰਨ ਲਓ ਛੱਤੀਸਗੜ੍ਹ ਤੇ ਝਾਰਖੰਡ ਦੇ ਜੰਗਲਾਂ ਦਾ ਅੰਕੜਾ ਲਿਆ ਕੇ ਉਹ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਗੂ ਕਰ ਰਹੇ ਹੋ? ਜਿੱਥੇ ਪ੍ਰੋਬਲਮ ਹੈਗੀ ਆ ਉੱਥੇ ਹੱਲ ਕਰੋ, ਉੱਥੇ ਦਵਾਈ ਵੀ ਦਿਓ, ਪਰ ਉਹਨਾਂ ਦੀ ਪਹਿਲਾਂ ਖੁਰਾਕ ਵੀ, ਜਿਹੜੀ ਜੀਵਨ ਪੱਧਰ ਆ ਉਹ ਵੀ ਉੱਚਾ ਚੱਕੋ। ਜਿੱਥੇ ਜਿਹੜੇ ਇਲਾਕਿਆਂ 'ਚ ਜੇ ਕਿਸੇ ਕੋਲੇ ਡਿਟੋਲ ਮਿਲ ਜੇ ਜਾਂ ਉੱਥੇ ਕੁਛ ਮਲੇਰੀਆ ਦੀ ਦਵਾਈ ਮਿਲ ਜੇ, ਜਿੱਥੇ ਉਹਨੂੰ ਉਹ ਨਕਸਲਵਾਦੀ ਮਾਓਵਾਦੀ ਘੋਸ਼ਿਤ ਕਰ ਦਿੱਤਾ ਜਾਂਦਾ, ਉੱਥੇ ਬਿਮਾਰੀਆਂ ਕਿੱਦਾਂ ਖਤਮ ਹੋ ਜਾਣਗੀਆਂ?
ਬਿਲਕੁਲ ਬਿਲਕੁਲ। ਔਰ ਅੰਕੜਿਆਂ ਦੀ ਤੇ ਗੱਲ ਐਸੀ ਹੈ, ਮੈਂ 2-3 ਘੰਟੇ ਅੱਜ ਲਗਾਏ ਆ, ਸ਼ਾਇਦ ਹੋਰ ਸਮਾਂ ਲਾਉਂਗੀ, ਕਿ 2006-07 ਤੋਂ ਬਾਅਦ ਦੇ ਕੋਈ ਅੰਕੜੇ ਹੀ ਨੀ ਮੈਨੂੰ ਲੱਭ ਰਹੇ, ਨਾ ਸਰਕਾਰੀ ਨਾ ਗੈਰ ਸਰਕਾਰੀ, ਕਿ ਜਿਹਦੇ ਤੋਂ ਪਤਾ ਲੱਗ ਸਕੇ ਕਿ ਭਾਰਤ ਵਿੱਚ ਕਿੰਨੇ ਬੱਚਿਆਂ ਦੀ ਮੌਤ ਹੁੰਦੀ ਹੈ ਬਿਮਾਰੀ ਕਰਕੇ ਜਾਂ ਹੋਰ ਕਿਸੇ ਵਜ੍ਹਾ ਕਰਕੇ। ਅੰਕੜੇ ਮੈਨੂੰ ਲੱਗਦਾ ਕਿ ਉਡਾ ਹੀ ਦਿੱਤੇ ਗਏ ਨੇ ਸ਼ਾਇਦ, ਜਾਂ ਇਹਨਾਂ ਨੇ ਰੱਖਿਆ ਨੀ ਹਿਸਾਬ ਕਿਤਾਬ।
ਤੁਸੀਂ ਦੇਖੋ ਕਿ ਜਿਹੜੀਆਂ ਇਹਨਾਂ ਨੇ ਪੋਲੀਓ ਬੂੰਦਾਂ ਪਿਆਈਆਂ, ਲਗਾਤਾਰ ਪੋਲੀਓ ਬੂੰਦਾਂ ਪਿਆ ਰਹੇ ਨੇ। ਹੁਣ ਤੁਸੀਂ ਦੇਖੋ ਕਿ ਪਹਿਲਾਂ ਇਹਨਾਂ ਨੇ ਕਿਹਾ ਵੀ 4 ਸਾਲ ਤੱਕ ਟੀਕਾਕਰਨ ਦੀ ਮੁਹਿੰਮ ਪੂਰੀ ਹੋ ਜਾਣੀ ਹੈ, 4 ਸਾਲ ਤੱਕ ਬੱਚੇ ਟੀਕੇ ਲਾਉਣ, ਸਾਰੀਆਂ ਬਿਮਾਰੀਆਂ ਤੋਂ ਮੁਕਤ। ਹੁਣ ਕਿਸ ਆਧਾਰ ਤੇ ਸਿੱਧਾ ਇਹਨਾਂ ਨੇ 4 ਸਾਲ ਤੋਂ ਏਜ ਲਿਮਿਟ 15 ਸਾਲ ਲੈ ਗਏ?
ਹਾਂਜੀ ਬਿਲਕੁਲ।
ਇਹ ਕੱਲ ਨੂੰ 15 ਤੋਂ 30 ਲੈ ਜਾਣਗੇ, 30 ਫਿਰ ਕਹਿੰਦੇ ਸਾਰੀ ਉਮਰ ਲਵਾਈ ਜਾਓ,
ਕਾਰੋਬਾਰ ਚੱਲਦਾ ਰਹੇ,
ਤੁਹਾਡੀਆਂ ਦਵਾਈਆਂ ਇਫੈਕਟਿਵ ਨਹੀਂ ਹੋ ਰਹੀਆਂ ਨਾ। ਤੁਹਾਡੇ ਕੋਲ ਕਿਸ ਆਧਾਰ ਤੇ ਤੁਸੀਂ ਉਮਰ ਦੀ ਸੀਮਾ ਵਧਾ ਰਹੇ ਹੋ? ਤੁਸੀਂ ਕਹਿੰਦਾ ਵੀ ਜਿਹੜਾ ਪਹਿਲਾਂ ਕਹਿੰਦਾ ਵੀ ਇੱਕ ਵਾਰੀ ਟੀਕਾ ਲੱਗ ਗਿਆ ਫਿਰ, ਹੁਣ ਦੇਖੋ ਉਹ ਬਿਮਾਰੀਆਂ ਰੁਕ ਨੀ ਰਹੀਆਂ। ਤੁਸੀਂ ਇੰਡੀਅਨ ਜਰਨਲ ਆਫ ਮੈਡੀਕਲ ਐਥਿਕਸ, ਇੱਕ ਮਤਲਬ ਜਰਨਲ ਨਿਕਲਦਾ ਉਹਦਾ, ਇਹ ਇੰਡੀਅਨ ਜਰਨਲ ਆਫ ਮੈਡੀਕਲ ਐਥਿਕਸ, ਉਹਨੇ ਉਹਦੀ ਇਹ ਸਟੱਡੀ ਆ ਕਿ 2011 ਤੋਂ ਬਾਅਦ ਇਹਨਾਂ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੰਕੜੇ ਦਿੱਤੇ ਹੀ ਨੀ ਹੈ। 2011 ਜਿਹੜੇ ਲਾਸਟ ਅੰਕੜੇ 2011 ਚ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਪੋਲੀਓ ਡ੍ਰੋਪਸ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਆ ਰਹੀਆਂ ਨੇ, ਇੰਨੀਆਂ ਜ਼ਿਆਦੀਆਂ ਪਈਆਂ ਨੇ, ਉਹਦੇ ਕਰਕੇ ਅਕਿਊਟ ਫਲਾਸਿਡ ਪੈਰਾਲਾਈਜ਼ ਨਾਂ ਦੀ ਇੱਕ ਬਿਮਾਰੀ ਹੋ ਰਹੀ ਆ। ਪੋਲੀਓ ਦਾ ਇੱਕ ਹੋਰ ਰੂਪ ਆ, ਕਿ ਬੱਚਿਆਂ ਦੀਆਂ ਲੱਤਾਂ ਖੜ, ਮਤਲਬ ਹੇਠਲਾ ਪਾਸਾ ਮਾਰਿਆ, ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਰ ਲੱਗ ਰਹੀਆਂ। ਅਮੈਰੀਕਾ ਨੇ ਇਸ ਕਰਕੇ ਵੀ ਇਹ ਜਿਹੜਾ ਇਸ ਬੂੰਦਾਂ ਦੇ ਕਰਕੇ ਜਾਂ ਇਸ ਜਿਹੜਾ ਮਤਲਬ ਦਵਾਈ ਅਸੀਂ ਦੇ ਰਹੇ ਹਾਂ ਉਹਦੇ ਇੱਦਾਂ ਦੇ ਇਫੈਕਟ ਆ ਰਹੇ, 2000 ਤੋਂ ਇਹ ਪੋਲੀਓ ਦੀਆਂ ਬੂੰਦਾਂ ਬੰਦ ਕਰ ਦਿੱਤੀਆਂ।
ਬਿਲਕੁਲ ਠੀਕ ਹੈ,
ਜਿਹੜੀ ਵੱਡੀ ਪੱਧਰ ਤੇ ਉਹ ਅਮੈਰੀਕਾ ਤੋਂ ਚੱਲਦੀ ਆ, ਯਾਨੀ ਕਿ ਅਮੈਰੀਕਾ ਦੇ ਲੋਕ ਲੋਕ ਆ ਤੇ ਸਾਡੇ ਲੋਕ ਲੋਕ ਨੀ ਗੇ, ਕਿ ਉੱਥੇ 2000 ਚ ਉਹਨਾਂ ਨੇ ਬੰਦ ਕਰਤੀ ਔਰ ਇੱਥੇ 18 ਸਾਲ ਹੋ ਗਏ ਉਸ ਤੋਂ ਬਾਅਦ ਲਗਾਤਾਰ ਪੋਲੀਓ ਬੂੰਦਾਂ ਪਈਆਂ ਜਾ ਰਹੀਆਂ ਔਰ ਇਹਨਾਂ ਗੱਲਾਂ ਦਾ ਕਿਸੇ ਕੋਲੇ ਕੋਈ ਜਵਾਬ ਨਹੀਂ ਹੈ। ਜੇ ਕੋਈ ਜਵਾਬ ਮੰਗਦਾ ਇਹ ਕਿਹਾ ਜਾ ਰਿਹਾ ਕਿ ਪ੍ਰਾਈਵੇਟ ਕੰਪਨੀਆਂ ਦਾ ਪ੍ਰਚਾਰ ਕਰ ਰਿਹਾ, ਜੇ ਕੋਈ ਜਵਾਬ ਮੰਗਦਾ ਵੀ ਇਹ ਕੌਮੀ ਹਿੱਤਾਂ ਦੇ ਖਿਲਾਫ ਆ, ਇਹ ਦੇਸ਼ ਧਰੋਹੀ ਆ, ਇਸ ਤਰ੍ਹਾਂ ਦੀਆਂ ਗੱਲਾਂ ਦਾ ਜਿਹੜਾ ਹੈਗਾ ਉਹ ਪ੍ਰਚਾਰ ਜਿਹੜਾ ਕੀਤਾ ਜਾਂਦਾ। ਅਸੀਂ ਬਹੁਤ ਸਿੰਪਲ ਗੱਲ ਉਹਨਾਂ ਨੂੰ ਕਹੀ ਕਿ ਤੁਸੀਂ ਜੇ ਇਹ ਕਹਿੰਦੇ ਹੋ ਕਿ ਵੀ ਫਲਾਣੇ ਡੀਸੀ ਨੇ ਲਵਾ ਲਿਆ ਜਾਂ ਇੰਨੇ ਡਾਕਟਰ ਕਹਿ ਰਹੇ ਆ, ਠੀਕ ਹੈ, ਜਾਂ ਇਹ ਵੀ ਇਹ ਵਿਗਿਆਨ ਧਰਮ ਦੇ ਵਿੱਚ ਇਹ ਗੱਲਾਂ ਚੱਲ ਸਕਦੀਆਂ ਕਿ ਫਲਾਣੇ ਦੇ ਇੰਨੇ ਫਾਲੋਅਰ ਆ, ਵਿਗਿਆਨ ਦੇ ਵਿੱਚ ਇਹ ਗੱਲ ਨਹੀਂ ਚੱਲਦੀ। ਵਿਗਿਆਨ ਚ ਤੁਹਾਨੂੰ ਹਰ ਗੱਲ ਪ੍ਰੂਵ ਕਰਨੀ ਪੈਣੀ ਆ, ਬਹੁਤ ਸਾਰੀਆਂ ਗੱਲਾਂ ਨਵੀਆਂ ਖੋਜਾਂ ਨਾਲ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹ ਮੋਡੀਫਾਈ ਹੁੰਦੀਆਂ ਜਾਂ ਗਲਤ ਸਾਬਤ ਹੋ ਜਾਂਦੀਆਂ ਨੇ, ਜਾਂ ਵਿਗਿਆਨ ਉੱਥੇ ਖੜੀ ਨੀ ਰਹਿੰਦੀ ਕਿ ਲਗਾਤਾਰ ਗਤੀਸ਼ੀਲ ਜਿਹੜਾ ਹੈਗਾ ਉਹ ਵਰਤਾਰਾ ਹੈਗਾ। ਤੇ ਜਦੋਂ ਗਲੀਲੀਓ ਨੇ ਇਹ ਕਿਹਾ ਕਿ ਧਰਤੀ ਘੁੰਮਦੀ ਆ, ਸਾਰੀ ਚਰਚ ਸਾਰੀ ਕ੍ਰਿਸਚੀਅਨਿਟੀ ਉਹਦੇ ਖਿਲਾਫ ਹੋ ਗਈ, ਪਰ ਅਖੀਰ ਤੇ ਉਹਦੀ ਗੱਲ ਹੀ ਸਾਰੀ ਦੁਨੀਆਂ ਚ ਮੰਨੀ ਗਈ। ਇਸ ਕਰਕੇ ਵੀ ਅੱਜ ਵੈਕਸੀਨ ਤੇ ਭਾਵੇਂ ਇਸ ਮਾਮਲੇ ਤੇ ਭਾਵੇਂ 2 ਬੰਦੇ ਸਵਾਲ ਚੱਕ ਰਹੇ, 4 ਬੰਦੇ ਸਵਾਲ ਚੱਕ ਰਹੇ ਆ, ਜੇਕਰ ਉਹਨਾਂ ਦੀ ਗੱਲਾਂ ਦਾ ਤੁਸੀਂ ਜਵਾਬ ਨਹੀਂ ਦਿੰਦੇ ਗੇ ਤੁਸੀਂ ਝੂਠੇ ਹੋ, ਤਾਂ ਇਹ ਗੱਲ ਸਾਰੇ ਦੁਨੀਆਂ ਨੇ ਇੱਕ ਵਾਰੀ ਮੰਨਣੀ ਆ ਕਿ ਜਿਹੜੀ ਇਹਨਾਂ ਨੇ ਇਹਦਾ ਵਿਰੋਧ ਕੀਤਾ ਸੀ ਉਹ ਠੀਕ ਸੀਗਾ। ਇਹਦੇ ਨਾਲ ਇੱਕ ਜੁੜਦੀ ਗੱਲ ਹੋਰ, ਬਹੁਤ ਸਾਰੇ ਬੰਦੇ ਨੂੰ ਇਹ ਲੱਗਦਾ ਵੀ ਸ਼ਾਇਦ ਅਸੀਂ ਸ਼ਾਇਦ ਮੈਡੀਕਲ ਸਾਇੰਸ ਦਾ ਵਿਰੋਧ ਕਰ, ਬਿਲਕੁਲ ਵਿਰੋਧ ਨੀ ਕਰ ਰਹੇ। ਮੈਡੀਕਲ ਸਾਇੰਸ ਨੇ ਬਹੁਤ ਮਨੁੱਖ ਨੂੰ ਬਹੁਤ ਵੱਡੀ ਦੇਣ ਆ, ਉਹਨੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਖਤਮ ਕੀਤੀਆਂ। ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਕਿ ਜਿਹੜਾ ਕਾਰਪੋਰੇਟ ਆਪਣੇ ਮੁਨਾਫਿਆਂ ਦੇ ਲਈ ਅੰਨੇ ਵਾਹ ਦਵਾਈਆਂ ਦੇ ਰਿਹਾ ਬੱਚਿਆਂ ਨੂੰ, ਅਸੀਂ ਉਹਦਾ ਵਿਰੋਧ ਕਰ।
ਬਿਲਕੁਲ, ਕਿਉਂਕਿ ਜਿਹੜਾ ਵਿਗਿਆਨ ਉਹ ਲੋਕ ਪੱਖੀ ਆ ਜਾਂ ਲੋਕ ਵਿਰੋਧੀ ਹੈ, ਪੁਆਇੰਟ ਹੈ ਨਾ।
ਬਿਲਕੁਲ ਜੀ, ਤੁਹਾਡੇ ਕੋਲ ਚਾਕੂ ਹੈ ਜੀ, ਚਾਕੂ ਸਬਜ਼ੀ ਚੀਰਨ ਦੇ ਕੰਮ ਵੀ ਆਉਂਦਾ
ਬੰਦੇ ਨੂੰ ਮਾਰਨਾ,
ਤੇ ਚਾਕੂ ਜੇ ਡਾਕਟਰ ਕੋਲੇ ਆ ਓਪਰੇਸ਼ਨ ਕਰਨ ਦੇ ਕੰਮ ਆਉਂਦਾ, ਤੇ ਜੇ ਕਸਾਈ ਕੋਲੇ ਆ ਜਾਂ ਕਿਸੇ ਕਾਤਲ ਕੋਲੇ ਆ ਬੰਦਾ ਮਾਰਨ ਦੇ ਕੰਮ
ਆਉਂਦਾ,
ਚਾਕੂ ਦੀ ਵਰਤੋਂ ਕਿਵੇਂ ਕਰਨੀ ਗੱਲ ਤੇ ਗੱਲ ਤੇ ਖੜੀ
ਹੋਈ। ਬਿਲਕੁਲ ਸਹੀ ਜੀ। ਤੋ ਮੇਰਾ ਖਿਆਲ ਹੈ ਤੁਸੀਂ ਬੁੱਧਵਾਰ ਨੂੰ 9 ਮਈ ਨੂੰ ਕੋਈ ਰੈਲੀ ਜਾਂ ਪ੍ਰੋਟੈਸਟ ਕੁਛ ਰੱਖਿਆ ਹੋਇਆ ਇਸ ਸੰਬੰਧ ਚ, ਉਹਦੀ ਵੀ ਜਾਣਕਾਰੀ ਸਾਨੂੰ ਦੇ ਦਿਓ।
ਹਾਂਜੀ, ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 9 ਮਈ ਨੂੰ ਅਸੀਂ 3 ਚੀਜ਼ਾਂ ਉਠਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਕਿ ਜਿਹੜੇ ਡਾਕਟਰ ਅਮਰ ਆਜ਼ਾਦ ਨੇ 25 ਪੁਆਇੰਟ ਉਠਾਏ ਆ, ਉਹਨਾਂ ਸਵਾਲਾਂ ਦਾ ਜਵਾਬ ਦਿਓ। ਕਿਸੇ ਵੀ ਜਨਤਕ ਟੀਵੀ ਚੈਨਲ ਤੇ ਜਾਂ ਹੋਰ ਜਨਤਕ ਬਹਿਸ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਮਾਰ ਸਮਝਦੇ ਉਹਨਾਂ ਨੂੰ ਬੁਲਾਵੇ ਤੇ ਡਾਕਟਰ ਅਮਰ ਆਜ਼ਾਦ ਹੋਣ ਤੇ ਅਸੀਂ ਹੋਣ, ਤੁਸੀਂ ਉਹਨਾਂ ਸਵਾਲਾਂ ਦਾ ਜਵਾਬ ਦਿਓ। ਜੇ ਪੰਜਾਬ ਸਰਕਾਰ ਕੋਲ ਜਵਾਬ ਨਹੀਂ ਤੇ ਇਹ ਟੀਕਾਕਰਨ ਦੀ ਮੁਹਿੰਮ ਫੌਰੀ ਬੰਦ ਕੀਤੀ ਜਾਵੇ ਤੇ ਡਾਕਟਰ ਅਮਰ ਆਜ਼ਾਦ ਤੇ ਜਿਹੜਾ ਪਰਚਾ ਦਰਜ ਕੀਤਾ ਉਹ ਰੱਦ ਕੀਤਾ ਜਾਵੇ। ਇਸ ਮੰਗ ਨੂੰ ਲੈ ਕੇ ਅਸੀਂ 9 ਮਈ ਨੂੰ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਟੈਸਟ ਕਰ ਸਕਦਾ, ਰੋਸ ਪ੍ਰਦਰਸ਼ਨ ਕੋਈ ਕਰ ਸਕਦਾ, ਅਰਥੀ ਸਾਰ ਸਕਦਾ, ਧਰਮ ਜੋ ਵੀ ਕਰ ਸਕਦਾ, ਪਿੰਡਾਂ ਸ਼ਹਿਰਾਂ ਚ ਕਸਬਿਆਂ ਚ ਅਸੀਂ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਤੁਸੀਂ ਇੱਥੇ ਕਹੋ ਅਸੀਂ ਇਥੋਂ ਇਸ ਮੰਚ ਰਾਹੀਂ ਵੀ ਤੁਹਾਡੇ ਰੇਡੀਓ ਚੈਨਲ ਰਾਹੀਂ ਵੀ ਦੁਨੀਆਂ ਭਰ ਚ ਵੱਸਦੇ ਪੰਜਾਬ ਚ ਵੱਸਦੇ ਜਿੰਨੇ ਵੀ ਸਹਿਰਦ ਲੋਕ ਹੈਗੇ ਆ, ਮਾਨਵਤਾ ਪੱਖੀ ਲੋਕ ਆ, ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ 9 ਮਈ ਦੇ ਪ੍ਰਦਰਸ਼ਨਾਂ ਚ ਜਿਹੜਾ ਹਿੱਸਾ ਲਓ ਔਰ ਜਿਹੜੇ ਸਵਾਲ ਡਾਕਟਰ ਅਮਰ ਆਜ਼ਾਦ ਨੇ ਪੰਜਾਬ ਸਟੂਡੈਂਟ ਯੂਨੀਅਨ ਨੇ ਉਠਾਏ ਨੇ, ਇਹ ਹਰ ਥਾਂ ਤੇ ਡਾਕਟਰਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਪੁੱਛੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਆਮ ਲੋਕਾਂ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ, ਇਹ ਸਾਡੀ ਚੇਤਨ ਲੋਕਾਂ ਦੀ ਜ਼ਿੰਮੇਵਾਰੀ ਆ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਾਈਏ।
ਡਾਕਟਰ ਆਜ਼ਾਦ
ਹੋਰਾਂ ਨੇ ਤੇ ਮੇਰਾ ਤੇ ਡਾਕਟਰ ਆਜ਼ਾਦ ਹੋਰਾਂ ਦਾ ਨੰਬਰ ਫੇਸਬੁੱਕ ਤੇ ਪਾਇਆ ਸੀ ਪਹਿਲਾਂ, ਬਹੁਤ ਜ਼ਿਆਦਾ ਫੋਨ ਆਏ ਤੇ ਉਹ ਬਜ਼ੁਰਗ ਨੇ ਇਸ ਕਰਕੇ ਨੇ ਫੋਨ ਨਹੀਂ ਸੁਣ ਸਕਦੇ, ਪਰ ਫਿਰ ਵੀ ਮੈਂ ਉਹਨਾਂ ਦਾ ਨੰਬਰ ਜਿਹੜੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਮੈਂ ਸ਼ਾਮ ਤੱਕ ਤੁਹਾਨੂੰ ਨੰਬਰ ਕਰਵਾ ਦਾਂਗਾ, ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ।
ਠੀਕ ਹੈ, ਬਹੁਤ ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਸਮਾਂ ਕੱਢਿਆ।
ਮੈਂ ਆਪਣਾ ਨੰਬਰ ਦੱਸ ਸਕਦਾ ਜੇ ਕੋਈ ਸਾਡੇ ਨਾਲ ਗੱਲ ਕਰਨੀ ਚਾਹੁੰਦੇ?
ਜ਼ਰੂਰ ਜ਼ਰੂਰ, ਹਾਂਜੀ ਹਾਂਜੀ ਦੱਸ ਸਕਦੇ ਹੋ ਤੁਸੀਂ?
ਹਾਂਜੀ ਹਾਂ, ਮੇਰਾ ਨੰਬਰ ਹੈਗਾ ਜੀ 78-3-78-22-355। ਕੋਈ ਵੀ ਦੋਸਤ ਮਿੱਤਰ ਸੱਜਣ ਕਿਤੋਂ ਵੀ ਕੋਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਇਸ ਵਿਸ਼ੇ ਤੇ ਤਾਂ ਉਹ ਕਰ ਸਕਦਾ ਤਾਂ ਕਿ ਸਾਡੀ ਮੁਹਿੰਮ ਦੇ ਵਿੱਚ ਉਹ ਸਾਥ ਦੇ ਸਕਣ।
ਜ਼ਰੂਰ ਜੀ, ਬਹੁਤ ਬਹੁਤ ਧੰਨਵਾਦ ਜੀ, ਔਰ ਆਸ ਕਰਦੇ ਹਾਂ ਕਿ ਇਹ ਸੰਘਰਸ਼ ਜਿਹੜਾ ਹੋਰ ਤਿੱਖਾ ਹੋਏਗਾ ਤਾਂ ਕਿ ਜਿਹੜੇ ਉਹ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਸਹੀ ਜਵਾਬ ਮਿਲ ਸਕਣ, ਤਾਂ ਕਿ ਜਿਹੜੇ ਮਾਪੇ ਨੇ ਉਹ ਇੱਕ ਇਨਫੋਰਮਡ ਫੈਸਲਾ, ਸਹੀ ਫੈਸਲਾ ਲੈ ਸਕਣ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਉਹ ਜਿਹੜਾ ਟੀਕਾਕਰਨ ਹੈ ਕਰਵਾਉਣਾ ਜਾਂ ਨਹੀਂ ਕਰਵਾਉਣਾ, ਇੱਕ ਇਨਫੋਰਮਡ ਡਿਸੀਜਨ ਹੋਣਾ ਚਾਹੀਦਾ। ਤੋ ਆਸ ਕਰਦੇ ਹਾਂ ਕਿ ਜਿਹੜਾ ਪਰਚਾ ਹੈ ਉਹ ਅਸੀਂ ਵੀ ਸਾਰੇ ਜਿੰਨੇ ਵੀ ਸੰਘਰਸ਼ਸ਼ੀਲ ਜਥੇਬੰਦੀਆਂ ਨੇ, ਜਿੰਨੇ ਡੈਮੋਕਰੈਟਿਕ ਪ੍ਰੋਗਰੈਸਿਵ ਆਰਗਨਾਈਜੇਸ਼ਨ ਨੇ, ਅਸੀਂ ਰੇਡੀਓ ਇਨਕਲਾਬ ਦੇ ਮਾਧਿਅਮ ਤੋਂ ਆਪਣੇ ਤੌਰ ਤੇ ਵੀ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ, ਪੁਰਜ਼ੋਰ ਅਪੀਲ ਕਰਦੇ ਹਾਂ ਕਿ ਜ਼ਰੂਰ ਇਹ ਤੁਹਾਡਾ ਜਿਹੜਾ ਸੰਘਰਸ਼ ਤੁਸੀਂ ਸ਼ੁਰੂ ਕੀਤਾ ਇਹਦੇ ਵਿੱਚ ਸ਼ਾਮਲ ਹੋਣ।
ਬਹੁਤ ਬਹੁਤ ਧੰਨਵਾਦ ਜੀ,
ਸ਼ੁਕਰੀਆ ਜੀ। ਤੋ ਦੋਸਤੋ, ਇਹ ਸਨ ਸਾਥੀ ਰਜਿੰਦਰ ਸਿੰਘ ਜਿਹੜੇ ਕਿ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਤੋ ਗੱਲਬਾਤ ਆਪਾਂ ਉਹਨਾਂ ਦੀ ਸੁਣੀ ਲਈ ਹੈ ਕੀ ਚੱਲ ਰਿਹਾ ਇਸ ਵਕਤ ਗਰਾਊਂਡ ਤੇ, ਔਰ ਇਹਨਾਂ ਦੇਸ਼ਾਂ 'ਚ ਵੀ ਉਹ ਜਿਹੜੇ ਇੰਜੈਕਸ਼ਨ ਨੇ ਲਗਵਾਏ ਜਾਂਦੇ ਨੇ, ਬੱਚਿਆਂ ਨੂੰ ਲੱਗਦੇ ਨੇ, ਪਰ ਉਹ ਖੈਰ ਫਿਲਹਾਲ ਨਿਊਜ਼ੀਲੈਂਡ ਵਿੱਚ ਤਾਂ ਇਹ ਹੈ ਕਿ ਉਹ ਜਿਹੜੇ ਪੇਰੈਂਟਸ ਨੇ ਉਹਨਾਂ ਦੀ ਚੋਇਸ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੰਜੈਕਸ਼ਨ ਬੇਬੀਜ਼ ਨੂੰ ਬੱਚਿਆਂ ਨੂੰ ਲਗਵਾਉਣਾ ਜਾਂ ਨਹੀਂ ਲਗਵਾਉਣਾ। ਅਮਰੀਕਾ ਵਿੱਚ ਉਹ ਚੋਇਸ ਨਹੀਂ ਰਹਿ ਗਈ ਹੋਈ, ਉੱਥੇ ਬੱਚੇ ਦਾ ਅਗਰ ਉਹ ਇਮਿਊਨਾਈਜੇਸ਼ਨ ਦਾ ਟੀਕਿਆਂ ਦਾ ਰਿਕਾਰਡ ਅਗਰ ਮੁਕੰਮਲ ਨਹੀਂ ਹੈ ਤਾਂ ਉਹਨੂੰ ਸਕੂਲ 'ਚ ਐਡਮਿਸ਼ਨ ਨਹੀਂ ਦਿੱਤੀ ਜਾਂਦੀ। ਫਿਲਹਾਲ ਸਰਕਾਰੀ ਜਿਹੜੇ ਸਕੂਲ ਕਾਲਜ ਨੇ ਉੱਥੇ ਇਸ ਤਰ੍ਹਾਂ ਨਹੀਂ ਹੈ, ਤੁਹਾਨੂੰ ਪੁੱਛਦੇ ਜ਼ਰੂਰ ਨੇ ਉਹ, ਪਰ ਜਿਹੜੀ ਇਨਫੋਰਮੇਸ਼ਨ ਉਹ ਕੰਸੈਂਟ ਲਿਆ ਜਾਂਦਾ ਪੇਰੈਂਟਸ ਦਾ। ਖੈਰ ਸਾਡੇ ਬੱਚੇ ਜਿਹੜੇ ਯੂਕੇ ਚ ਪੈਦਾ ਹੋਏ ਸੀਗੇ ਉਹਨਾਂ ਦੇ ਇੰਜੈਕਸ਼ਨ ਪੂਰੇ ਤੌਰ ਤੇ ਤਾਂ ਨਹੀਂ ਲੱਗੇ, ਥੋੜੇ ਜਿਹੇ ਜਿਹੜੇ ਲੱਗੇ ਨੇ ਉਹ ਪਹਿਲਾਂ ਤੁਹਾਡੇ ਕੋਲੋਂ ਤੁਹਾਡੀ ਸਹਿਮਤੀ ਲੈਂਦੇ ਨੇ ਇੱਥੇ ਆ ਕੇ। ਮੇਰਾ ਖਿਆਲ ਨਹੀਂ ਅਸੀਂ ਜਦੋਂ ਤੱਕ ਇੰਨੀ ਜਾਣਕਾਰੀ ਅਸੀਂ ਉਹ ਖੋਜ ਕੀਤੀ ਜਾਣਕਾਰੀ ਹੋਈ ਕਿ ਇਹਦੇ ਪਿੱਛੇ ਕੀ ਹੈ, ਅਸੀਂ ਫਿਰ ਉਹ ਬੰਦ ਕਰ ਦਿੱਤਾ ਕੰਮ ਇੰਜੈਕਸ਼ਨਸ ਵਾਲਾ। ਤੋ ਪੁਆਇੰਟ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਇਨਫੋਰਮੇਸ਼ਨ ਆਪਣੇ ਤੁਹਾਡੇ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਨੇ ਉਹਨਾਂ ਕੋਲੋਂ ਲਓ, ਉਹਨਾਂ ਨੂੰ ਅਗਰ ਉਹ ਇਨਫੋਰਮੇਸ਼ਨ ਕਈ ਵਾਰੀ ਕਾਫੀ ਟੈਕਨੀਕਲ ਹੁੰਦੀ ਹੈ ਉਹਨਾਂ ਦੀ ਜਿਹੜੀ ਭਾਸ਼ਾ ਉਹ ਮੈਡੀਕਲ ਦੀ ਭਾਸ਼ਾ ਉਹ ਤੁਹਾਡਾ ਇਹ ਪੂਰਾ ਅਧਿਕਾਰ ਔਰ ਹੱਕ ਹੈ ਕਿ ਤੁਸੀਂ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਕੋਲੋਂ ਉਹਦੀ ਐਕਸਪਲੇਨੇਸ਼ਨ ਮੰਗੋ, ਉਹਨਾਂ ਨੂੰ ਕਹੋ ਕਿ ਤੁਹਾਨੂੰ ਉਹ ਪੂਰਾ ਐਕਸਪਲੇਨ ਕਰਕੇ ਦੱਸਣ। ਔਰ ਇੱਥੋਂ ਤੱਕ ਕਿ ਜਿਹੜੇ ਉਹ ਇੰਜੈਕਸ਼ਨਸ ਜਿਹੜੇ ਆਉਂਦੇ ਨੇ ਉਹਨਾਂ ਦੇ ਨਾਲ ਇਨਫੋਰਮੇਸ਼ਨ ਆਉਂਦੀ ਹੈ ਉਹਨੂੰ MSDS ਕਹਿੰਦੇ ਆ ਮਟੀਰੀਅਲ ਸੇਫਟੀ ਡੇਟਾ ਸ਼ੀਟ ਮੈਂ ਕਿਉਂਕਿ ਸਾਇੰਸ ਦੀ ਵਿਦਿਆਰਥੀ ਰਹੀ ਹਾਂ ਸਾਇੰਸ ਦੇ ਵਿੱਚ ਹਮੇਸ਼ਾ ਕੰਮ ਕੀਤਾ ਉਹ ਬਾਕੀ ਵੀ ਜਿਹੜੇ ਅਸੀਂ ਰੀਏਜੈਂਟਸ ਇਸਤੇਮਾਲ ਕਰਦੇ ਹਾਂ ਉਹ ਹਰ ਇੱਕ ਦੇ ਨਾਲ ਉਹ ਜ਼ਰੂਰੀ ਹੁੰਦੀ ਹੈ MSDS ਜਿਹੜੀ ਹੈ ਔਰ ਉਹ ਅੱਜ ਕੱਲ੍ਹ ਤਾਂ ਕਿਉਂਕਿ ਇੰਟਰਨੈਟ ਕਰਕੇ ਔਨਲਾਈਨ ਉਹ ਕਾਫੀ ਹੱਦ ਤੱਕ ਸਾਰੀ ਇਨਫੋਰਮੇਸ਼ਨ ਔਨਲਾਈਨ ਪਈ ਹੈ ਤੋ ਇਹ ਇੰਜੈਕਸ਼ਨਸ ਦੇ ਨਾਲ ਜਿਹੜੀ ਉਹ ਆਉਂਦੀ ਹੈ ਜਾਣਕਾਰੀ ਉਹਨਾਂ ਦੀ ਸੇਫਟੀ ਬਾਰੇ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਕਿਸ ਤਰ੍ਹਾਂ ਦੇ ਤੁਹਾਨੂੰ ਇਮੀਡੀਏਟਲੀ ਕਿਸ ਤਰ੍ਹਾਂ ਦੇ ਰਿਐਕਸ਼ਨ ਹੋ ਸਕਦੇ ਨੇ ਜਿਹੜੇ ਉਹ ਉਹਦੀ ਸੀਰੀਅਸਨੈਸ ਵੀ ਲਿਖੀ ਹੁੰਦੀ ਹੈ ਕਿ ਮਾਈਲਡ ਰਿਐਕਸ਼ਨ ਇੱਦਾਂ ਥੋੜਾ ਮੀਡੀਅਮ ਔਰ ਬਹੁਤ ਸਟਰੋਂਗ ਔਰ ਉਹਨਾਂ ਨੇ ਤੇ ਖੈਰ ਇਸ ਤਰ੍ਹਾਂ ਲਿਖਿਆ ਹੁੰਦਾ ਕਿ ਕੁਝ ਰੇਅਰ ਕੇਸਿਸ ਵਿੱਚ ਤੁਹਾਨੂੰ ਡੈਥ ਵੀ ਹੋ ਸਕਦੀ ਹੈ ਸੋ ਉਹ ਸਾਰੀ ਇਨਫੋਰਮੇਸ਼ਨ ਜਦੋਂ ਜਿਹੜੇ ਮੈਨੂਫੈਕਚਰਰ ਨੇ ਆਪ ਲਿਖ ਰਹੇ ਨੇ ਤੋ ਇਹਦਾ ਮਤਲਬ ਮੈਂ ਉਹਨੂੰ ਇਸ ਤਰ੍ਹਾਂ ਲੈਂਦੀ ਹਾਂ ਕਿ ਐਕਚੁਅਲ ਵਿੱਚ ਅਸਲੀਅਤ ਵਿੱਚ ਉਹ ਸ਼ਾਇਦ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋਵੇ ਗੱਲ
ਬਿਲਕੁਲ 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 ਜੀ ਵੈਸੇ ਜਿਹੜੇ ਰਜਿੰਦਰ ਸਿੰਘ ਹੋਣਾ ਨੇ ਵੀ ਸਵਾਲ ਉਠਾਇਆ ਜਿਹੜਾ ਇੱਕ ਬੜਾ ਹੀ ਫੰਡਾਮੈਂਟਲ ਸਵਾਲ ਜਿਹੜਾ ਉੱਠਦਾ ਕਿ ਜਿਹਨੂੰ ਆਪਾਂ ਜਿਹੜੇ ਮਾਰਕਸ ਜਾਂ ਜਿਹੜਾ ਸਮਾਜਵਾਦੀ ਸਿਧਾਂਤ ਹੈ ਕਿ ਓਨਰਸ਼ਿਪ ਆਫ ਦਾ ਮੀਨਸ ਆਫ ਪ੍ਰੋਡਕਸ਼ਨ ਕਿ ਉਤਪਾਦਨਾਂ ਦੀ ਜਿਹੜੀ ਉਹਨਾਂ ਦੀ ਉਤਪਾਦਨ ਦੇ ਸਾਧਨ ਉਹਨਾਂ ਦੀ ਜਿਹੜੀ ਮੈਨੂਫੈਕਚਰਿੰਗ ਉਹਦੀ ਮਾਲਕੀਅਤ ਕਿਹਦੀ ਹੈ ਸੋ ਬੜੀ ਅਨੂ ਜੀ ਇਹ ਹੈਰਾਨੀ ਵਾਲੀ ਗੱਲ ਹੈ ਮੈਂ ਦੋ ਤਿੰਨ ਜਿਹੜੇ ਗਰੁੱਪ ਨੇ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਇੱਕ ਤਾਂ ਚਲੋ ਇਹ ਹੋ ਗਿਆ ਕਿ ਜਿਹੜਾ ਸਦੀਆਂ ਤੋਂ ਭਾਰਤ ਦੇ ਵਿੱਚ ਕਿਸੇ ਦੈਵੀ ਸ਼ਕਤੀ ਦੇ ਵਿੱਚ ਵਿਸ਼ਵਾਸ ਰੱਖਦਾ ਕਿ ਬਸ ਉਹ ਹੀ ਕਰੂਗਾ ਤੇ ਸਾਰਾ ਕੁਝ ਠੀਕ ਹੋਊਗਾ ਜਿਹੜਾ ਕੋਈ ਉਹਨਾਂ ਦੇ ਕੋਲ ਕਿਸੇ ਚੀਜ਼ ਦੇ ਹੱਲ ਨਹੀਂ ਹੁੰਦੇ ਪਰ ਉਹਦਾ ਇੱਕ ਅਲਟਰਨੇਟਿਵ ਆਇਆ ਉਹਨੂੰ ਜੀ ਜਿਹੜਾ ਮੈਨੂੰ ਲੱਗਦਾ ਵੀ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਜਿਹਨਾਂ ਨੇ ਜਿਹਨੂੰ ਪੰਜਾਬ ਦੇ ਵਿੱਚ ਪਰਟੀਕੁਲਰ ਗਰੁੱਪ ਹੈਗਾ ਇੱਕ ਜਿਹੜੀ ਤਰਕਸ਼ੀਲ ਜਿਹਨੂੰ ਕਹਿੰਦੇ ਆਪਾਂ ਉਹ ਤਰਕਸ਼ੀਲਾਂ ਦਾ ਇੱਕ ਪਰਟੀਕੁਲਰ ਗਰੁੱਪ ਆ ਨਾ ਉਹ ਸਾਰੇ ਨਹੀਂ ਮੈਂ ਕਹਿ ਰਿਹਾ ਪਰ ਉਹ ਇੱਕ ਗਰੁੱਪ ਹੈ ਉਹੀ ਗਰੁੱਪ ਹੈ ਜਿਹੜੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਤੇ ਉਹ ਪੂੰਜੀਵਾਦੀਆਂ ਦੇ ਜਿਹੜੀਆਂ ਪਾਰਟੀਆਂ ਉਹਨਾਂ ਦੇ ਹੱਕ ਦੇ ਵਿੱਚ ਭੁਗਤਦੇ ਆ ਉਹਨਾਂ ਨੇ ਸਾਇੰਸ ਨੂੰ ਆਪਣਾ ਇੱਕ ਕੀ ਕਹਿੰਦੇ ਆ ਇੱਕ ਮੈਨੂੰ ਹੁਣ ਮੈਂ ਸ਼ਬਦ ਕੀ ਵਰਤਾਂ ਉਹਦੇ ਵਾਸਤੇ ਇੱਕ ਰੱਬ ਬਣਾ ਲਿਆ ਸਾਇੰਸ ਨੂੰ ਵੀ ਉਹ ਜੋ ਸਾਇੰਸ ਆ ਨਾ ਉਹ ਠੀਕ ਹੀ ਠੀਕ ਹੈ ਪਰ ਮੈਂ ਉਹਨਾਂ ਦੇ ਵਾਸਤੇ ਕਿਉਂਕਿ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਲੋਕ ਨੇ ਜਿਹੜੇ ਇਹਦੇ ਵੈਕਸੀਨ ਦੇ ਹੱਕ ਦੇ ਵਿੱਚ ਭੁਗਤਦੇ ਪਏ ਆ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਮਿੱਤਰੋ ਜਿਹੜੀ ਸਭ ਤੋਂ ਜਿਹੜਾ ਵੱਡਾ ਸਵਾਲ ਇਹ ਹੈ ਕਿ ਸਾਇੰਸ ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਲੋਕ ਪੱਖੀ ਹੈ ਜਾਂ ਪੂੰਜੀਪਤੀਆਂ ਦੇ ਹੱਥ ਦੇ ਵਿੱਚ ਹੈ ਜਿਹੜੀਆਂ ਉਹ ਵੱਡੀਆਂ ਕਾਰਪੋਰੇਸ਼ਨ ਨੇ ਉਹ ਲੋਕਾਂ ਦੀਆਂ ਓਨ ਨੇ ਜਾਂ ਲੋਕਾਂ ਦੀ ਉਹਨਾਂ ਦੇ ਵਿੱਚ ਕੋਈ ਸੇਹ ਹੈਗੀ ਹੈ ਜਾਂ ਉਹਦੇ ਡਿਸੀਜਨ ਜਿਹੜੇ ਲਏ ਜਾਂਦੇ ਆ ਤੁਸੀਂ ਲੈਂਦੇ ਹੋ ਬਿਲਕੁਲ ਨਹੀਂ ਲੈਂਦੇ ਆਪਣੇ ਪੰਜਾਬ ਦੇ ਵਿੱਚ ਜੇ ਸਰੋਤੇ ਜਾਣਦੇ ਹੋਣ ਪੰਜਾਬ ਦੇ ਵਿੱਚ ਪਹਿਲਾ ਲੀਗਲ ਅਨੂ ਜਿਹੜਾ ਨਸ਼ਾ ਪਹਿਲਾ ਲੀਗਲ ਨਸ਼ਾ ਜਿਹਨੂੰ ਜਿਹਦੇ ਵਿੱਚ ਪਰ ਕਿਸੇ ਸਰਕਾਰ ਨੇ ਰੋਕ ਨਹੀਂ ਲਾਈ ਇੱਕ ਫਾਰਮਾਸਿਊਟੀਕਲ ਕੰਪਨੀ ਆ ਪੰਜਾਬ ਦੀ ਆ ਉਹ ਰੈਨਬੈਕਸੀ ਉਹਨੂੰ ਕਹਿੰਦੇ ਆ ਜਿਹਨੇ ਵੈਲੀਅਮ 5 ਦਾ ਇੱਕ ਨਸ਼ਾ ਜਿਹੜਾ ਉਹ ਲੋਕਾਂ ਨੇ ਉਹ ਇੰਨਾ ਐਡਿਕਟਿਵ ਆ ਉਹ
ਹਾਂਜੀ
ਉਹ ਲੋਕੀ ਉਹ ਨਾਲ ਬਹੁਤ ਐਡਿਕਟ ਹੋ ਗਏ ਉਹ ਤੁਹਾਡੇ ਬਹੁਤ ਨੁਕਸਾਨ ਕਰਦਾ ਸਰੀਰ ਨੂੰ ਉਹ ਰੈਨਬੈਕਸੀ ਕੰਪਨੀ ਨੇ ਜਿਹੜੀ ਆਹ ਕਲਿੰਟਨ ਫਾਊਂਡੇਸ਼ਨ ਨਾਲ ਮਿਲ ਕੇ ਉਹ ਸਾਰਾ ਇੱਥੇ ਚਲਾਇਆ ਔਰ ਉਹਦਾ ਐਨੀਵੇ ਇੱਕ ਵੱਖਰਾ ਵਿਸ਼ਾ ਆ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਜਿਹੜੀ ਉਤਪਾਦਨ ਦੇ ਸਾਧਨ ਦੀ ਮਲਕੀਅਤ ਕਿਹਦੇ ਕੋਲੇ ਹੈ ਸਾਇੰਸ ਲੋਕਾਂ ਦੇ ਹੱਥਾਂ ਵਿੱਚ ਨਹੀਂ ਹੈ ਸਾਇੰਸ ਵੱਡੀਆਂ ਕਾਰਪੋਰੇਸ਼ਨ ਦੇ ਹੱਥਾਂ ਦੇ ਵਿੱਚ ਆ ਹਰ ਇੱਕ ਜਿਹੜੀ ਉਹ ਈਵਨ ਜਿਹੜਾ ਪਾਣੀ ਦੇ ਵਿੱਚ ਤੁਹਾਡੇ ਫਲੋਰਾਈਡ ਪਾਈ ਜਾਂਦੀ ਆ ਤੁਹਾਡੇ ਕੈਂਸਰ ਦਾ ਜਿਹਨੂੰ ਕੀਮੋਥਰੈਪੀ ਕਹਿੰਦੇ ਆ ਇਹਨਾਂ ਤੇ ਸਵਾਲ ਉੱਠਦੇ ਆ ਜੀ ਬਿਲਕੁਲ ਸਵਾਲ ਉੱਠਦੇ ਆ ਔਰ ਸਾਨੂੰ ਇਹ ਉਠਾਉਣੇ ਚਾਹੀਦੇ ਆ ਕਿਉਂਕਿ ਇਹ ਸਾਡੇ ਲੋਕ ਪੱਖੀ ਨਹੀਂ ਹੈ
ਇਹਦੇ ਵਿੱਚ ਕਾਫੀ ਜਿਹੜੀ ਮੈਂ ਪਿਛਲੇ ਦੋ ਦਿਨ ਤੋਂ ਸੋਸ਼ਲ ਮੀਡੀਆ ਤੇ ਡਿਸਕਸ਼ਨ ਦੇਖ ਰਹੀ ਆ ਉਹ ਰਿਸਰਚ ਦਾ ਜ਼ਿਕਰ ਆਉਂਦਾ ਹੈ ਕਿ ਸਾਇੰਟਿਫਿਕ ਰਿਸਰਚ ਇਹਦੇ 'ਤੇ ਹੋ ਚੁੱਕੀ ਹੈ ਇਸ ਲਈ ਇਹ ਗੱਲ ਠੀਕ ਹੈ ਠੀਕ ਹੈ ਸਾਇੰਟਿਫਿਕ ਰਿਸਰਚ ਹੁੰਦੀ ਹੈ ਪਰ ਫਿਰ ਉੱਥੇ ਗੱਲ ਮੁੱਕਦੀ ਆ ਕਿ ਇਹ ਦੇਖਣਾ ਬਣਦਾ ਕਿ ਉਹ ਰਿਸਰਚ ਕੌਣ ਕਰ ਰਿਹਾ ਔਰ ਕੌਣ ਕਰਵਾ ਰਿਹਾ ਉਹ ਰਿਸਰਚ ਨੂੰ ਫੰਡ ਕਿੰਨੇ ਕੀਤਾ
ਬਿਲਕੁਲ ਬਿਲਕੁਲ
ਕਿਉਂਕਿ ਅਗਰ ਨਿਊਟਰਲ ਇੰਡੀਪੈਂਡੈਂਟ ਜਾਂ ਅਨਬਾਇਸਡ ਜਿਹੜੀ ਰਿਸਰਚ ਹੈ ਜਾਂ ਉਹਦੇ ਤੇ ਵੀ ਕਿਹਦਾ ਕੰਟਰੋਲ ਹੈ ਰਿਸਰਚ ਤੇ ਆਮ ਜਿਹੜੇ ਜਨ ਸਧਾਰਨ ਨੇ ਲੋਕਾਂ ਦਾ ਹੈ ਫਿਰ ਹੁਣ ਇੱਥੇ ਇਹ ਮੰਨਿਆ ਜਾਏਗਾ ਕਿ ਆਮ ਜਨ ਸਧਾਰਨ ਜਿਹੜੇ ਸਾਰੇ ਤੋਂ ਵਿਗਿਆਨੀ ਨਹੀਂ ਹੈਗੇ ਇਸ ਲਈ ਉਹ ਖੋਜ ਨਹੀਂ ਕਰ ਸਕਦੇ ਪਰ ਅਗਰ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਦੀਆਂ ਹੋਣ ਕਿ ਉਹ ਜਨ ਸਧਾਰਨ ਨੂੰ ਵਾਕਈ ਰੈਪ੍ਰਜੈਂਟ ਕਰਦੀਆਂ ਹੋਣ ਫਿਰ ਉਹ ਸਰਕਾਰਾਂ ਦੇ ਦੁਆਰਾ ਜਿਹੜੀ ਉਹ ਵਿਗਿਆਨਿਕ ਖੋਜ ਹੋਏਗੀ ਉਹਨੂੰ ਆਪਾਂ ਕਾਫੀ ਹੱਦ ਤੱਕ ਸ਼ਾਇਦ ਉਹ ਲੋਕ ਪੱਖੀ ਹੋਵੇ ਪਰ ਜਦੋਂ ਸਰਕਾਰਾਂ ਨੇ ਹੀ ਆਪਣਾ ਸਾਰਾ ਕੁਛ ਹੱਥ ਪੈਰ ਕੱਟ ਕੇ ਵੇਚ ਦਿੱਤਾ ਹੋਇਆ ਕਾਰਪੋਰੇਟ ਹਾਂ ਕਿਉਂਕਿ ਇਹ ਵੀ ਜਿਹੜੀ ਵੈਕਸੀਨ MMR ਦਾ ਜਾਂ MR ਦਾ ਚੱਲ ਰਿਹਾ ਓਰੀਜਨਲੀ ਉਹ ਜਿਹੜੀ ਹੈ ਉਹ ਵੱਡੀ ਕੰਪਨੀ ਮਰਕ ਉਹਨਾਂ ਦੀ ਹੈ ਖੈਰ ਮੈਨੂੰ ਕਿਸੇ ਨੇ ਸੋਸ਼ਲ ਮੀਡੀਆ ਤੇ ਆਪਣੇ ਵੱਲੋਂ ਉਹਨਾਂ ਨੇ ਕਰੈਕਟ ਕੀਤਾ ਕਿ ਜਿਹੜੇ ਪੰਜਾਬ 'ਚ ਟੀਕੇ ਲੱਗ ਰਹੇ ਨੇ ਉਹ ਮਰਕ ਦੇ ਨਹੀਂ ਬਣੇ ਹੋਏ ਉਹ ਇੱਕ ਕੰਪਨੀ ਹੈ ਉਹਦਾ ਨਾਂ ਹੈ ਮੈਨੂੰ ਪਹਿਲੇ ਉਹ ਕੰਪਨੀ ਨਹੀਂ ਸੀ ਲੱਗੀ ਉਹਨਾਂ ਨੇ ਮੈਨੂੰ ਕਿਹਾ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਸੁਣਨ ਨੂੰ ਮੈਨੂੰ ਲੱਗਿਆ ਕਿ ਭਾਰਤ ਸਰਕਾਰ ਦਾ ਕੋਈ ਇਦਾਰਾ ਹੈ ਜਦੋਂ ਮੈਂ ਜਾ ਕੇ ਖੋਜ ਕੀਤੀ ਉਹ ਇੱਕ ਪ੍ਰਾਈਵੇਟ ਕੰਪਨੀ ਹੈ ਔਰ ਜਿਹੜੇ ਉਹ ਕੰਪਨੀ ਵਾਲੇ ਨੇ ਉਹ ਪਹਿਲੇ ਉਹ ਘੋੜਿਆਂ ਦੀਆਂ ਰੇਸਾਂ ਦਾ ਉਹਨਾਂ ਦਾ ਖਾਨਦਾਨੀ ਕੰਮ ਸੀਗੇ ਹਾਂ ਸੱਟਾ ਜਾਂ ਉਹ ਘੋੜਿਆਂ ਨੂੰ ਪਾਲਦੇ ਵੀ ਸੀਗੇ ਸਟੱਡ ਫਾਰਮਸ ਐਂਡ ਆਲ ਦੈਟ ਔਰ ਬਹੁਤ ਜ਼ਿਆਦਾ ਅਮੀਰ ਮੇਰਾ ਖਿਆਲ ਉਹ ਭਾਰਤ ਦੇ 10th ਰਿਚੈਸਟ ਪਰਿਵਾਰ ਜਾਂ ਕੰਪਨੀ ਹੈ ਜੋ ਵੀ ਹੈ ਮਤਲਬ ਅਡਾਨੀਆਂ ਅੰਬਾਨੀਆਂ ਵਾਲੀ ਗੱਲ ਹੈ ਉਹਨਾਂ ਦੀ ਤੋ ਉਹਨਾਂ ਦੀ ਕੰਪਨੀ ਹੈ ਔਰ ਉਹ ਦੁਨੀਆਂ ਦੀ ਆਈ ਥਿੰਕ ਵਨ ਆਫ ਦ ਲਾਰਜੈਸਟ ਇਫ ਨੋਟ ਦੀ ਲਾਰਜੈਸਟ ਵਨ ਆਫ ਦ ਲਾਰਜੈਸਟ ਵੈਕਸੀਨ ਪ੍ਰੋਡਿਊਸਰ ਹੈ 160 ਦੇਸ਼ਾਂ ਨੂੰ ਉਹ ਜਿਹੜੇ ਵੈਕਸੀਨ ਬਣਾ ਕੇ ਮੁਹੱਈਆ ਕਰਵਾਉਂਦੇ ਨੇ ਵੇਚਦੇ ਨੇ ਮੁਹੱਈਆ ਨਹੀਂ ਕਹਿਣਾ ਚਾਹੀਦਾ ਵੇਚਦੇ ਨੇ ਔਰ 65% ਦੁਨੀਆਂ ਦੀ ਜਿਹੜੀ ਆਬਾਦੀ ਹੈ ਜਾਂ 65% ਪਤਾ ਨਹੀਂ ਬੱਚੇ ਜਾਂ ਟੋਟਲ ਆਬਾਦੀ ਜਿਹੜੇ ਉਹਨਾਂ ਦੇ ਟੀਕੇ ਲੱਗਦੇ ਨੇ ਸੋ ਪਰ ਉਹ ਜਿਹੜੀ ਟੈਕਨੋਲੋਜੀ ਹੈ ਉਹ ਕਿੱਥੋਂ ਆਈ ਹੈ ਉਹ ਤਾਂ ਮਰਕ ਵਰਗੀਆਂ ਕੰਪਨੀਆਂ ਤੋਂ ਆਈ ਹੈ ਨਾ
ਬਿਲਕੁਲ
ਤੋ ਉਹ ਕਿਸੇ ਵੀ ਤਰੀਕੇ ਨਾਲ ਇਹ ਜਿਹੜੀ ਸਾਇੰਸ ਹੈ ਇਹ ਸਾਨੂੰ ਲੋਕ ਪੱਖੀ ਨਹੀਂ ਲੱਗ ਰਹੀ ਪਰ ਜਿਸ ਤਰ੍ਹਾਂ ਪਹਿਲਾਂ ਕਹਿ ਕੇ ਗਏ ਨੇ ਉਹ ਸਾਥੀ ਕਿ ਅਸੀਂ ਸਾਇੰਸ ਦੇ ਖਿਲਾਫ ਨਹੀਂ ਹਾਂ ਇਹ ਸਾਇੰਸ ਦਾ ਉਪਯੋਗ ਹੋ ਰਿਹਾ ਦੁਰਉਪਯੋਗ ਹੋ ਰਿਹਾ ਸਦਉਪਯੋਗ ਹੋ ਰਿਹਾ ਸਾਇੰਸ ਲੋਕ ਪੱਖੀ ਹੈ ਲੋਕ ਵਿਰੋਧੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਦੀ ਘੋਖ ਪੜਤਾਲ ਕਰਨਾ ਬਣਦੀ ਹੈ ਕਿਉਂਕਿ ਜਿਹੜੇ ਐਟਮ ਬੰਬ ਬਣਦੇ ਨੇ ਨਿਊਕਲੀਅਰ ਵੈਪਨ ਬਣਦੇ ਨੇ ਉਹ ਵੀ ਸਾਇੰਸ ਟੈਕਨੋਲੋਜੀ ਨਾਲ ਬਣਦੇ ਨੇ ਜਿਨ੍ਹਾਂ ਨਾਲ ਜੰਗਾਂ ਵਿੱਚ
ਤੁਹਾਡੇ ਫੂਡ ਦੇ ਵਿੱਚ ਜ਼ਹਿਰ ਪਾਇਆ ਜਾ ਰਿਹਾ ਹੈ ਉਹ ਸਾਰਾ ਸਾਇੰਸ ਹੀ ਉਹਨੂੰ ਪ੍ਰੋਡਿਊਸ ਕਰ ਰਹੀ ਹੈ ਸੋ
ਅਸੀਂ ਇਹ ਕਹਿ ਦੇਣਾ ਕਿ ਇਹ ਸਾਇੰਸ ਹੈ ਇਸ ਲਈ ਠੀਕ ਹੈ ਇਹ ਰਿਸਰਚ ਹੋਈ ਹੈ ਇਹ ਰਿਸਰਚ ਪੀਅਰ ਰਿਵਿਊਡ ਹੈ ਪੀਅਰ ਰਿਵਿਊਡ ਮਤਲਬ ਕਿ ਇੱਕ ਕਿਸੇ ਪਾਰਟੀ ਨੇ ਜਾਂ ਇੱਕ ਵਿਗਿਆਨਿਕ ਟੀਮ ਨੇ ਰਿਸਰਚ ਕੀਤੀ ਹੈ ਉਹਨੂੰ ਹੋਰ ਇੱਕ ਜਾਂ ਦੋ ਤਿੰਨ ਵਿਗਿਆਨਿਕ ਟੀਮਸ ਨੇ ਜਿਹੜੀਆਂ ਉਹਨਾਂ ਨੇ ਉਹਨੂੰ ਵੈਰੀਫਾਈ ਕੀਤਾ ਕਿ ਠੀਕ ਹੈ ਜਾਂ ਗਲਤ ਹੈ ਅਗਰ ਉਹ ਸਾਰੀਆਂ ਹੀ ਵਿਗਿਆਨਿਕ ਟੀਮਾਂ ਜਾਂ ਸਾਰੇ ਵਿਗਿਆਨੀ ਜਿਹੜੇ ਨੇ ਉਹ ਕਾਰਪੋਰੇਟਸ ਦੇ ਮਲਟੀਨੈਸ਼ਨਲਸ ਦੇ ਫੰਡਡ ਨੇ ਤੋ ਉਹ ਉਹਨਾਂ ਲਈ ਤਾਂ ਇਹ ਨੀਅਰ ਇੰਪੋਸੀਬਲ ਹੋਏਗਾ ਕਿ ਉਹ ਕਾਰਪੋਰੇਟ ਦੇ ਖਿਲਾਫ ਜਿਹੜਾ ਜਾਂਦਾ ਹੋਵੇ ਕੰਕਲੂਜਨ ਉਹ ਕੱਢਣ ਆਪਣੀ ਖੋਜ ਦਾ ਮੈਂ ਵੀ ਐਜ਼ ਅ ਰਿਸਰਚਰ ਕਈ ਸਾਲ ਕੰਮ ਕੀਤਾ ਜਿਹੜੇ ਅਦਾਰੇ 'ਚ ਮੈਂ ਕੰਮ ਕਰਦੀ ਸੀ ਉਹ ਸੈਮੀ ਗਵਰਨਮੈਂਟ ਸੀ ਤੋ ਸਾਨੂੰ ਥੋੜੀ ਜਿਹੀ UK ਦੀ ਗੱਲ ਹੈ ਉੱਥੇ ਥੋੜੀ ਜਿਹੀ ਫੰਡਿੰਗ ਸਾਨੂੰ ਸਰਕਾਰ ਦਿੰਦੀ ਸੀ ਬਾਕੀ ਸਾਨੂੰ ਐਪਲੀਕੇਸ਼ਨ ਕਰਨੀ ਪੈਂਦੀ ਸੀਗੀ ਫੰਡਿੰਗ ਵਾਸਤੇ ਔਰ ਉਹ ਐਪਲੀਕੇਸ਼ਨ ਪ੍ਰਾਈਵੇਟ ਇਦਾਰਿਆਂ ਨੂੰ ਕੰਪਨੀਆਂ ਨੂੰ ਕਾਰਪੋਰੇਟਸ ਨੂੰ ਹੁੰਦੀ ਸੀ ਤੋ ਉਹਦਾ ਤੁਸੀਂ ਪਹਿਲੇ ਆਪਣਾ ਸਾਰਾ ਉਹ ਇੱਕ ਬਣਾ ਕੇ ਪੂਰਾ ਉਹਦਾ ਸਟਰਕਚਰ ਪੇਸ਼ ਕਰਦੇ ਸੀਗੇ ਕਿ ਅਸੀਂ ਆਹ 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 ਕਰਾਂਗੇ ਆਹ ਸਾਡਾ ਹਾਈਪੋਥੀਸਿਸ ਹੈ ਅਸੀਂ ਆਹ 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 ਇੱਦਾਂ ਦਾ ਆਊਟਕਮ ਸਾਡੇ ਵਿਗਿਆਨ ਦੇ ਮੁਤਾਬਿਕ ਇਹਦਾ ਆ ਸਕਦਾ ਹੈ ਉਹਦੇ ਆਧਾਰ ਤੇ ਉਹ ਫੰਡਿੰਗ ਦਿੰਦੇ ਸੀ ਔਰ ਉਹ ਫਿਰ ਉਹਦੇ ਤੇ ਪੂਰੀ ਉਹ ਮੋਨੀਟਰ ਉਹਨੂੰ ਕਰਦੇ ਨੇ ਨਿਗਰਾਨੀ ਬਣਾ ਕੇ ਰੱਖਦੇ ਨੇ ਕਿ ਅਗਰ ਉਹਦੀ ਡਾਇਰੈਕਸ਼ਨ ਜਿੱਧਰ ਨੂੰ ਉਹ ਕਾਰਪੋਰੇਟ ਚਾਹੁੰਦਾ ਨਹੀਂ ਜਾ ਰਹੀ ਉਹਨੂੰ ਉਹ ਉੱਥੇ ਕੱਟ ਵੀ ਲਾ ਦਿੰਦੇ
ਬਿਲਕੁਲ ਉਹਨੂੰ ਮੋਲਡ ਕਰਦੇ ਆ
ਬਹੁਤ ਵਾਰੀ ਇਸ ਤਰ੍ਹਾਂ ਸਾਨੂੰ ਇੱਕ ਸਾਡੇ ਪ੍ਰੋਜੈਕਟ ਜਿਹੜੇ ਪੂਰੇ ਅਖੀਰ ਤੱਕ ਐਕਸੀਕਿਊਟ ਨਹੀਂ ਹੋਏ ਕਿਉਂਕਿ ਇਸ ਕਰਕੇ ਨਹੀਂ ਹੋਏ ਕਿ ਉਹਦਾ ਨਤੀਜਾ ਜਿੱਧਰ ਨੂੰ ਉਹ ਫੰਡਿੰਗ ਵਾਲੇ ਚਾਹੁੰਦੇ ਸੀ ਉਧਰ ਨੂੰ ਨਹੀਂ ਸੀ ਜਾ ਰਿਹਾ ਜਿਹੜੀ ਸਹੀ ਵਿਗਿਆਨਿਕ ਖੋਜ ਹੈ ਉਹਦਾ ਤੁਸੀਂ ਜਿਹੜਾ ਨਤੀਜਾ ਪ੍ਰੀ ਡਿਟਰਮਿਨ ਨਹੀਂ ਕਰ ਸਕਦੇ
ਜੀ
ਜਿੰਨੀ ਦੇਰ ਤੱਕ ਤੁਹਾਡੀ ਖੋਜ ਪੂਰੀ ਨਹੀਂ ਹੁੰਦੀ ਤੁਹਾਨੂੰ ਉਹ ਐਗਜੈਕਟ ਨਹੀਂ ਪਤਾ ਲੱਗ ਸਕਦਾ ਤੁਹਾਨੂੰ ਇੱਕ ਬਹੁਤ ਐਜੂਕੇਟਡ ਗੈਸ ਜਾਂ ਇੱਕ ਬਹੁਤ ਚੰਗਾ ਅੰਦਾਜ਼ਾ ਹੋ ਸਕਦਾ ਤੁਹਾਡੇ ਗਿਆਨ ਦੇ ਤੁਹਾਡੇ ਐਕਸਪੀਰੀਅੰਸ ਦੇ ਆਧਾਰ ਤੇ ਜਿਹੜੇ ਪਹਿਲਾਂ ਤੁਹਾਡੇ ਤੋਂ ਪਹਿਲਾਂ ਖੋਜ ਕਰਦੇ ਗਏ ਨੇ ਉਹਦੇ ਆਧਾਰ ਤੇ ਤੁਹਾਨੂੰ ਇੱਕ ਅੰਦਾਜ਼ਾ ਹੋ ਸਕਦਾ ਪਰ 100% ਉਹ ਵਿਗਿਆਨ ਦੀ ਤੁਹਾਡੀ ਦੀ ਸੋਰੀ ਰਿਸਰਚ ਦੀ ਜਿਹੜੀ ਖੋਜ ਹੈ ਉਹਦਾ ਕੀ ਨਤੀਜਾ ਆਏਗਾ ਉਹ ਕੋਈ ਵੀ ਨਹੀਂ ਦੱਸ ਸਕਦਾ ਜਿੰਨੀ ਦੇਰ ਤੱਕ ਉਹ ਖੋਜ ਤੁਸੀਂ ਮੁਕੰਮਲ ਨਹੀਂ ਕਰ ਲੈਂਦੇ
ਬਿਲਕੁਲ ਇਹਦੇ ਨਾਲ ਇਹਨੂੰ ਜੀ ਅਸੀਂ ਸਰੋਤਿਆਂ ਨਾਲ ਇੱਕ ਹੋਰ ਸਾਂਝ ਪਾਉਣਾ ਚਾਹਾਂਗੇ ਐਕਚੁਲੀ ਇਹ ਜਿਹੜਾ ਮਸਲਾ ਅਨੂ ਜੀ ਅੱਜ ਤੋਂ ਕੋਈ 8 ਮਹੀਨੇ ਪਹਿਲਾਂ ਆਪਣੇ ਸਾਥੀ ਸਾਹਿਬ ਸਿੰਘ ਬੜਬਰ ਡਕੌਂਦਾ ਤੋਂ ਉਹਨਾਂ ਨੇ ਉਠਾਇਆ ਸੀ
ਭਾਰਤੀ
ਯੂਨੀਅਨ ਤੋਂ ਤੇ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿਉਂਕਿ ਸਾਡੇ ਫੈਮਿਲੀ ਦੇ ਕਲੋਜ਼ ਨੇ ਡਾਕਟਰ ਸ਼ਿਵ ਚੋਪੜਾ ਦੋਸਤੋ ਡਾਕਟਰ ਸ਼ਿਵ ਚੋਪੜਾ ਦੁਨੀਆਂ ਦੇ ਵਿੱਚ ਜਿਹੜੀ ਆਵਾਜ਼ ਆ ਇਸ ਵੈਕਸੀਨੇਸ਼ਨ ਦੇ ਖਿਲਾਫ਼ ਜੇ ਕਿਸੇ ਨੇ ਸਾਇੰਟਿਫਿਕ ਵਿਦ ਐਵੀਡੈਂਸ ਉਠਾਈ ਹੈ ਉਠਾਈ ਸੀ ਰਾਦਰ ਉਹ ਡਾਕਟਰ ਸ਼ਿਵ ਚੋਪੜਾ ਨੇ ਉਠਾਈ ਸੀ ਔਰ ਸਾਡੇ ਫੈਮਿਲੀ ਕਲੋਜ਼ ਆ ਸਾਨੂੰ ਉਹਨਾਂ ਨਾਲ ਬਹੁਤ ਕਲੋਜ਼ਲੀ ਸਾਨੂੰ ਉਹਨਾਂ ਦਾ ਸਮਾਂ ਬਿਤਾਉਣ ਨੂੰ ਉਹਨਾਂ ਦੇ ਨਾਲ ਮਿਲਿਆ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਜਾ ਕੇ ਕੰਮ ਕੀਤਾ ਜਿਹੜੀ ਆਪਣੇ ਕੁਦਰਤੀ ਖੇਤੀ ਦੇ ਮਾਮਲੇ ਦੇ ਵਿੱਚ ਪਿੰਗਲਵਾੜੇ ਨਾਲ ਜਾ ਕੇ ਕੰਮ ਕੀਤਾ ਔਰ ਜੇ ਅਸੀਂ ਉਹਨਾਂ ਦੀ ਤੁਹਾਡੇ ਨਾਲ ਬਹੁਤ ਸ਼ੋਰਟ ਜਿਹੜੀ ਸਟੋਰੀ ਸਾਂਝੀ ਕਰੀਏ ਜੇ ਆਪਣੇ ਸਾਥੀ ਜਿਹੜੇ
ਤੁਹਾਨੂੰ ਇੱਕ ਮਿੰਟ ਮੈਂ ਵਿੱਚ ਇੰਟਰਪਟ ਕਰਨਾ ਚਾਹਾਂਗੀ ਤੁਹਾਨੂੰ ਲੱਗਦਾ ਕਿ ਉਹ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਦੀ ਵੀ ਇੱਕ ਸ਼ੋਰਟ ਜੀ ਜਿਹੜੀ ਹੈ ਇੰਟਰਵਿਊ ਉਹ ਅਸੀਂ ਸ਼ੇਅਰ ਕਰ ਲਈਏ ਅਗਰ ਖੁਦ ਉਹਨਾਂ ਨਾਲ ਅਸੀਂ ਡਾਇਰੈਕਟ ਗੱਲਬਾਤ ਇਸ ਵਕਤ ਨਹੀਂ ਕਰ ਸਕਦੇ
ਹਾਂਜੀ ਉਹ ਵੀ ਕਰ ਸਕਦੇ
ਹਾਂਜੀ ਹਾਂ ਕਿਉਂਕਿ ਉਹ ਜਿਹੜੀ ਗੱਲ ਕਹਿ ਰਹੇ ਨੇ ਮੇਰੇ ਖਿਆਲ ਉਹਨਾਂ ਦੇ ਮੂੰਹੋਂ ਡਾਇਰੈਕਟ ਅਗਰ ਸੁਣੀ ਜਾਵੇ ਕਿ ਉਹ ਵੈਸੇ ਤਾਂ ਸਾਥੀ ਰਜਿੰਦਰ ਸਿੰਘ ਕਾਫੀ ਕੁਛ ਕਵਰ ਕਰ ਗਏ ਨੇ
ਮੈਂ ਚਾਹੁੰਦਾ ਸੀਗਾ ਕਿ ਇਹ ਮਸਲਾ ਬਹੁਤ ਲੰਬਾ ਹੈ
ਠੀਕ ਹੈ
ਅਸੀਂ ਕਿਉਂਕਿ ਸਾਡਾ ਇਹ ਪਹਿਲਾ ਪ੍ਰੋਗਰਾਮ ਆ
ਠੀਕ ਹੈ
ਅਸੀਂ ਘੱਟੋ ਘੱਟ ਤਿੰਨ ਪ੍ਰੋਗਰਾਮ ਹੋਰ ਇਹ ਤੇ ਜ਼ਰੂਰ ਕਰਾਂਗੇ ਕਿਉਂਕਿ ਬਹੁਤ ਗੱਲਾਂ ਕਰਨੇ ਵਾਲੀਆਂ ਨੇ ਅਸੀਂ ਤੇ ਸਿਰਫ ਅਸੀਂ ਗਰਾਊਂਡ ਬਣਾ ਰਹੇ ਹਾਂ ਸੋ ਮੈਂ ਸਿਰਫ ਇੱਕ ਮੈਂ ਕ੍ਰੈਡੀਬਿਲਟੀ ਦੀ ਗੱਲ ਕਰਦਾ ਹਾਂ ਜਿਵੇਂ ਕ੍ਰੈਡੀਬਿਲਟੀ ਡਾਕਟਰ ਅਮਰ ਸਿੰਘ ਆਜ਼ਾਦ ਦੀ ਹੈ ਉਵੇਂ ਕ੍ਰੈਡੀਬਿਲਟੀ ਜਿਹੜੀ ਡਾਕਟਰ ਸ਼ਿਵ ਚੋਪੜਾ ਦੋਸਤੋ ਡਾਕਟਰ ਸ਼ਿਵ ਚੋਪੜਾ ਹੈਲਥ ਕੈਨੇਡਾ ਜਿਹੜੀ ਕੈਨੇਡਾ ਦੀ ਏਜੰਸੀ ਹੈ ਜਿਹੜੀ ਹੈਲਥ ਨੂੰ
ਲੁਕਾਫਟ
ਉਹਨਾਂ ਦੇ ਚੀਫ ਸਾਇੰਟਿਸਟ ਸੀਗੇ ਸੋ ਉਸ ਟਾਈਮ ਦੇ ਉੱਪਰ ਇਹਨਾਂ ਦੇ ਕੋਲੇ ਮਸਲਾ ਆਇਆ ਤੁਹਾਨੂੰ ਸਿਰਫ ਤਾਕਤ ਤੁਹਾਨੂੰ ਅੰਦਾਜ਼ਾ ਤੁਹਾਨੂੰ ਦੱਸ ਰਿਹਾ ਵੀ ਜਿਹੜੀਆਂ ਵੱਡੀਆਂ ਕਾਰਪੋਰੇਟ ਤਾਕਤਾਂ ਨੇ ਉਹ ਕਿੰਨੀਆਂ ਕੁ ਪਾਵਰਫੁਲ ਨੇ ਕਿਸ ਹੱਦ ਤੱਕ ਉਹ ਗਵਰਨਮੈਂਟ ਨੂੰ ਕੰਟਰੋਲ ਕਰਦੀਆਂ ਨੇ ਇਹ ਬੈਸਟ ਐਗਜ਼ਾਮਪਲ ਸਾਡੇ ਕੋਲ ਆ ਹੋਰ ਵੀ ਬਹੁਤ ਜ਼ਿਆਦਾ ਨੇ ਉਹ ਉਹਨਾਂ ਦੇ ਕੋਲੇ ਇੱਕ ਵੈਕਸੀਨ ਆਈ ਉਹ ਸੀਗੀ ਵੈਸੇ ਪਸ਼ੂਆਂ ਦੇ ਵਾਸਤੇ ਬੋਵਾਈਨ ਗਰੋਥ ਹਾਰਮੋਨ ਇਹ ਆਪਣੇ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵੀ ਚੱਲਦੀ ਹੈ ਜੀ ਉਹ ਦੁੱਧ ਜ਼ਿਆਦਾ ਵਧਾਉਣ ਵਾਸਤੇ ਤੇ ਜਦੋਂ ਉਹਨਾਂ ਨੇ ਉਹ ਸਾਰੀ
ਜਿਹੜਾ
ਟੀਕਾ ਲਾਉਂਦੇ ਆ ਦੁੱਧ ਵਾਸਤੇ ਜਦੋਂ ਉਹਨਾਂ ਨੇ ਉਹ ਸਾਰੀ ਉਹਦੀ ਸਟੱਡੀ ਕੀਤੀ ਔਰ ਜਿਸ ਤਰ੍ਹਾਂ ਦੇ ਨਾਲ ਉਹ ਨੋਟ ਕੀਤਾ ਗਿਆ ਵੀ ਕਿਵੇਂ ਉਹਨਾਂ ਦੇ ਜਿਹੜੇ ਖਾਸ ਕਰਕੇ ਗਾਈਆਂ ਦੇ ਜਿਹੜੇ ਥਣ ਨੇ ਉਹ ਐਡੇ ਮਤਲਬ ਇਨਫੈਕਸ਼ਨ ਹੋ ਜਾਂਦੀਆਂ ਨੇ ਭਰ ਜਾਂਦੇ ਆ ਉਹਦੇ ਵਿੱਚ ਪਾਕ ਪੈਣ ਲੱਗ ਪੈਂਦੀ ਆ ਔਰ ਜਿਹੜੀ ਉਹ ਪਾਕ ਵਾ ਜਦੋਂ ਉਹ ਦੁੱਧ ਦੇ ਵਿੱਚ ਮਿਲਦੀ ਹੈ ਉਹਦੇ ਨਾਲ ਬੱਚਿਆਂ ਨੂੰ ਉਹ ਕੈਂਸਰਸ ਹੋ ਸਕਦੀ ਹੈ ਉਹਨੂੰ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ ਉਹਨਾਂ ਨੇ ਉਹ ਜਿਹੜੀ ਦਵਾਈ ਸੀਗੀ ਉਹਨੂੰ ਦਵਾਈ ਬਣਾਉਣ ਵਾਲੇ ਹੁਣ ਕੌਣ ਵਾ ਇਹ ਥੋੜਾ ਧਿਆਨ ਦੇ ਨਾਲ
ਉਹ ਅਪਰੂਵ ਨਹੀਂ ਕੀਤੀ ਕਿਉਂਕਿ ਉਹ ਸੇਫ ਨਹੀਂ ਸੀ
ਹਾਂਜੀ ਉਹ ਸੇਫ ਨਹੀਂ ਸੀ ਪਰ ਉਹਨੂੰ ਦਵਾਈ ਨੂੰ ਬਣਾਉਣ ਵਾਲੇ ਕੌਣ ਆ ਇਹ ਗੱਲ ਆਪਾਂ ਨੂੰ ਬਹੁਤ ਧਿਆਨ ਨਾਲ ਸੁਣਨੀ ਪਊਗੀ ਉਹ ਦਵਾਈ ਉਹ ਬਣਾਉਣ ਵਾਲੇ ਆ ਕੰਪਨੀ ਦਾ ਨਾਂ ਹੈ ਜੀ ਮਨਸੈਂਟੋ ਉਹੀ ਕੰਪਨੀਆਂ ਜਿਹੜੀਆਂ ਪੈਸਟੀਸਾਈਡ ਤੁਹਾਡੇ ਖੇਤਾਂ ਦੇ ਵਿੱਚ ਜਿਹੜੀਆਂ ਜ਼ਹਿਰ ਪਾ ਰਹੀਆਂ ਨੇ ਉਹੀ ਦਵਾਈ ਉਹ ਬਣਾ ਰਹੀਆਂ ਨੇ ਵੈਕਸੀਨ ਜਿਹੜੀ ਉਹ ਪਸ਼ੂਆਂ ਵਾਸਤੇ ਉਹਨਾਂ ਨੇ ਮਨਸੈਂਟੋ ਤੋਂ ਇਲੀ ਲਾਲਾਈ ਇੱਦਾਂ ਦੀ ਕੰਪਨੀ ਹੈ ਹਾਂ ਉਹ ਇਹ ਬ੍ਰਿਟਿਸ਼ ਆ ਤੇ ਉਹ ਮਨਸੈਂਟੋ ਅਮੈਰੀਕਨ ਹੈ ਉਹਨਾਂ ਨੇ ਉਸ ਤੇ ਸਾਈਨ ਕਰਨ ਤੋਂ ਕਰਤਾ ਉਹਨਾਂ ਦਾ ਇਨਕਾਰ ਔਰ ਉਹ ਤੇ ਉਹਨਾਂ ਦੇ ਜਿਹੜੇ ਪੰਜ ਸਾਇੰਟਿਸਟ ਸੀ ਨਾਲ ਉਹਨਾਂ ਨੂੰ ਨੌਕਰੀਓਂ ਬਰਖਾਸਤ ਕੀਤਾ ਗਿਆ ਆਪਣੇ ਮਰਦੇ ਦਮ ਤੱਕ 6 ਮਹੀਨੇ ਨੂੰ ਹੋਏ ਉਹਨਾਂ ਦੀ ਡੈਥ ਹੋਈ ਹੈ ਇਹ 30 ਸਾਲ ਉਹਨਾਂ ਨੇ ਕੋਰਟ ਦੇ ਵਿੱਚ
ਕੇਸ ਚੱਲਿਆ ਉਹਨਾਂ ਦਾ
ਕੇਸ ਚੱਲਿਆ
ਪਿਛਲੇ ਸਾਲ ਸੈਪਟੈਂਬਰ ਵਿੱਚ ਫਾਈਨਲ ਉਹ ਹੋਇਆ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਠੀਕ ਸਨ ਸਾਇੰਟਿਸਟ ਔਰ ਡਾਕਟਰ ਸ਼ਿਵ ਚੋਪੜਾ ਔਰ ਉਹਨਾਂ ਦੀ ਟੀਮ ਠੀਕ ਸਨ ਕੇਸ ਜਿੱਤੇ ਉਹ ਪਰ ਫਿਰ ਵੀ ਮਤਲਬ ਬਾਕੀ ਸਾਰੇ ਜਿਹੜੇ ਸਾਇੰਟਿਸਟ ਸੀ ਉਹਨਾਂ ਨੂੰ ਉਹਨਾਂ ਨੇ ਨੌਕਰੀ ਤੇ ਬਹਾਲ ਕਰ ਦਿੱਤਾ ਰੀਇੰਸਟੇਟ ਕਰ ਦਿੱਤਾ ਉਹਨਾਂ ਚੋਂ ਇੱਕ ਦੀ ਤੇ ਮਾਰਗਰੇਟ ਹੇਡਨ ਉਹਨਾਂ ਦੀ ਤੇ ਡੈਥ ਵੀ ਹੋ ਚੁੱਕੀ ਸੀ ਪਰ ਡਾਕਟਰ ਚੋਪੜਾ ਨੂੰ ਫਿਰ ਵੀ ਉਹਨਾਂ ਨੇ ਨੌਕਰੀ ਤੇ ਬਹਾਲ ਨਹੀਂ ਕੀਤਾ ਰੀਇੰਸਟੇਟ ਨਹੀਂ ਕੀਤਾ ਬਾਕੀ ਸਾਰਿਆਂ ਨੂੰ ਕਰ ਦਿੱਤਾ
ਸੋ ਇਸ ਤਰੀਕੇ ਨਾਲ ਅਨੂ ਜੀ ਇਸ ਮੁਲਕ ਦੇ ਵਿੱਚ ਜਦੋਂ ਇੱਥੇ ਕਿਉਂਕਿ ਕੋਈ ਜਿਹੜੀ ਇੱਕ ਡਾਕੂਮੈਂਟਰੀ ਆ ਜਿਹਦਾ ਨਾਂ ਵੈਕਸਡ ਆ ਜਿਹੜੇ ਪ੍ਰੋਫੈਸਰ ਵਿਲਕਿਨਸਨ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹਦੇ ਵਿਰੁੱਧ ਆਵਾਜ਼ ਉਠਾਈ ਕਿਹੜੀ ਯੂਨੀਵਰਸਿਟੀ ਨੇ ਉਹ
ਜਿਹੜੇ ਉਹ ਯੂਕੇ ਵਾਲੇ ਨੇ ਡਾਕਟਰ ਐਂਡਰੂ ਵਿਕਫੀਲਡ
ਸੋਰੀ ਐਂਡਰੂ
ਵਿਕਫੀਲਡ ਹਾਂਜੀ
ਯਾਰਕਸ਼ਾਇਰ ਯੂਨੀਵਰਸਿਟੀ ਤੋਂ
ਮੈਨੂੰ ਯੂਨੀਵਰਸਿਟੀ ਉਹਨਾਂ ਦੀ ਯਾਦ ਨਹੀਂ
ਸੋ ਉਹਨਾਂ ਦੀ ਉਹ ਬਣਾਈ ਡਾਕੂਮੈਂਟਰੀ ਸੀਗੀ ਨਿਊਜ਼ੀਲੈਂਡ ਦੇ ਵਿੱਚ ਉਹ ਡਾਕੂਮੈਂਟਰੀ ਨੂੰ ਕੋਈ ਸਿਨੇਮੇ ਚ ਦਿਖਾਉਣ ਚ ਤਿਆਰ ਨਹੀਂ ਸੀਗਾ ਇੱਕ ਸਿਨੇਮਾ ਸਿਰਫ ਲੱਭਿਆ ਸੀ ਇੱਕ ਸ਼ੋਅ ਵਾਸਤੇ ਔਰ ਕਿਸ ਤਰੀਕੇ ਨਾਲ ਸਿਕਿਉਰਿਟੀ ਬੁਲਾ ਕੇ ਉਹ ਫਿਲਮ ਇੱਥੇ ਦਿਖਾਈ ਗਈ ਸੀ ਸੋ ਇਹ ਮਤਲਬ ਜਿੰਨਾ ਰਿਸਕ ਹਿੰਦੁਸਤਾਨ ਵਾਲੇ ਸਾਥੀ ਇਹ ਗੱਲ ਕਰਨ ਚ ਲੈ ਰਹੇ ਨੇ ਲਗਭਗ ਓਨਾ ਰਿਸਕ ਅਸੀਂ ਇਸ ਮੁਲਕ ਦੇ ਵਿੱਚ ਵੀ ਇਹਦੇ ਵਿਰੁੱਧ ਗੱਲ ਕਿਉਂਕਿ ਜਿਹੜੀ ਅਲੀਟ ਵਾ ਜਿਹੜੀ ਸਰਕਾਰਾਂ ਨੂੰ ਕੰਟਰੋਲ ਕਰਦੀਆਂ ਨੇ ਵੱਡੀਆਂ ਕਾਰਪੋਰੇਸ਼ਨ ਆ ਉਹ ਬਹੁਤ ਦੂਰ ਤੱਕ ਤੁਹਾਡੇ ਮਗਰ ਆਉਂਦੀਆਂ ਨੇ ਕਿਸ ਕਿਸ ਤਰੀਕੇ ਨਾਲ ਤੁਹਾਨੂੰ ਉਹ ਕੰਟਰੋਲ ਕਰਦੀਆਂ ਨੇ ਸੋ ਹਾਂਜੀ
ਔਰ ਡਾਕਟਰ ਐਂਡਰੂ ਵੇਕਫੀਲਡ 1997-98 ਦੀ ਗੱਲ ਹੈ ਉਦੋਂ ਉਹ ਚਰਚਾ ਵਿੱਚ ਸੀਗਾ ਇਹੋ ਐਮ ਐਮ ਆਰ ਵੈਕਸੀਨ ਦੀ ਗੱਲ ਸੀਗੀ ਜਿਹਦਾ ਹੁਣ ਚੱਲ ਰਿਹਾ ਪੰਜਾਬ ਵਿੱਚ ਭਾਰਤ ਵਿੱਚ ਤੋ ਉਹਨਾਂ ਰਿਸਰਚ ਜਿਹੜੀ ਉਹਨਾਂ ਦੀ ਸੀ ਉਹ ਐਮ ਐਮ ਆਰ ਵੈਕਸੀਨ ਔਰ ਜਿਹੜੇ ਬੱਚਿਆਂ ਦੇ ਪੇਟ ਦੇ ਮਸਲੇ ਨੇ ਉਹ ਐਂਟਰਾਈਟਸ ਜਾਂ ਉਹ ਸਾਰੀ ਗੱਲਬਾਤ ਸੀਗੀ ਕਿ ਉਹ ਬੱਚਿਆਂ ਦੀਆਂ ਆਂਤੜੀਆਂ ਨੂੰ ਗੱਟ ਨੂੰ ਕਿਸ ਤਰ੍ਹਾਂ ਇਫੈਕਟ ਕਰਦੀ ਹੈ ਨਾ ਉਹ ਵੈਕਸੀਨ ਕਿਉਂਕਿ ਉਹਦਾ ਇੱਕ ਸਾਈਡ ਇਫੈਕਟ ਇਹ ਵੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਡਾਇਰੀਆ ਡਿਸੈਂਟਰੀ ਟਾਈਪ ਇਹੋ ਜਿਹਾ ਹੋ ਸਕਦਾ ਉਲਟੀਆਂ ਲੱਗ ਸਕਦੀਆਂ ਨੇ ਮਤਲਬ ਕਿ ਟੈਂਪਰਰੀ ਜਿਹੜੇ ਸਾਈਡ ਇਫੈਕਟ ਨੇ ਤੋ ਉਹ ਉਹਨਾਂ ਦੀ ਟੀਮ ਉਹਦੇ 'ਤੇ ਰਿਸਰਚ ਕਰ ਰਹੀ ਸੀ ਤੋ ਉਹ ਰਿਸਰਚ ਕਰਦੇ ਕਰਦੇ ਉਹਨਾਂ ਨੇ ਇਹ ਇੱਕ ਲਿੰਕ ਲੱਭਿਆ ਕਿ ਇਹ ਜਿਹੜੀ ਐਮ ਐਮ ਆਰ ਦਾ ਜਿਹੜਾ ਇੰਜੈਕਸ਼ਨ ਹੈ ਜਿਹੜਾ ਕਿ ਮੰਪਸ ਮੀਜ਼ਲਸ ਰੁਬੈਲਾ ਇਹ ਤਿੰਨ ਬਿਮਾਰੀਆਂ ਤੋਂ ਬਚਾਉਣ ਲਈ ਇਹ ਸ਼ਾਇਦ ਬੱਚਿਆਂ ਵਿੱਚ ਔਟਿਜ਼ਮ ਕਰਦਾ ਹੈ
ਬਿਲਕੁਲ
ਔਟਿਜ਼ਮ ਜਿਹੜੀ ਹੈ ਇੱਕ ਉਹਨੂੰ ਇੰਟਲੈਕਚੁਅਲ ਡਿਸੇਬਿਲਿਟੀ ਕਿਹਾ ਜਾਂਦਾ ਹੈ ਕਿ ਉਹਨੂੰ ਹੁਣ ਮੈਂ ਕਿਸ ਤਰ੍ਹਾਂ ਡਿਸਕ੍ਰਾਈਬ ਕਰਾਂ ਕਿ ਤੁਹਾਡੇ
ਦਿਮਾਗ
ਦੀ ਡਿਵੈਲਪਮੈਂਟ ਹਾਂ ਕਈ ਕਈ ਏਰੀਆ ਚ ਬਹੁਤ ਸਲੋ ਹੋ ਜਾਂਦੀ ਹੈ ਸੋ ਉਹਦੀਆਂ ਵੱਖਰੀਆਂ ਵੱਖਰੀਆਂ ਡਿਗਰੀਜ਼ ਨੇ ਕਈ ਲੋਕਾਂ ਨੂੰ ਤਾਂ ਇੰਨੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਕਿ ਉਹ ਉਹਨਾਂ ਨੂੰ ਉਹਨਾਂ ਦੀ ਦੇਖਭਾਲ ਰਹਿੰਦੀ ਉਮਰ ਕਰਨੀ ਪੈਂਦੀ ਉਹ ਇੰਡੀਪੈਂਡੈਂਟ ਨਹੀਂ ਹੁੰਦੇ ਉਹ ਟੋਇਲਟ ਬਾਥਰੂਮ ਖਾਣਾ ਪੀਣਾ ਸਾਰਾ ਕੁਛ ਜਿਹੜੇ ਬਿਲਕੁਲ ਮਾਈਲਡ ਨੇ ਉਹ ਤੁਹਾਨੂੰ ਦੇਖਣ ਨੂੰ ਨੋਰਮਲ ਲੱਗਣਗੇ ਔਰ ਕਾਫੀ ਏਰੀਆ ਚ ਉਹ ਬਹੁਤ ਜ਼ਿਆਦਾ ਬ੍ਰਾਈਟ ਵੀ ਹੋ ਸਕਦੇ ਨੇ ਪਰ ਕਈ ਸਧਾਰਨ ਜਿਹੜੇ ਕੰਮ ਹੈ ਉਹਨਾਂ ਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਨਹਾਉਣ ਵਾਸਤੇ ਜਾਂ ਖਾਣ ਸੋ ਇਸ ਕਿਸਮ
ਦੀ
ਹਾਂ ਮਤਲਬ ਡਿਸੇਬਲਡ ਹੈ ਉਹ ਚਾਹੇ ਮਾਈਲਡ ਹੈ ਚਾਹੇ ਬਹੁਤ ਜ਼ਿਆਦਾ ਸਟਰੋਂਗ ਹੈ ਰਹਿੰਦੀ ਜ਼ਿੰਦਗੀ ਉਸ ਬੱਚੇ ਨੂੰ ਮਦਦ ਦੀ ਲੋੜ ਪਏਗੀ ਉਹ ਇੰਡੀਪੈਂਡੈਂਟਲੀ ਸ਼ਾਇਦ ਨਾ ਰਹਿ ਸਕੇ ਤੋ ਉਹਨਾਂ ਨੂੰ ਲੱਗਿਆ ਕਿ ਉਹ ਔਟਿਜ਼ਮ ਜਿਹੜੀ ਹੈ ਉਹ ਹੁੰਦੀ ਹੈ ਐਮ ਐਮ ਆਰ ਦੀ ਵੈਕਸੀਨ ਨਾਲ ਤੋ ਉਹਨਾਂ ਨੇ ਸਿਰਫ ਇਹ ਕਿਹਾ ਕਿ ਸਾਨੂੰ ਇਸ ਤਰ੍ਹਾਂ ਸ਼ੱਕ ਹੈ ਤੋ ਫਿਲਹਾਲ ਉਹ ਜਿਹੜਾ ਐਮ ਐਮ ਆਰ ਦਾ ਇੰਜੈਕਸ਼ਨ ਹੈ ਉਹ ਦੇਣਾ ਬੰਦ ਕਰ ਦੇਣਾ ਚਾਹੀਦਾ ਔਰ ਇਹਦੇ ਤੇ ਫਰਦਰ ਰਿਸਰਚ ਹੋਣੀ ਚਾਹੀਦੀ
ਔਰ ਅਨੂਜੀ ਇਹਦੇ ਵਿੱਚ ਹੋਰ ਮੈਂ ਐਡ ਕਰਦਾ ਕਿ ਉਹਨਾਂ ਨੇ ਇਹ ਵੀ ਨਹੀਂ ਸੀ ਕਿਹਾ ਕਿ ਵੈਕਸੀਨ ਬੰਦ ਕਰੋ ਉਹਨਾਂ ਨੇ ਕਿਹਾ ਕਿ ਜਿਹੜਾ ਵੈਕਸੀਨ ਨੂੰ ਉਹਨੂੰ ਪ੍ਰੀਜ਼ਰਵ ਕਰਨ ਵਾਸਤੇ ਜਿਹੜਾ ਮਰਕਰੀ ਜਿਹਨੂੰ ਅਸੀਂ ਪਾਰਾ ਕਹਿੰਦੇ ਹਾਂ ਉਹ ਜਿਹੜਾ ਵਰਤਿਆ ਜਾਂਦਾ
ਉਸ ਵਕਤ
ਮਰਕਰੀ ਵਰਤਿਆ ਜਾਂਦਾ
ਸੀ ਥਾਇਓਮਰਸਲ ਜਿਹੜੇ ਸਾਡੇ ਸਾਇੰਸ ਨੂੰ ਜਾਣਦੇ ਨੇ ਉਹਨਾਂ ਨੂੰ ਸ਼ਾਇਦ ਪਤਾ ਹੋਵੇ ਥਾਇਓਮਰਸਲ ਇੱਕ ਮਰਕਰੀ ਬੇਸਡ ਰੀਏਜੈਂਟ ਹੈ ਜਿਹਦੇ ਵਿੱਚ ਉਹ ਇੰਜੈਕਸ਼ਨ ਦਾ ਸਾਰਾ ਜਿਹੜਾ ਸਮਾਨ ਉਹਨੂੰ ਪ੍ਰੀਜ਼ਰਵ ਕੀਤਾ ਜਾਂਦਾ ਵੈਕਸੀਨ ਨੂੰ ਤਾਂ ਕਿ ਉਹ ਲੰਬਾ ਚਿਰ ਠੀਕ ਰਹੇ ਤੋ ਉਹ ਮਰਕਰੀ ਜਿਹੜਾ ਇੱਕ ਹੈਵੀ ਮੈਟਲ ਹੈ ਔਰ ਉਹ
ਸਿੱਧਾ ਦਿਮਾਗ ਨੂੰ ਇਫੈਕਟ ਕਰਦਾ
ਸਾਡੇ ਲਈ ਉਹ ਸਿਹਤ ਵਾਸਤੇ ਖਰਾਬ ਹੈ ਕਿਉਂਕਿ ਪਾਣੀ ਜਿਹੜਾ ਉਹਦੇ ਵਿੱਚ ਇੱਥੇ ਟੈਸਟ ਕਰਦੇ ਨੇ ਪਾਣੀ ਚ ਵੀ ਕਿ ਮਰਕਰੀ ਨਾ ਹੋਵੇ ਹੋਰ ਵੀ ਹੈਵੀ ਮੈਟਲਸ ਨੇ ਜਿਵੇਂ ਕੈਡਮੀਅਮ ਆਰਸਨਿਕ ਲੈਡ ਵਗੈਰਾ ਉਹ ਨਹੀਂ ਹੋਣੇ ਚਾਹੀਦੇ ਸਾਡੀ ਖੁਰਾਕ ਚ ਪਾਣੀ ਚ ਨਹੀਂ ਹੋਣੇ ਚਾਹੀਦੇ ਤੋ ਉਹ ਕੁਝ ਜਿਹੜੇ ਬੱਚੇ ਜਾਂ ਬੇਬੀਜ਼ ਨੇ ਉਹ ਮਰਕਰੀ ਜਿਹੜਾ ਔਰ ਬਾਕੀ ਹੈਵੀ ਮੈਟਲ ਜਿੱਦਾਂ ਐਲੂਮੀਨੀਅਮ ਹੈ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਇਕੱਠੇ ਹੁੰਦੇ ਰਹਿੰਦੇ ਨੇ ਉਹ ਖਾਰਜ ਨਹੀਂ ਕਰਦਾ ਸਰੀਰ ਉਹਨਾਂ ਦਾ ਬਾਕੀ ਜਿਹੜੇ ਅਸੀਂ ਮੋਸਟ ਲੋਕਾਂ ਵਿੱਚ ਉਹ ਸਰੀਰ ਸਾਡਾ ਅਗਰ ਥੋੜਾ ਬਹੁਤਾ ਅੰਦਰ ਚਲਾ ਜਾਵੇ ਮਰਕਰੀ ਜਾਂ ਇਹੋ ਜਿਹੀਆਂ ਚੀਜ਼ਾਂ ਉਹ ਖਾਰਜ ਕਰ ਦਿੰਦਾ ਸਾਡਾ ਸਰੀਰ ਪਰ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਉਹ ਦਿਮਾਗ ਦੇ ਵਿੱਚ ਕਲੈਕਟ ਹੁੰਦਾ ਰਹਿੰਦਾ ਉਹ ਫਿਰ ਦਿਮਾਗ ਦਾ ਕੈਮੀਕਲ ਬੈਲੈਂਸ ਜਿਹੜਾ
ਉਹ ਖਰਾਬ ਉਹ ਸਰ ਨਰਵਸ ਸਿਸਟਮ ਜਿਹੜਾ ਕੇਸ ਜਿਹੜਾ ਸਾਹਮਣੇ ਆਇਆ ਕਿ ਹੇਠਾਂ ਵਾਲਾ ਪਾਸਾ ਬਿਲਕੁਲ ਡੈਡ ਹੋ ਗਿਆ ਕਿਉਂਕਿ ਦਿਮਾਗ ਤੋਂ ਹੀ ਸਾਰਾ ਕੰਟਰੋਲ ਹੁੰਦਾ
ਹੈ ਹਾਂ ਉਹ ਗਾਇਨ ਬਾਰੇ ਸਿੰਡਰੋਮ ਹੈ ਉਹ ਜਿਹੜਾ ਬੱਚਾ ਇਸ ਵਕਤ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਸੀਗੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਜਿਹੜੇ ਆਗੂ ਨੇ ਉਹਨਾਂ ਦਾ ਭਾਣਜ ਹੈ ਸੋ ਉਹ ਵੀ ਜਿਹੜਾ ਟੀਕੇ ਜਿਹੜੀ ਉਹ ਨਾਲ ਇਨਫੋਰਮੇਸ਼ਨ ਆਉਂਦੀ ਹੈ ਸੇਫਟੀ ਦੀ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਇਹਦੇ ਨਾਲ ਗਾਇਨ ਬਾਰੇ ਸਿੰਡਰੋਮ ਵੀ ਹੋ ਸਕਦਾ ਹੈ ਸੋ ਉਹ ਬੱਚੇ ਨੂੰ ਹੁਣ ਉਹ ਹੋਇਆ ਸੋ ਉਹ ਮੈਨੂੰ ਤਾਂ ਮੇਰੀ ਇਹ ਨਿੱਜੀ ਓਪੀਨੀਅਨ ਇਹ ਹੈ ਕਿ ਉਹ ਟੀਕੇ ਕਰਕੇ ਹੋਇਆ
ਬਿਲਕੁਲ
ਮੇਰੀ ਆਪਣੀ ਓਪੀਨੀਅਨ ਹੈ ਹਾਲਾਂਕਿ ਅਸੀਂ ਮੈਡੀਕਲ ਐਕਸਪਰਟਸ ਨਹੀਂ ਹਾਂ ਪਰ ਜਿੰਨੇ ਕਿ ਅਸੀਂ ਖੋਜ ਕਰਦੇ ਹਾਂ ਜਿੰਨੀ ਸਾਡਾ ਗਿਆਨ ਹੈ ਉਹਦੇ ਆਧਾਰ 'ਤੇ ਮੈਂ ਕਹਿ ਰਹੀ ਹਾਂ ਤੋ ਹਾਂ ਉਹ ਐਂਡਰੂ ਵੇਕਫੀਲਡ ਜਿਹੜੇ ਨੇ ਡਾਕਟਰ ਉਹਨਾਂ ਨੇ ਸਿਰਫ ਇੰਨੀ ਕੀ ਹੀ ਇਹ ਨਹੀਂ ਸੀ ਕਿਹਾ ਕਿ ਟੀਕੇ ਲਾਉਣੇ ਬੰਦ ਕਰ ਦਿਉ ਸਿਰਫ ਇੰਨੀ ਗੱਲ ਕਹੀ ਸੀਗੀ ਕਿ ਇਹ ਜਿਹੜਾ ਸਪੈਸੀਫਿਕ ਇੰਜੈਕਸ਼ਨ ਟੀਕਾ ਹੈ ਐਮ ਐਮ ਆਰ ਇਹਦੇ ਤੇ ਫਰਦਰ ਖੋਜ ਹੋਣੀ ਚਾਹੀਦੀ ਹੈ ਕਿ ਇਹਦਾ ਔਟਿਜ਼ਮ ਨਾਲ ਕੀ ਕਨੈਕਸ਼ਨ ਹੈ ਕੀ ਲਿੰਕ ਹੈ ਉਹਦੇ ਬਦਲੇ ਚ ਉਹਨਾਂ ਨੂੰ ਮਤਲਬ ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਗਿਆ ਉਹਨਾਂ ਨੂੰ ਡਿਫੇਮ ਕੀਤਾ ਗਿਆ ਕਿ ਇਹਨਾਂ ਦੀ ਤਾਂ ਖੋਜ ਹੀ ਗਲਤ ਹੈ ਇਹਨਾਂ ਨੇ ਆਹ ਨਹੀਂ ਕੀਤਾ ਉਹ ਨਹੀਂ ਕੀਤਾ ਮਤਲਬ ਟੋਟਲੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਡਾਕਟਰ ਚੁੱਪ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਸੋ ਉਹ ਪ੍ਰੈਕਟਿਸ ਨਹੀਂ ਸੀ ਕਰ ਸਕਦੇ ਐਨੀ ਲੋਂਗਰ ਉਹਨਾਂ ਨੇ ਨਹੀਂ ਕਰ ਸਕੇ ਰਹਿੰਦੀ ਉਮਰ ਹੁਣ ਵੀ ਉਹਨਾਂ ਦਾ ਲਾਇਸੈਂਸ ਰੀਇੰਸਟੇਟ ਐਡਮਿਟ ਨਹੀਂ ਕੀਤਾ ਗਿਆ 1998 ਦੀ ਗੱਲ ਹੈ ਤੋ ਸਿਰਫ ਇੰਨੀ ਗੱਲ ਕਹੀ ਸੀਗੀ ਕਿ ਇਹਦੇ ਤੇ ਫਰਦਰ ਖੋਜ ਹੋਣੀ ਚਾਹੀਦੀ
ਹੈ ਜਿਵੇਂ ਡਾਕਟਰ ਆਜ਼ਾਦ ਕਹਿ ਰਹੇ
ਹਾਂ ਹਾਂ ਉਹ ਵੀ ਇਹ ਕਹਿ ਰਹੇ ਨੇ ਡਾਕਟਰ ਆਜ਼ਾਦ ਵੀ ਇਹੋ ਕਹਿ ਰਹੇ ਨੇ ਕਿ ਇਹ ਫਰਦਰ ਇਹਦੇ ਤੇ ਡਿਸਕਸ਼ਨ ਹੋਵੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਜਵਾਬ ਦਿੱਤੇ ਜਾਣ ਉਹ ਇਹ ਨਹੀਂ ਕਹਿ ਰਹੇ ਕਿ ਔਰ ਕਲੀਅਰਲੀ ਉਹ ਸੋਸ਼ਲ ਮੀਡੀਆ ਤੇ ਉਹਨਾਂ ਦਾ ਉਹ ਜਿਹੜਾ ਬਿਆਨ ਹੈ ਉਹ ਜਿਹੜੇ ਕੁਐਸਚਨ ਨੇ ਸਾਰੇ ਘੁੰਮ ਰਹੇ ਨੇ ਪੀ ਐਸ ਯੂ ਦੀ ਜਿਹੜਾ ਫੇਸਬੁੱਕ ਪੇਜ ਹੈ ਉੱਥੇ ਵੀ ਹੈ ਅਸੀਂ ਮੈਂ ਵੀ ਸ਼ੇਅਰ ਕੀਤਾ ਤੋ ਉਹ ਇਹ ਕਹਿ ਰਹੇ ਨੇ ਕਿ ਟੀਕੇ ਜਿਹੜੇ ਨੇ ਲਾਉਣੇ ਉਹ ਕੋਈ ਖਾਸ ਹਾਲਾਤ ਨੇ ਖਾਸ ਸੂਰਤਾਂ ਨੇ ਜਿੱਥੇ ਟੀਕੇ ਫਾਇਦੇਮੰਦ ਹੋ ਸਕਦੇ ਨੇ
ਪਰ ਬਲਾਈਂਡਲੀ ਸਾਰਿਆਂ
ਨੂੰ
ਔਰ ਜਿਹੜੇ ਜਿਹੜੇ ਟੀਕੇ ਸਿਰਫ
ਚਾਈਲਡ ਬੇਰਿੰਗ ਏਜ ਦੀਆਂ ਔਰਤਾਂ ਨੇ ਤੁਸੀਂ ਚਾਰ ਚਾਰ ਪੰਜ ਪੰਜ ਛੇ ਛੇ ਸਾਲ ਦੀਆਂ ਬੱਚੀਆਂ ਨੂੰ ਲਗਾ ਰਹੇ ਹੋ ਜਿਹਨਾਂ ਨੂੰ ਉਹਦੀ ਜ਼ਰੂਰਤ ਨਹੀਂ ਹੈ
ਅਨੂ ਜੀ ਇਹ ਅੱਜ ਤੋਂ ਘੱਟੋ ਘੱਟ ਵੀ 8-9 ਸਾਲ ਪਹਿਲਾਂ ਦੀ ਗੱਲ ਅਸੀਂ ਕਰ ਰਹੇ ਹਾਂ ਹੁਣ ਤੱਕ ਜਿਹੜੇ ਜਿਹਨੂੰ ਅਸੀਂ ਆਰਟੀਫਿਸ਼ਲ ਕੈਮੀਕਲ ਕਹਿੰਦੇ ਹਾਂ ਅੱਜ ਤੋਂ 10 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ 80,000 ਜਿਹੜੇ ਜਿਹੜੇ ਮੈਨ ਮੇਡ ਕੈਮੀਕਲ ਨੇ ਉਹ ਬਣ ਚੁੱਕੇ ਆ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦੇ ਵਿੱਚੋਂ ਸਿਰਫ 20,000 ਕੈਮੀਕਲ ਜਿਹੜੇ ਆ ਉਹ ਟੈਸਟ ਕੀਤੇ ਗਏ ਆ ਕਿ ਜਦੋਂ ਉਹ ਮਿੱਟੀ ਦੇ ਵਿੱਚ ਸੋਇਲ ਦੇ ਵਿੱਚ ਜਾਂ ਮਨੁੱਖ ਦੇ ਵਿੱਚ ਜਾਂ ਜਾਨਵਰ ਜਿਸ ਜਾਣਗੇ ਉਹਨਾਂ ਦਾ ਕੀ ਰਿਐਕਸ਼ਨ ਬਾਕੀ 60,000 ਹੁਣ ਤੇ ਉਸ ਤੋਂ ਵੀ ਜ਼ਿਆਦਾ
ਹੋਣਗੇ
ਉਹਦਾ ਕੋਈ ਪਤਾ ਨਹੀਂ ਗਾ ਵੀ ਉਹ ਕਿਵੇਂ ਉਹ ਸੋਇਲ ਦੇ ਵਿੱਚ ਕਿਵੇਂ ਰਿਐਕਟ ਕਰਨਗੇ ਉਹ ਮਨੁੱਖ ਜਦੋਂ ਆਪਣੇ ਇੰਡਸ ਕਰਦਾ ਜਾਂ ਹੋਰ ਜਿਹੜੇ ਜਿਹੜੀ ਬਨਸਪਤੀ ਸਾਰਾ ਕੁਛ ਹੈ ਉਹ ਕਿਵੇਂ ਉਹ 'ਚ ਰਿਐਕਟ ਕਰਨਗੇ ਸੋ ਇੱਕ ਇਹ ਸਿਸਟਮ ਜਿਹੜਾ ਅਨੂ ਜੀ ਇਹ ਪੂੰਜੀਵਾਦੀ ਸਿਸਟਮ ਇੱਕ ਬਲਾਈਂਡ ਐਨੀਵੇ ਆਪਾਂ ਉੱਧਰ ਥੋੜ੍ਹਾ ਜਿਹਾ ਇਸ ਟੋਪਿਕ ਤੇ ਰਹੀਏ ਕਿ ਮਰਕਰੀ ਤੋਂ ਬਾਅਦ ਫਿਰ ਜਦੋਂ ਮਰਕਰੀ ਦਾ ਜ਼ੋਰ ਪਿਆ ਅਨੂ ਜੀ ਇਹਨਾਂ ਨੇ ਕਿਹਾ ਵੀ ਅਸੀਂ ਮਰਕਰੀ ਖਤਮ ਕਰਤੀ ਹੈ ਜੀ ਹੁਣ ਫਿਰ ਅਸੀਂ ਕੀ ਪਾਇਆ ਜੀ
ਐਲੂਮੀਨੀਅਮ
ਐਲੂਮੀਨੀਅਮ
ਹੁਣ ਅਸੀਂ ਉਹਨੂੰ ਐਲੂਮੀਨੀਅਮ 'ਚ ਪ੍ਰਿਜ਼ਰਵ ਕਰਦੇ ਹਾਂ ਜਿਹੜਾ ਕਿ ਘੱਟ ਨੁਕਸਾਨ ਹੈ ਉਹਦਾ ਇਹ ਕਹਿੰਦੇ ਨੇ ਤੋ ਐਲੂਮੀਨੀਅਮ ਜਿਹੜਾ ਹੈ ਇਹ ਤੁਸੀਂ ਸਾਡੇ ਸਰੋਤੇ ਕਿਤੇ ਵੀ ਜਾ ਕੇ ਵੈਬ ਤੇ ਖੋਜ ਕਰ ਲੈਣ ਐਲੂਮੀਨੀਅਮ ਨੂੰ ਕਾਰਸੀਨੋਜੈਨਿਕ ਕਿਹਾ ਜਾਂਦਾ ਮਤਲਬ ਕਿ ਉਹ ਕੈਂਸਰ ਕੋਜ਼ਿੰਗ ਇੱਕ ਐਲੀਮੈਂਟ ਹੈ ਤੋ ਇਸ ਕਰਕੇ ਮੈਂ ਤਾਂ ਇਹ ਵੀ ਸਾਰਿਆਂ ਨੂੰ ਦਰਖਾਸਤ ਕਰੂੰਗੀ ਕਿ ਤੁਸੀਂ ਐਲੂਮੀਨੀਅਮ ਦੇ ਭਾਂਡੇ ਪਤੀਲੇ ਬਰਤਨ ਨੂੰ ਵਰਤਦੇ ਉਹ ਬੰਦ ਕਰ ਦੇਣੇ ਚਾਹੀਦੇ ਕਿਉਂਕਿ ਉਹ ਵੀ ਖੁਰਦਾ ਹੈ ਹੌਲੀ ਹੌਲੀ ਕੁਕਿੰਗ 'ਚ ਉਹਦੇ ਨਾਲ ਉਹ ਲੋਹੇ ਦਾ ਜਿਹੜਾ ਕਾਲਾ ਹੁੰਦਾ ਹੈ ਕਾਸਟ ਆਇਰਨ ਲੋਹਾ ਸਭ ਤੋਂ ਵਧੀਆ ਕਿ ਉਹਦੇ ਨਾਲ ਆਇਰਨ ਸਾਡੇ ਅੰਦਰ ਜਾਏਗੀ ਜਾਂ ਸਟੇਨਲੈਸ ਸਟੀਲ ਵੀ ਠੀਕ ਹੈ ਸੋ ਐਨੀਵੇ ਉਹ ਐਲੂਮੀਨੀਅਮ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਮੇਰੇ ਖਿਆਲ 10-12 ਸਾਲ ਪਹਿਲੇ ਜਾਂ 15 ਸਾਲ ਪਹਿਲੇ ਇਹਨਾਂ ਨੇ ਸ਼ੁਰੂ ਕੀਤਾ ਉਹਦੀ ਵੀ ਤੁਹਾਨੂੰ ਉਹ ਸਟੱਡੀ ਸਾਰੀ ਲੱਭ ਜਾਏਗੀ ਇੱਕ ਸਾਇੰਟਿਸਟ ਨੇ ਉਹਨਾਂ ਦਾ ਨਾਮ ਕ੍ਰਿਸ ਡਾਕਟਰ ਕ੍ਰਿਸ ਐਕਸਲੀ ਮੇਰਾ ਖਿਆਲ ਉਹਨਾਂ ਦਾ ਨਾਮ ਕੀਲ ਯੂਨੀਵਰਸਿਟੀ ਯੂਕੇ ਤੋਂ ਨੇ ਉਹਨਾਂ ਨੇ ਇਹਦੇ 'ਤੇ ਰਿਸਰਚ ਕੀਤੀ ਹੈ ਤੋ ਉਹ ਉਹਨਾਂ ਦਾ ਉਹ ਜਿਹੜਾ ਸੀਗਾ ਸਾਰਾ ਕੰਕਲੂਜਨ ਉਹਨਾਂ ਦੀ ਰਿਸਰਚ ਦਾ ਉਹਨਾਂ ਨੇ ਮੇਰੇ ਖਿਆਲ ਪਤਾ ਨਹੀਂ ਕਿੰਨੇ 100 ਗਿਣਤੀ ਔਟਿਜ਼ਮ ਜਿਹਨਾਂ ਵਿਅਕਤੀਆਂ ਨੂੰ ਸੀਗੀਆਂ ਉਹਨਾਂ ਦੀ ਡੈਥ ਤੋਂ ਬਾਅਦ ਉਹਨਾਂ ਨੇ ਉਹ ਉਹਨਾਂ ਦੇ ਦਿਮਾਗ ਜਿਹੜੇ ਐਗਜ਼ਾਮਿਨ ਕੀਤੇ ਔਰ ਉਹ ਕਹਿੰਦੇ ਕਿ ਉਹਨਾਂ 'ਚ ਆਮ ਵਿਅਕਤੀ 'ਚ ਜਿੰਨਾ ਐਲੂਮੀਨੀਅਮ ਪਾਇਆ ਜਾਂਦਾ ਬਹੁਤ ਘੱਟ ਮਾਤਰਾ ਦਿਮਾਗ 'ਚ ਉਹਨਾਂ ਲੋਕਾਂ 'ਚ 200% ਤੋਂ ਵੀ ਵੱਧ ਉਹਨਾਂ ਦੇ ਦਿਮਾਗਾਂ ਵਿੱਚ ਐਲੂਮੀਨੀਅਮ ਸੀ ਜਿਹੜੇ ਉਹ ਔਟਿਜ਼ਮ ਵਾਲੇ ਸਨ ਔਰ ਉਹ ਜਿਨ੍ਹਾਂ ਨੂੰ ਐਲਜ਼ਾਈਮਰਸ ਹੁੰਦੀ ਹੈ ਬਿਮਾਰੀ ਉਹ ਵੀ ਹੁਣ ਇਹ ਖੋਜ ਸ਼ੋਅ ਕਰਦੀ ਹੈ ਕਿ ਐਲੂਮੀਨੀਅਮ ਤੁਹਾਡੇ ਅੰਦਰ ਜ਼ਿਆਦਾ ਹੋਣ ਕਰਕੇ ਤੁਹਾਨੂੰ ਐਲਜ਼ਾਈਮਰ ਦੀ ਬਿਮਾਰੀ ਹੋ ਸਕਦੀ ਹੈ ਉਹ ਕਹਿੰਦੇ ਉਹ ਜਿਹੜੇ ਐਲਜ਼ਾਈਮਰਸ ਵਾਲੇ ਨੇ ਉਹਨਾਂ ਤੋਂ ਵੀ 40-42% ਉਹਨਾਂ ਦੇ ਅੰਦਰ ਐਲੂਮੀਨੀਅਮ ਹੁੰਦਾ ਹੈ ਆਮ ਸਿਹਤਮੰਦ ਦਿਮਾਗ ਦੇ ਮੁਕਾਬਲੇ ਸੋ ਇਹ ਜਿਹੜੇ ਔਟਿਜ਼ਮ ਵਾਲੇ ਦਿਮਾਗ ਨੇ ਉਹਨਾਂ 'ਚ 200% ਤੱਕ ਐਲੂਮੀਨੀਅਮ ਪਾਇਆ ਗਿਆ ਤੋ ਇੰਜੈਕਸ਼ਨਾਂ ਨਾਲ ਕਨੈਕਸ਼ਨ ਇਸ ਤਰ੍ਹਾਂ ਕਿ ਉਹ ਹੁਣ ਐਲੂਮੀਨੀਅਮ 'ਚ ਪ੍ਰਿਜ਼ਰਵ ਕੀਤੇ ਜਾਂਦੇ ਨੇ ਔਰ ਉਹ FDA ਕਿਉਂਕਿ ਇਹ ਮੋਸਟਲੀ FDA ਤੋਂ ਅਪਰੂਵ ਹੁੰਦਾ ਹੈ ਸਾਰਾ ਕੰਮ ਫਿਰ ਸਾਰੀ
ਇਹ ਵੀ ਕਲੀਅਰ ਕਰ ਦਈਏ ਚਾਹੇ FDA ਹੋਵੇ ਚਾਹੇ WHO ਹੋਵੇ ਚਾਹੇ ਵਰਲਡ ਬੈਂਕ ਹੋਣ ਤੁਹਾਡੀਆਂ ਇਹ ਸਾਰੇ ਦੇ ਸਾਰੇ ਕਰਪਟ ਇੰਸਟੀਚਿਊਟ ਨੇ ਸਾਰੇ ਦੇ ਸਾਰੇ ਇਹ ਵੱਡੀਆਂ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਸਰਕਾਰਾਂ ਨੂੰ ਅੱਗੇ ਲਾ ਕੇ ਇਹ ਸਾਰੇ ਕੰਮ ਕਰਦੇ ਨੇ
ਤੋ FDA ਜਿਹੜਾ ਫੂਡ ਐਂਡ ਡਰੱਗ ਐਸੋਸੀਏਸ਼ਨ USA ਦਾ ਇਹ ਕੈਮੀਕਲਸ ਇੰਜੈਕਸ਼ਨ ਵਗੈਰਾ ਉੱਥੋਂ ਅਪਰੂਵ ਹੁੰਦੇ ਨੇ ਤੋ ਉਹਨਾਂ ਨੇ ਐਲੂਮੀਨੀਅਮ ਦੀ ਵਰਤੋਂ ਇੰਜੈਕਸ਼ਨਾਂ ਵਿੱਚ ਅਪਰੂਵ ਕੀਤੀ ਔਰ ਖੋਜ ਜਿਹੜੀ ਕੀਤੀ ਗਈ ਉਹਦੇ 'ਤੇ ਉਹ ਬਿਲਕੁਲ ਇੰਡੀਪੈਂਡੈਂਟ ਨਹੀਂ ਸੀ ਉਹ ਜਿਹੜੇ ਸਾਇੰਟਿਸਟ ਸਨ ਉਹ FDA ਕੋਲ ਹੀ ਕੰਮ ਕਰਦੇ ਨੇ ਸੋ ਉਹਨਾਂ ਦੀ ਇੱਕ ਰਿਸਰਚ ਸਟੱਡੀ ਜਿਹੜੀ ਸੀ ਉਹਦੇ 'ਤੇ ਆਧਾਰਿਤ ਉਹਨਾਂ ਨੇ ਕੀ ਕੀਤਾ ਚੂਹਿਆਂ 'ਤੇ ਐਕਸਪੈਰੀਮੈਂਟ ਕੀਤਾ ਓਬਵੀਅਸਲੀ ਇਸ ਤਰ੍ਹਾਂ ਦੇ ਜਿਹੜੇ ਟ੍ਰਾਇਲ ਨੇ ਇਨਸਾਨਾਂ 'ਤੇ ਮੈਂ ਕਹਿਣ ਲੱਗੀ ਸੀ ਨਹੀਂ ਕਰ ਹੁੰਦੇ ਪਰ ਹੁੰਦੇ ਨੇ ਉਹ ਹੋ ਸਕਦੇ ਨਹੀਂ ਪਰ ਫਿਰ ਵੀ ਹੁੰਦੇ ਨੇ ਸ਼ਾਇਦ ਇਹ ਜਿਹੜਾ ਪੰਜਾਬ 'ਚ ਇਸ ਵਕਤ ਚੱਲ ਰਿਹਾ ਸ਼ਾਇਦ ਇਨਸਾਨਾਂ 'ਤੇ ਟ੍ਰਾਇਲ ਹੀ ਚੱਲ ਰਿਹਾ
ਇਹ ਮੈਂ ਖਬਰ ਮੈਂ ਯਕੀਨ ਨਾਲ ਪੜ੍ਹੀ ਹੈ ਔਰ ਮੈਂ ਤੇ ਪੂਰਾ ਅਗਲੇ ਦਲੀਲ ਨਾਲ ਅਸੀਂ ਗੱਲ ਇੱਥੇ ਡਿਟੇਲ 'ਚ ਕਰਾਂਗੇ ਕਿ ਜਿਹੜੇ ਕੁਛ ਕੁਛ ਜਿਹੜੀ ਐਫ ਡੀ ਏ ਸੀਗਾ ਉਹ ਜਿਹੜੇ ਚੂਹਿਆਂ 'ਤੇ ਉਹ ਐਕਸੈਪਟ ਨਹੀਂ ਸੀ ਕਰ ਰਹੇ ਵੀ ਤੁਸੀਂ ਇਹ ਐਕਸਪੈਰੀਮੈਂਟ ਤੁਹਾਨੂੰ ਬੰਦਿਆਂ ਵਾਸਤੇ ਦਵਾਈ ਬਣਾਉਣੀ ਹੈ ਤਾਂ ਤੁਹਾਨੂੰ ਬੰਦਿਆਂ 'ਤੇ ਐਕਸਪੈਰੀਮੈਂਟ ਕਰਨੇ ਪੈਣਗੇ ਦੁਨੀਆਂ ਦੀ ਸਭ ਤੋਂ ਜਿਹੜੀ ਵੱਡੀ ਲੈਬੋਰਟਰੀ ਹੈ ਟੈਸਟਿੰਗ ਵਾਸਤੇ ਉਹ ਜਿਹਨੂੰ ਬਾਇਓਟੈਕ ਇੰਡਸਟਰੀ ਦਾ ਨਾਂ ਦਿੱਤਾ ਜਾਂਦਾ ਹੈ ਉਹ ਬਹੁਤ ਜ਼ਿਆਦਾ ਗਰੋਅ ਹੋ ਰਹੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਐਕਸਪੈਰੀਮੈਂਟ ਜਿਹੜੀ ਸਟੱਡੀ ਇਸ ਟਾਈਮ ਹਿੰਦੁਸਤਾਨ ਦੇ ਵਿੱਚ ਹੋ ਰਹੀ ਹੈ
ਬਿਲਕੁਲ ਤੋ ਉਹ ਜਿਹੜੀ ਸਟੱਡੀ ਸੀ ਉਹਦੇ ਵਿੱਚ ਉਹਨਾਂ ਨੇ ਉਹ ਐਲੂਮੀਨੀਅਮ ਜਿਹੜਾ ਬੇਸ ਹੈ ਜਿਹੜਾ ਟੀਕਿਆਂ 'ਚ ਵਰਤਣਾ ਹੈ ਵਰਤਿਆ ਜਾਂਦਾ ਉਹ ਚੂਹਿਆਂ ਦੇ ਉੱਪਰ ਉਹਦਾ ਪ੍ਰਯੋਗ ਕੀਤਾ ਤੋ ਚੂਹਿਆਂ ਨੂੰ ਉਹ ਘੋਲ ਕੇ ਪਿਆ ਦਿੱਤਾ ਗਿਆ ਤੋ ਉਹਦੇ ਨਾਲ ਕੋਈ ਮਾੜਾ ਅਸਰ ਨਹੀਂ ਹੋਇਆ ਚੂਹਿਆਂ 'ਤੇ ਤੋ ਉਹਨਾਂ ਨੇ ਸਿੱਟਾ ਇਹ ਕੱਢਿਆ ਕਿ ਦਿਸ ਇਜ਼ ਸੇਫ ਟੂ ਯੂਜ਼ ਸੋ ਇਹ ਅਸੀਂ ਇਨਸਾਨਾਂ 'ਤੇ ਵੀ ਇਹਦਾ ਮਾੜਾ ਅਸਰ ਨਹੀਂ ਹੋਏਗਾ ਫਰਕ ਇੱਥੇ ਇਹ ਹੈ ਇੱਕ ਟੈਕਨੀਕਲ ਫਰਕ ਹੈ ਕਿ ਅਗਰ ਇਨਸਾਨਾਂ ਨੂੰ ਵੀ ਉਹ ਹੀ ਐਲੂਮੀਨੀਅਮ ਓਨੀ ਉਸੇ ਅਨੁਪਾਤ 'ਚ ਉਸੇ ਰੇਸ਼ੋ 'ਚ ਘੋਲ ਕੇ ਪਿਲਾਇਆ ਜਾਂਦਾ ਸ਼ਾਇਦ ਹੋਰ ਵੀ ਘੱਟ ਅਸਰ ਹੁੰਦਾ ਜਾਂ ਓਨਾ ਕੁ ਅਸਰ ਹੁੰਦਾ ਪਰ ਇਹ ਜਿਹੜਾ ਐਲੂਮੀਨੀਅਮ ਆ ਇਹ ਜਦੋਂ ਅਸੀਂ ਕੁਛ ਪੀਨੇ ਆ ਜਾਂ ਖਾਂਦੇ ਆ ਉਹ ਸਾਡੇ ਪੇਟ 'ਚ ਜਾਂਦਾ ਹੈ ਪੇਟ ਦੇ ਵਿੱਚ ਸਾਡੇ ਐਸਿਡ ਹੈ ਜਿਹੜਾ ਉਹ ਉਹਦੇ ਨਾਲ ਰਿਐਕਟ ਕਰਦਾ ਉਹਨੂੰ ਉਹਦਾ ਅਗਰ ਨੁਕਸਾਨਦੇਹ ਚੀਜ਼ ਹੈ ਉਹਦਾ ਨੁਕਸਾਨ ਘੱਟ ਹੋ ਸਕਦਾ ਪੇਟ 'ਚ ਜਾਂ ਥੱਲੇ ਹੋਰ ਅੰਤੜੀਆਂ 'ਚ ਸਾਡੇ ਬੈਕਟੀਰੀਆ ਨੇ ਜਿਹੜੇ ਪੋਜ਼ਿਟਿਵ ਬੈਕਟੀਰੀਆ ਨੇ ਸਾਡੇ ਵਾਸਤੇ ਚੰਗੇ ਨੇ ਉਹ ਵੀ ਚੀਜ਼ਾਂ ਨੂੰ ਡੀਲ ਕਰਦੇ ਨੇ ਹੋਰ ਸਾਡੇ ਸਰੀਰ 'ਚ ਕਈ ਕੁਛ ਹੈ ਜਿਹੜਾ ਇਸ ਤਰ੍ਹਾਂ ਚੀਜ਼ਾਂ ਨੂੰ ਜਿਹੜੀਆਂ ਨੁਕਸਾਨਦੇਹ ਚੀਜ਼ਾਂ ਨੇ ਉਹਨਾਂ ਨੂੰ ਖਾਰਜ ਕਰਨ 'ਚ ਮਦਦ ਕਰਦਾ ਪਰ ਇਹ ਜਿਹੜੇ ਇੰਜੈਕਸ਼ਨ ਨੇ ਇਹ ਸਿੱਧੇ ਸਾਡੇ ਜਿਹੜੇ ਬਲੱਡ ਵੈਸਲ ਨਾੜੀਆਂ 'ਚ ਇੰਜੈਕਟ ਕੀਤੇ ਜਾਂਦੇ ਨੇ ਸੋ ਉੱਥੇ ਬਹੁਤਾ ਕੁਛ ਕੋਈ ਡਿਫੈਂਸ ਓਨੀ ਨਹੀਂ ਰਹਿ ਜਾਂਦੀ ਬਸ਼ੱਕ ਸਾਡੇ ਉਹ ਜਿਹੜੇ ਜਿਹਨਾਂ ਨੂੰ ਐਂਟੀਬੋਡੀਜ਼ ਜਾਂ ਵਾਈਟ ਬਲੱਡ ਸੈਲਸ ਜਾਂ ਪਲੇਟਲੈਟਸ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਉਹ ਮਦਦ ਕਰਦੇ ਨੇ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਫੋਰਨ ਚੀਜ਼ ਨੂੰ ਫਾਈਟ ਕਰਨ ਲਈ ਪਰ ਜਿਹੜਾ ਉਹ ਪ੍ਰਯੋਗ ਚੂਹਿਆਂ 'ਤੇ ਕੀਤਾ ਗਿਆ ਸੀ ਚੂਹਿਆਂ ਨੂੰ ਇੰਜੈਕਸ਼ਨ ਨਹੀਂ ਸੀ ਲਾਏ ਗਏ ਸੋ ਇਹ ਇਦਾਂ ਦੀ ਜਿਹੜੀ ਰਿਸਰਚ ਹੈ
ਹੁਣ ਇਹਨਾਂ ਨੇ ਉਹ ਤੁਹਾਨੂੰ ਸਵਾਲ ਪੁੱਛ ਲੈਣੇ ਆ ਵੀ ਜਿਹੜੇ ਫਿਰ ਡ੍ਰੌਪ ਦਿੱਤੇ ਜਾਂਦੇ ਆ ਉਹਦੇ ਵਿੱਚ ਜਿਹੜਾ ਡੈਡ ਬੈਕਟੀਰੀਆ ਤੇ ਲਾਈਵ ਬੈਕਟੀਰੀਆ
ਡ੍ਰੌਪਸ ਦੇ ਵਿੱਚ ਹਾਂ ਲਾਈਵ ਬੈਕਟੀਰੀਆ ਹੁੰਦਾ ਜਾਂ ਲਾਈਵ ਵਾਇਰਸ ਹੁੰਦਾ ਕਿਉਂਕਿ ਸਾਰੀਆਂ ਬਿਮਾਰੀਆਂ ਬੈਕਟੀਰੀਆ ਤੋਂ ਨਹੀਂ ਵਾਇਰਸ ਵੜੀਆਂ ਹੋਈਆਂ ਉਹ ਪੋਲੀਓ ਵਾਲਾ ਜਿਹੜਾ ਉਹ ਜਿਹੜੇ ਡ੍ਰੌਪ ਦਿੱਤੇ ਜਾਂਦੇ ਸੀ ਉਹਦੇ 'ਚ ਲਾਈਵ ਸੀ ਜਿਹੜਾ ਪੋਲੀਓ ਦਾ ਫਿਰ ਇਹਨਾਂ ਨੇ ਇੰਜੈਕਸ਼ਨ ਬਣਾਇਆ ਉਹਦੇ 'ਚ ਡੈਡ ਸੀਗੀ ਉਹ ਵਾਇਰਸ ਤੋ ਹਾਂ ਮੂੰਹ ਦੇ ਵਿੱਚ ਜਿਹੜਾ ਦੇਖੋ ਮੂੰਹ ਜਿਹੜਾ ਹੈ ਸਾਡੀ ਜ਼ੁਬਾਨ ਹੈ ਇਹਦੇ ਥੱਲੇ ਜਿਸ ਤਰ੍ਹਾਂ ਮੈਨੂੰ ਸਮਝ ਆਉਂਦੀ ਹੈ ਸਾਡੇ ਸਰੋਤੇ ਗਾਂਹ ਜਾ ਕੇ ਖੋਜ ਕਰ ਸਕਦੇ ਆ ਜਾਂ ਆਪਣੇ ਮੈਡੀਕਲ ਪ੍ਰੋਫੈਸ਼ਨਲਸ ਨੂੰ ਪੁੱਛ ਸਕਦੇ ਨੇ ਜਿਹੜੀਆਂ ਤੁਹਾਨੂੰ ਕਾਫੀ ਸਾਰੇ ਸਪਲੀਮੈਂਟਸ ਮਿਲਦੇ ਨੇ ਫੋਰ ਐਗਜ਼ਾਮਪਲ ਵਿਟਾਮਿਨ ਸੀ ਹੈ ਅਗਰ ਉਹਦੀ ਤੁਸੀਂ ਗੋਲੀ ਖਾਂਦੇ ਹੋ ਉਹ ਤੁਹਾਡੇ ਅੰਦਰ ਜਾਏਗੀ ਪੇਟ 'ਚ ਜਾਏਗੀ ਹਜ਼ਮ ਸਾਰਾ ਕੁਛ ਹੋਏਗਾ ਵਿਟਾਮਿਨ ਸੀ ਦੇ ਇੱਕ ਲਾਈਪੋਜ਼ੋਮਲ ਵਿਟਾਮਿਨ ਸੀ ਡ੍ਰੌਪ ਮਿਲਦੇ ਨੇ ਜਿਹੜੇ ਤੁਸੀਂ ਜ਼ੁਬਾਨ ਦੇ ਨੀਚੇ ਰੱਖਦੇ ਹੋ ਉੱਥੇ ਥੱਲੇ ਜਿੰਨੇ ਸਾਡੇ ਉਹ ਵੈਸਲਸ ਨੇ ਡਾਇਰੈਕਟਲੀ ਉਹਦੇ 'ਚ ਅਬਜ਼ੋਰਬ ਹੁੰਦਾ ਹੈ ਸੋ ਉਹ ਪੋਲੀਓ ਦੀਆਂ ਬੂੰਦਾਂ ਵੀ ਆਲਮੋਸਟ ਇੰਜੈਕਸ਼ਨ ਵਾਲਾ ਹੀ ਕੰਮ ਕਰ ਰਹੀਆਂ ਨੇ ਕਿਉਂਕਿ ਉਹ ਡਾਇਰੈਕਟਲੀ ਤੁਹਾਡੇ ਬਲੱਡ ਵੈਸਲ 'ਚ ਅਬਜ਼ੋਰਬ ਹੋ ਰਹੀਆਂ ਨੇ ਤੁਹਾਡੀ ਜ਼ੁਬਾਨ ਤੋਂ ਸੋ ਸ਼ਾਇਦ ਮੈਂ ਹੁਣ ਇੱਥੇ ਮੇਰੇ ਕੋਲ ਡੇਟਾ ਨਹੀਂ ਹੈ ਥੋੜਾ ਸ਼ਾਇਦ ਫਰਕ ਹੋਏਗਾ ਪਰ ਇੰਜੈਕਸ਼ਨ ਤੇ ਉਹਦੇ 'ਚ ਮੈਨੂੰ ਲੱਗਦਾ ਡ੍ਰੌਪਸ 'ਚ ਫਰਕ ਮੇਰਾ ਖਿਆਲ ਉਹਦੇ ਐਡਵਰਸ ਇਫੈਕਟਸ ਦਾ ਫਰਕ ਇਹ ਰਿਹਾ ਹੋਏਗਾ ਕਿ ਇੱਕ 'ਚ ਲਾਈਵ ਵਾਇਰਸ ਹੈ ਇੱਕ 'ਚ ਡੈਡ ਹੈ ਉਹਦੇ ਕਰਕੇ ਸ਼ਾਇਦ ਨੁਕਸਾਨ ਘੱਟ ਹੁੰਦਾ ਹੋਵੇ
ਦੋਸਤੋ ਜਿਹੜਾ ਸਾਡਾ ਕਹਿਣ ਦਾ ਭਾਵ ਇਹ ਹੈ ਕਿ ਦੁਨੀਆਂ 'ਚ ਕੋਈ ਟਾਈਮ ਸੀਗਾ ਜਦੋਂ ਜਿਹੜੀਆਂ ਮਾਰੂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਸੀਗੀਆਂ ਉਹ ਸਭ ਤੋਂ ਜ਼ਿਆਦਾ ਪ੍ਰੋਫਿਟ ਬਣਾਉਂਦੀਆਂ ਸੀਗੀਆਂ 500 ਗੁਣਾ 600 ਗੁਣਾ 1000 ਗੁਣਾ ਜਿਨ੍ਹਾਂ ਦਾ ਪ੍ਰੋਡਕਟ ਪਰ ਟਾਈਮ ਇੰਨਾ ਬਦਲ ਚੁੱਕਿਆ ਕਿ ਦੁਨੀਆਂ 'ਚ ਸਭ ਤੋਂ ਜ਼ਿਆਦਾ ਜੇ ਪਾਵਰਫੁਲ ਕੋ ਵੱਡੀਆਂ ਕਾਰਪੋਰੇਸ਼ਨ ਨੇ ਉਹ ਫਾਰਮਾਸੂਟੀਕਲ ਕੰਪਨੀਆਂ ਨੇ ਜਿਹੜੀਆਂ ਇਹ ਜਿਹੜੀਆਂ ਜਿਹਨੂੰ ਅਸੀਂ ਦਵਾਈ ਕਹਿਣਾ ਤਾਂ ਵੈਸੇ ਬਹੁਤ ਇੱਕ ਅਸੀਂ ਇਸੇ ਹੀ ਰੇਡੀਓ 'ਤੇ ਇਹਨਾਂ ਜੀ ਅਸੀਂ ਪ੍ਰੋਗਰਾਮ ਕੀਤਾ ਸੀਗਾ ਜਿਹੜੀਆਂ ਸਾਈਕੋਟ੍ਰੋਪਿਕ ਡਰੱਗ ਨੇ ਜਿਹੜੇ ਦਿਮਾਗੀ ਹਾਲਤ ਖਰਾਬ ਹੁੰਦੀ ਹੈ ਜਿਹਦੇ ਵਿੱਚ ਇੱਕ ਦਵਾਈ ਦਾ ਨਾਂ ਆਉਂਦਾ ਪ੍ਰੋਜ਼ੈਕ
ਡਿਪਰੈਸ਼ਨ
ਵਗੈਰਾ ਵਾਸਤੇ ਔਰ ਇਹ ਗੱਲ ਮੰਨੀ ਹੋਈ ਹੈ ਕਿ ਉਹ ਜਿਹੜਾ ਬੰਦਾ ਪ੍ਰੋਜ਼ੈਕ ਤੇ ਇੱਕ ਸਾਲ ਲੱਗ ਜਾਵੇ ਉਹਦਾ ਖੁਦਕੁਸ਼ੀ ਉਹ ਕਰਕੇ ਹੀ ਰਹੂਗਾ ਕਿਉਂਕਿ ਹੋਰ ਡੋਜ਼ ਇੱਕ ਜਦੋਂ ਖਤਮ ਹੋਊਗੀ ਫਿਰ ਹੋਰ ਡੋਜ਼ ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜਾ ਇਹ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਕੰਪਨੀਆਂ ਨੇ ਇਹ ਜਿਨ੍ਹਾਂ ਦਾ ਇੱਕੋ ਹੀ ਮਕਸਦ ਹੈ ਕਿ ਵੱਧ ਤੋਂ ਵੱਧ ਪ੍ਰੋਫਿਟ ਬਣਾਉਣਾ ਔਰ ਗਵਰਨਮੈਂਟ ਨੂੰ ਆਪਣੇ ਹੱਥਾਂ ਦੇ ਵਿੱਚ ਇਹ ਨਚਾਉਂਦੀਆਂ ਨੇ ਹਾਂ ਇਹ ਗੱਲ ਕਿਸੇ ਹੱਦ ਤੱਕ ਮੰਨ ਸਕਦੇ ਹੁਣ ਇੱਕ ਛੋਟੇ ਮੋਟੇ ਜਿਹੜੇ ਸਵਾਲ ਵੀ ਅਸੀਂ ਇਹਨਾਂ ਨਾਲ ਦਵਾਈ ਨਾਲ ਠੀਕ ਹੋ ਗਏ ਇਹਨਾਂ ਨਾਲ ਠੀਕ ਹੋ ਗਏ ਸਵਾਲ ਇਹ ਪੈਦਾ ਹੁੰਦਾ ਕਿ ਤੁਹਾਨੂੰ ਬਿਮਾਰੀ ਲੱਗੇ ਤੇ ਲੱਗੇ ਕਿਉਂ ਉਹ ਜੜ ਉਹਦੀ ਉੱਥੇ ਪਈ ਆ ਸਾਨੂੰ ਪਹਿਲਾਂ ਸਾਨੂੰ ਖਾਣੇ ਦੇ ਵਿੱਚ ਜਿਹੜੀਆਂ ਉਹ ਜਿਹੜੇ ਇਹੋ ਜਿਹੇ ਪਦਾਰਥ ਆ ਜਿਹੜੀਆਂ ਇਹੋ ਜਿਹੀਆਂ ਦਵਾਈਆਂ ਨੇ ਇਹੋ ਜਿਹੜੇ ਪੈਸਟੀਸਾਈਡ ਖਿਲਾਏ ਜਾਂਦੇ ਆ ਫਿਰ ਜਦੋਂ ਤੁਹਾਨੂੰ ਬਿਮਾਰੀਆਂ ਲੱਗਦੇ ਨੇ ਉਹੀ ਕੰਪਨੀਆਂ ਫਿਰ ਤੁਹਾਡੀਆਂ ਦਵਾਈਆਂ ਬਣਾ ਕੇ ਉਹ ਤੁਹਾਨੂੰ ਐਡਿਕਟ ਕਰਦੀਆਂ ਨੇ ਉਹਦੇ ਉੱਪਰ ਫਿਰ ਉਸ ਤੋਂ ਜ਼ਿਆਦਾ ਹੋਰ ਪ੍ਰੋਫਿਟ ਬਣਾਇਆ ਜਾਂਦਾ ਹੈ ਸੋ
ਅੰਕੜੇ ਆਪਣੇ ਆਪ ਚ ਕਾਫੀ ਬੋਲਦੇ ਮੈਂ ਇਹ ਖੋਜ ਕਰਨ ਦੀ ਅੱਜ ਕੋਸ਼ਿਸ਼ ਕਰ ਰਹੀ ਸੀ ਕਿ ਮੈਨੂੰ ਮੋਸਟ ਰੀਸੈਂਟ ਇਹ ਅੰਕੜੇ ਲੱਭ ਜਾਣ ਭਾਰਤ ਸਰਕਾਰ ਦੇ ਖਾਸ ਕਰਕੇ ਕਿ ਹਰ ਸਾਲ ਭਾਰਤ ਵਿੱਚ ਕਿੰਨੇ ਬੱਚਿਆਂ ਦੀ ਮੌਤ ਹੁੰਦੀ ਹੈ ਔਰ ਉਹ ਮੌਤਾਂ ਦੇ ਕਾਰਨ ਕੀ ਨੇ ਤੋ ਉਹ ਮੈਨੂੰ ਰੀਸੈਂਟ ਕਿਤੋਂ ਵੀ ਕੁਝ ਨਹੀਂ ਮਿਲਿਆ ਦੋ ਤਿੰਨ ਘੰਟੇ ਲਾਉਣ ਤੋਂ ਬਾਅਦ ਜਿਹੜਾ ਮੈਨੂੰ ਇੱਕ ਸਟੱਡੀ ਮਿਲੀ ਉਹ ਨਵੰਬਰ 2009 ਚ ਪਬਲਿਸ਼ ਹੋਈ ਤੋ ਉਹਨਾਂ ਨੇ ਕੋਈ ਪਿਛਲੇ 1985 ਤੋਂ ਲੈ ਕੇ 2008 ਤੱਕ ਉਹਨਾਂ ਨੇ ਇੱਕ ਰਿਵਿਊ ਕੀਤਾ ਇਹਦਾ ਟਾਈਟਲ ਸਰੋਤੇ ਖੁਦ ਵੀ ਜਾ ਕੇ ਦੇਖ ਸਕਦੇ ਪਬਲਿਕ ਡੋਮੇਨ ਚ ਪਈ ਹੈ ਇਹ ਹੈਗਾ ਜੀ ਕੋਜ਼ਿਜ਼ ਆਫ ਚਾਈਲਡ ਡੈਥਸ ਇਨ ਇੰਡੀਆ 1985-2008 ਅ ਸਿਸਟਮੈਟਿਕ ਰਿਵਿਊ ਆਫ ਲਿਟਰੇਚਰ ਸੋ ਉਹ ਜਿੰਨੀਆਂ ਪਹਿਲੀਆਂ ਖੋਜਾਂ ਜਾਂ ਸਟੱਡੀਜ਼ ਪਈਆਂ ਸਨ ਉਹਨਾਂ ਨੇ ਉਹ ਇਕੱਠੀਆਂ ਕਰਕੇ ਉਹ 7-8 ਦੇ ਕਰੀਬ ਨੇ ਅਲੱਗ ਅਲੱਗ 85 ਤੋਂ ਲੈ ਕੇ 2008 ਤੱਕ ਤੋ ਉਹਦੇ ਆਧਾਰ ਤੇ ਉਹਨਾਂ ਨੇ ਜੋ ਉਹਦਾ ਨਿਚੋੜ ਕੱਢਿਆ ਕਿ ਜਿਹੜੀਆਂ ਮੌਤਾਂ ਹੁੰਦੀਆਂ ਨੇ ਅੰਕੜੇ ਵੀ ਸ਼ਾਇਦ ਉੱਥੇ ਪਏ ਹੋਣ ਪਰ ਜਿਹੜੇ ਕਾਰਨ ਨੇ ਬੱਚਿਆਂ ਦੀਆਂ ਮੌਤਾਂ ਦੇ ਤੋ ਸਭ ਤੋਂ ਮੇਨ ਜਿਹੜੇ ਕਾਰਨ ਆਏ ਡਾਇਰੀਆ ਸੈਪਸਿਸ ਸੈਪਸਿਸ ਮਤਲਬ ਕਿ ਤੁਹਾਡਾ ਸਾਰਾ ਖੂਨ ਜਦੋਂ ਇਨਫੈਕਸ਼ਨ ਹੋ ਜਾਂਦੀ ਹੈ ਖੂਨ ਦੀ ਬਲੱਡ ਦੀ ਉਸ ਤੋਂ ਬਾਅਦ ਲੋ ਬਰਥ ਵੇਟ ਮਤਲਬ ਕਿ ਬੱਚਾ ਜਦੋਂ ਪੈਦਾ ਹੁੰਦਾ ਹੈ ਉਹਦਾ ਜਿਹੜਾ ਵਜ਼ਨ ਹੈ ਉਹ ਬਹੁਤ ਘੱਟ ਹੈ ਉਸ ਤੋਂ ਬਾਅਦ ਮੈਲ ਨਿਊਟ੍ਰੀਸ਼ਨ ਮਤਲਬ ਕੁਪੋਸ਼ਣ ਜਿਹਦੀ ਗੱਲ ਸਾਥੀ ਰਜਿੰਦਰ ਸਿੰਘ ਕਰਦੇ ਗਏ ਨੇ ਬਰੀਦਿੰਗ ਡਿਫੀਕਲਟੀਜ਼ ਕਿ ਸਾਹ ਆਉਣ ਦੀਆਂ ਪ੍ਰੋਬਲਮਸ ਓਬਵੀਅਸਲੀ ਅਗਰ ਬੱਚੇ ਦਾ ਵੇਟ ਘੱਟ ਹੈ ਮਾਂ ਨੂੰ ਅਗਰ ਨਿਊਟ੍ਰੀਸ਼ਨ ਪੂਰੀ ਨਹੀਂ ਮਿਲੀ ਤਾਂ ਉਹ ਬੱਚੇ 'ਤੇ ਵੀ ਉਹੀ ਅਸਰ ਹੋਏਗਾ ਤੋ ਸਾਰੀ ਬਾਡੀ ਪ੍ਰੋਪਰਲੀ ਡਿਵੈਲਪ ਨਹੀਂ ਹੋਈ ਫੇਫੜੇ ਨਹੀਂ ਡਿਵੈਲਪ ਹੋਏ ਤਾਂ ਸਾਹ ਲੈਣ 'ਚ ਪ੍ਰੋਬਲਮ ਹੀ ਆਏਗੀ ਨਾ ਪੈਦਾ ਹੁੰਦੇ ਬੱਚੇ ਨੂੰ ਉਸ ਤੋਂ ਬਾਅਦ ਅਖੀਰ 'ਚ ਆਉਂਦੇ ਨੇ ਨਮੋਨੀਆ ਅਤੇ ਮੀਜ਼ਲਸ ਤੋ ਇਹਦੇ 'ਚ ਸਾਫ਼ ਜ਼ਾਹਿਰ ਹੈ ਕਿ ਉਹ ਉਹ ਜਿਹੜੀਆਂ ਇਨਫੈਕਸ਼ਨ ਡਾਇਰੀਆ ਵਾਲੀਆਂ ਗੱਲਾਂ ਨੇ ਉਹ ਸਾਡੇ ਹਾਈਜੀਨ ਨਾਲ ਸੰਬੰਧਿਤ ਨੇ ਅਗਰ ਆਲਾ ਦੁਆਲਾ ਸਾਡਾ ਸਾਫ਼ ਸੁਥਰਾ ਨਹੀਂ ਹੈ ਹਵਾ ਸਾਫ਼ ਨਹੀਂ ਹੈ ਵਾਤਾਵਰਣ ਸਾਫ਼ ਨਹੀਂ ਹੈ ਤੋ ਇਹ ਆਮ ਜੀਆਂ ਗੱਲਾਂ ਨੇ ਕਿ ਇਸ ਤਰ੍ਹਾਂ ਹੋਇਆ
ਜੀ ਕਿੱਥੇ ਚਲਾ ਗਿਆ H5N ਵਾਇਰਸ ਕਿੱਥੇ ਚਲਾ ਗਿਆ ਸਾਰੇ
ਬਰਡ ਫਲੂ
ਮੈਕਸੀਕੋ ਦੇ ਵਿੱਚ ਜਿਹੜੇ ਬੱਚੇ ਸੀ ਕਿ ਡਿਫਾਰਮ ਹੋ ਕੇ ਜੰਮਣ ਲੱਗ ਪਿਆ ਇਹਦੇ ਵਾਸਤੇ ਵੈਕਸੀਨ ਤਿਆਰ ਕਰਾਂਗੇ ਉਹ ਇਹ ਬਿਲਕੁਲ ਝੂਠ ਬੋਲੇ ਜਾ ਰਿਹਾ ਲੋਕਾਂ ਨੂੰ ਇੱਕ ਨੂੰ ਜੀ ਇੱਕ ਹੋਰ ਵੀ ਇੱਕ ਮਸਲਾ ਇਹਦੇ ਵਿੱਚ ਆਪਾਂ ਡਿਸਕਸ ਕਰਨਾ ਚਾਹੀਦਾ ਕਿ ਇੱਕ ਇਹਦੇ ਵਿੱਚ ਹੋਰ ਵੀ ਜਿਹੜੇ ਆਪਾਂ ਪਹਿਲਾਂ ਵੀ ਅਸੀਂ ਮਾਧਿਅਮ ਤੋਂ ਗੱਲ ਕੀਤੀ ਸੀ ਕਿ ਜਿਹੜੀ 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 ਅਲੀਟ ਵਾ ਜਿਹੜੀ ਕੋਪਰੇਟ ਅਲੀਟ ਵਾ ਜਿਹੜੀ ਦੁਨੀਆਂ ਦੇ ਉੱਪਰ ਇਹ ਰਾਜ ਕਰ ਰਹੀ ਹੈ ਉਹਨਾਂ ਦੇ ਵਾਸਤੇ ਇੱਕ ਇਹ ਵੀ ਬਹੁਤ ਸੌਖਾ ਹੱਲ ਹੈ ਔਰ ਇੱਕ ਇਹ ਅਨੂ ਜੀ ਕੋਈ ਨਵੀਂ ਗੱਲ ਨਹੀਂ ਹੈ ਈਵਨ ਮਾਰਕਸ ਐਂਗਲਸ ਦੇ ਟਾਈਮ ਦੇ ਉੱਪਰ ਜਿਹਨੂੰ ਇੱਕ ਫਿਲੋਸਫਰ ਮਲਥੂਜ਼ ਕਰਕੇ ਹੋਏ ਨੇ ਰੋਬਰਟ ਮਲਥੂਜ਼ ਕਰਕੇ ਜਿਹਨਾਂ ਨੇ ਇਹ ਹੱਲ ਹੁੰਦਾ ਸੀਗਾ ਵੀ ਜਿਹੜਾ ਡਿਸੇਬਲ ਬੱਚਾ ਆ ਜਿਹੜਾ ਗਰੀਬ ਹੈ ਉਹ ਗਰੀਬੀ ਘੱਟ ਕਰਨ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਮਾਰ ਦਿਓ ਉਹਨਾਂ ਦਾ ਉਹ ਆਪੇ ਮਰ ਮੁੜ ਜਾਣਗੇ ਉਹਨਾਂ ਦਾ ਧਿਆਨ ਨਾ ਦਿਓ ਆਪੇ ਬਿਮਾਰੀਆਂ ਦਾ ਮਰ ਜਾਣਗੇ ਇਹ ਇੱਕ ਇਹ ਇਨਡੋਕਟ੍ਰਿਨ ਇਹਨਾਂ ਦੇ ਵਿੱਚ ਕੀਤਾ ਹੋਇਆ ਆ ਔਰ ਇਹ ਗੱਲ ਬਿਲਕੁਲ ਸਹੀ ਹੈ ਮੈਂ ਫਿਰ ਮੁੜ ਕੇ ਖਾਸ ਕਰਕੇ ਜਿਹੜੇ ਬਜ਼ੁਰਗ ਪ੍ਰੋਗਰਾਮ ਸੁਣ ਰਹੇ ਨੇ ਅਸੀਂ ਤਾਂ ਖੈਰ ਉਦੋਂ ਛੋਟੇ ਹੁੰਦੇ ਸੀਗੇ ਇਹ ਸੰਜੇ ਗਾਂਧੀ ਦਾ ਜਿਹੜਾ ਇੰਦਰਾ ਗਾਂਧੀ ਦਾ ਛੋਟਾ ਬੇਟਾ ਸੀਗਾ ਜਿਹੜਾ ਜਹਾਜ਼ ਉਹਦੇ ਵਿੱਚ ਹੈਲੀਕਾਪਟਰ ਡੈਥ ਹੋ ਗਈ ਸੀਗੀ ਉਹਦਾ ਇੱਕ ਬਿਆਨ ਉਦੋਂ ਆਇਆ ਸੀਗਾ ਉਹਨੂੰ ਕਿਹਾ ਵੀ ਗਰੀਬੀ ਕਿਤੇ ਖਤਮ ਹੋਊਗੀ ਉਹ ਕਹਿੰਦਾ ਝੁੱਗੀ ਝੌਂਪੜੀਆਂ ਦੇ ਉੱਪਰ ਪੜਲੂ ਜਾਂ ਜਿਹੜੇ ਰੋਡ ਰੋਲਰ ਕਹਿੰਦੇ ਆ ਉਹ ਚਲਾ ਦਿਓ ਹਾਂ ਔਰ ਉਸ ਤੋਂ ਬਾਅਦ ਅਫਵਾਹ ਇਹੋ ਜਿਹੀਆਂ ਵੀ ਫੈਲਦੀਆਂ ਸੀਗੀਆਂ ਕਿ ਬੱਚਿਆਂ ਨੂੰ ਪਤਾ ਨਹੀਂ ਹੁਣ ਉਹਦੇ ਵਿੱਚ ਹੁਣ ਸਾਨੂੰ ਇਹ ਮੇਰੇ ਝੋਲਾ ਝੋਲਾ ਯਾਦ ਹੈ ਕਿ ਬੱਚਿਆਂ ਨੂੰ ਬੱਚਿਆਂ ਦੇ ਸਕੂਲਾਂ ਦੇ ਬਾਹਰ ਇੱਦਾਂ ਬੰਦੇ ਖੜੇ ਹੁੰਦੇ ਸੀ ਜਿਹੜੇ ਕੋਈ ਮਿੱਠੀ ਚੀਜ਼ ਖਾਣ ਦਿੰਦੇ ਸੀਗੇ ਤੇ ਬੱਚਿਆਂ ਦੀ ਡੈਥ ਹੋ ਜਾਂਦੀ ਸੀਗੀ ਇਹ ਕੋਈ ਕੰਸਪਿਰੇਸੀ ਵਾਲੀ ਗੱਲ ਨਹੀਂ ਗੀ ਇਹ ਬਿਲਕੁਲ ਜਿਹੜੇ ਬਿਲ ਕਲਿੰਟਨ ਵਰਗੇ ਸੋਰੀ ਬਿਲ ਕਲਿੰਟਨ ਨਹੀਂ ਬਿਲ ਗੇਟਸ ਜਿਹੜੀ ਮਲਿੰਡਾ ਜਿਹੜੀ ਫਾਊਂਡੇਸ਼ਨ ਆ ਜਿਹੜੀ ਇਹ ਸਾਰੀ ਚੀਜ਼ ਨੂੰ ਸਪੋਂਸਰ ਕਰ ਰਹੀ ਹੈ ਇਹ ਜਿਹੜੇ ਲੋਕ ਨੇ ਇਹ ਕੋਈ ਨਵਾਂ ਨਹੀਂ ਅੱਜ ਤੋਂ 150-200 ਸਾਲ ਪਹਿਲਾਂ ਇਹ ਬਕਾਇਦਾ ਇਸ ਗੱਲ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ ਕਿ ਜਿਹੜੇ ਗਰੀਬੀ ਘੱਟ ਕਰਨ ਦੀ ਬਜਾਏ ਗਰੀਬਾਂ ਨੂੰ ਹੀ ਮਕਾ ਦਿਓ ਇਹਨਾਂ ਦਾ ਵੀ ਇੱਕ ਏਜੰਡਾ ਇਸ ਤਰੀਕੇ ਨਾਲ ਵੀ ਹੋ ਸਕਦਾ ਮਤਲਬ ਕਾਫੀ ਇਹਦੇ ਵਿੱਚ ਗੱਲਾਂ ਕੰਪਲੈਕਸ ਹੈਗੀਆਂ ਨੇ ਜੀ
ਜੇ ਅੰਕੜੇ ਮੈਨੂੰ ਹੋਰ ਕੋਈ ਮਿਲੇ ਉਹ ਇੱਕ ਵੈਬਸਾਈਟ ਉਹ ਸੀਗੀ ਮੈਨੂੰ ਹੁਣ ਨਾਮ ਭੁੱਲ ਗਿਆ ਪਰ ਉਹਨਾਂ ਨੇ ਆਪਣਾ ਸੋਰਸ ਜਿਹੜਾ ਸੀਗਾ ਉਹਨਾਂ ਦੇ ਅੰਕੜਿਆਂ ਦਾ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਸੀਗਾ ਜਨਵਰੀ 2018 ਦੀ ਸੀਗੀ ਉਹ ਉਹਨਾਂ ਦੀ ਆਰਟੀਕਲ ਯੂਨਾਈਟਿਡ ਨੇਸ਼ਨਜ਼ ਵਰਲਡ ਫੂਡ ਪ੍ਰੋਗਰਾਮ ਯੂਨਾਈਟਿਡ ਨੇਸ਼ਨਜ਼ ਵਰਲਡ ਹੈਲਥ ਔਰਗਨਾਈਜੇਸ਼ਨ ਗਲੋਬਲ ਡੇਟਾਬੇਸ ਔਨ ਚਾਈਲਡ ਗਰੋਥ ਐਂਡ ਮੈਲਨਿਊਟ੍ਰੀਸ਼ਨ 2006 ਯੂਨਾਈਟਿਡ ਨੇਸ਼ਨਜ਼ ਫੂਡ ਐਂਡ ਐਗਰੀਕਲਚਰ ਔਰਗਨਾਈਜੇਸ਼ਨ 2006 ਨੈਸ਼ਨਲ ਫੈਮਿਲੀ ਹੈਲਥ ਸਰਵੇ ਇੰਡੀਆ 2005 ਦੀ ਰਿਪੋਰਟ ਸੈਂਟਰ ਫਾਰ ਇਨਵਾਇਰਮੈਂਟ ਐਂਡ ਫੂਡ ਸਿਕਿਉਰਿਟੀ ਇੰਡੀਆ ਸੋ ਇਹ ਰਿਪੋਰਟਾਂ ਫਿਰ ਉਸੇ ਕੁ ਟਾਈਮ ਦੀਆਂ ਨੇ ਜਿਹੜਾ ਮੈਂ ਪਹਿਲੇ ਜ਼ਿਕਰ ਕੀਤਾ ਪਰ ਉਹਨਾਂ ਨੇ ਇਹ ਜਿਹੜੀ ਇਨਫੋਰਮੇਸ਼ਨ ਉੱਥੇ ਪਾਈ ਸੀ ਉਹ ਜਨਵਰੀ 2018 ਚ ਸੋ ਇਹਨਾਂ ਦੇ ਅੰਕੜੇ ਜਿਹੜੇ ਨੇ ਉਹ ਕਹਿੰਦੇ ਨੇ ਕਿ 836 ਮਿਲੀਅਨ ਲੋਕ ਜਿਹੜੇ ਨੇ ਇੰਡੀਆ ਚ ਉਹ ਪ੍ਰਤੀ ਦਿਨ 20 ਰੁਪਈਏ ਜਾਂ ਉਸ ਤੋਂ ਘੱਟ ਤੇ ਗੁਜ਼ਾਰਾ ਕਰਦੇ ਨੇ ਸੋ ਪਹਿਲਾਂ ਤਾਂ ਇਹ ਅਸੀਂ ਯਾਦ ਰੱਖ ਲਈਏ 50% ਜਿਹੜੇ ਭਾਰਤ ਦੇ ਬੱਚੇ ਨੇ ਉਹ ਅੰਡਰਵੇਟ ਨੇ ਉਸ ਤੋਂ ਬਾਅਦ ਕਹਿੰਦੇ ਨੇ ਕਿ 2006 ਤੋਂ ਲੈ ਕੇ 2007 ਤੱਕ ਕੁਪੋਸ਼ਣ ਨਾਲ 7 ਮਿਲੀਅਨ ਬੱਚਿਆਂ ਦੀ ਮੌਤ ਹੋਈ ਉਹਦੇ ਉਹ 7 ਮਿਲੀਅਨ ਵਿੱਚੋਂ 2 ਮਿਲੀਅਨ ਦੀ ਉਮਰ 1 ਸਾਲ ਤੋਂ ਘੱਟ ਸੀ ਸੋ ਪਹਿਲੇ ਸਾਲ ਚ ਹੀ ਇੰਨਾ ਅਗਰ ਮੁਸ਼ਕਿਲ ਕੰਮ ਹੈ ਕਿ ਕੁਪੋਸ਼ਣ ਹੈ ਔਰ ਆਲਾ ਜ਼ਾਹਿਰ ਹੈ ਕਿ ਇਹ ਲੋਕ ਬਹੁਤ ਜ਼ਿਆਦਾ ਗਰੀਬ ਨੇ ਇਸ ਲਈ ਉਹ ਚੰਗੀ ਤਰ੍ਹਾਂ ਨਹੀਂ ਖਾ ਪਾਉਂਦੇ ਤੋ ਉਹਨਾਂ ਦਾ ਆਲਾ ਦੁਆਲਾ ਵੀ ਸਾਫ ਸਫਾਈ ਵਾਲਾ ਸਾਫ ਸੁਥਰਾ ਨਹੀਂ ਹੋਏਗਾ ਉਹਨਾਂ ਦਾ ਪੀਣ ਦਾ ਪਾਣੀ ਸਾਫ ਨਹੀਂ ਹੋਏਗਾ
25,000 ਬੱਚਾ ਅੱਜ ਤੋਂ 10 ਸਾਲ ਪਹਿਲਾਂ ਰੋਜ਼ ਹਰ ਰੋਜ਼ ਮਰ ਰਿਹਾ ਭੁੱਖਮਰੀ ਦੇ ਨਾਲ
ਹਾਂਜੀ ਉਸ ਤੋਂ ਬਾਅਦ ਕਹਿੰਦੇ ਕਿ ਜਿਹੜੇ ਨਵ ਜੰਮੇ ਬੱਚੇ ਨੇ ਉਹਨਾਂ ਚੋਂ 30% ਜਿਹੜੇ ਨੇ ਉਹਨਾਂ ਦਾ ਬਰਥ ਵੇਟ ਹੈ ਜਿਹੜਾ ਉਹ ਬਹੁਤ ਘੱਟ ਲੋਅ ਹੁੰਦਾ ਹੈ ਜਿੰਨਾ ਹੋਣਾ ਚਾਹੀਦਾ ਉਸ ਤੋਂ ਔਰ ਕਹਿੰਦੇ ਨੇ ਕਿ ਜਿਹੜੀਆਂ 56% ਵਿਆਹੀਆਂ ਹੋਈਆਂ ਔਰਤਾਂ ਨੇ ਉਹ ਅਨੀਮਿਕ ਨੇ ਮਤਲਬ ਕਿ ਆਇਰਨ ਦੀ ਕਮੀ ਹੈ ਸੋ ਉਹ ਅੱਗੇ ਬੱਚੇ ਫਿਰ ਉਸ ਤਰ੍ਹਾਂ ਦੇ ਪੈਦਾ ਹੋਣਗੇ ਨਾ
ਇਹਨਾਂ ਦਾ ਹੱਲ
ਹਾਂਜੀ ਔਰ ਅੱਗੇ ਕਹਿੰਦੇ ਨੇ ਕਿ 79% ਜਿਹੜੇ ਬੱਚੇ ਨੇ 6 ਮਹੀਨੇ ਤੋਂ ਲੈ ਕੇ 3 ਸਾਲ ਦੀ ਉਮਰ ਦੇ ਜਿਹੜੇ ਬੱਚੇ ਨੇ ਉਹ ਅਨੀਮਿਕ ਨੇ ਸੋ ਇਹ ਯੂਨਾਈਟਿਡ ਨੇਸ਼ਨ ਵਰਲਡ ਹੈਲਥ ਔਰਗਨਾਈਜੇਸ਼ਨ ਇੱਕ ਪਾਸੇ ਤੇ ਉਹਨਾਂ ਦੇ ਇਹ ਅੰਕੜੇ ਨੇ ਦੂਜੇ ਪਾਸੇ ਉਹ ਹੀ ਵਰਲਡ ਹੈਲਥ ਔਰਗਨਾਈਜੇਸ਼ਨ ਜਿਹੜੀ ਹੈ ਇਹੋ ਜਿਹੇ ਜਿਹੜੇ ਇਮਿਊਨਾਈਜੇਸ਼ਨ ਵੈਕਸੀਨੇਸ਼ਨ ਦੇ ਪ੍ਰੋਗਰਾਮ ਉਹਨਾਂ ਨੂੰ ਪ੍ਰਮੋਟ ਕਰਦੀ
ਹੈ ਤੁਸੀਂ ਗੱਲ ਦੱਸੀ ਇਹਨਾਂ ਦਾ ਹੱਲ ਇਹ ਹੈ ਕਿ ਲੋਕਾਂ ਨੂੰ ਰਾਦਰ ਦੈਨ ਕਿ ਉਹਨਾਂ ਦੇ ਹਾਲਾਤ ਗਰੀਬੀ ਦੂਰ ਕੀਤੀ ਜਾਵੇ
ਸੋ ਕਾਰਨ ਇਹ ਦੱਸਦੇ ਨੇ ਕਿ ਕੁਪੋਸ਼ਣ ਸਾਫ ਸਫਾਈ ਨਹੀਂ ਹੈ ਹਾਈਜੀਨ ਨਹੀਂ ਹੈ ਗਰੀਬੀ ਹੈ ਸੋ ਹੱਲ ਤੇ ਉਹਦਾ ਇਹ ਹੋਣਾ ਚਾਹੀਦਾ ਕਿ ਉਹਨਾਂ ਦਾ ਜਿਹੜਾ ਆਰਥਿਕ ਮਿਆਰ ਹੈ ਉਹ ਸਾਰਿਆਂ ਦਾ ਚੁੱਕਿਆ ਜਾਣਾ ਚਾਹੀਦਾ
ਅਨੂ ਜੀ ਕਿੰਨੇ ਪਾਸਿਆਂ ਤੋਂ ਇਹ ਘੇਰਦੇ ਆ ਇੱਕ ਪਾਸੇ ਇਹ ਫਾਰਮਾਸਿਊਟੀਕਲ ਕੰਪਨੀਆਂ ਘੇਰਦੀਆਂ ਨੇ ਦੂਜੇ ਪਾਸੇ ਜਿਹੜੀਆਂ ਵਰਲਡ ਬੈਂਕ ਵਾਲੇ ਨੇ ਜਿਹੜੇ ਉਹ ਕਹਿੰਦੇ ਵੀ ਆਹ ਬਹੁਤ ਵੱਡੀ ਪ੍ਰੋਬਲਮ ਆ ਰਿਪੋਰਟਾਂ ਉਹ ਬਹੁਤ ਵਧੀਆ ਲਿਖਦੇ ਜਿੱਦਾਂ ਤੁਸੀਂ ਦੱਸਿਆ ਉਹਦੇ ਵਿੱਚ ਉੱਥੇ ਉਹ ਪ੍ਰੋਜੈਕਟ ਚਲਾਉਂਦੇ ਨੇ ਵੱਡੇ ਵੱਡੇ ਪ੍ਰੋਜੈਕਟ ਚਲਾਉਂਦੇ ਨੇ ਉਹ ਜਿਹੜੀਆਂ ਮੁਲਕ ਆ ਉਹਨਾਂ ਨੂੰ ਮਤਲਬ ਖਰਬਾਂ ਦੇ ਹਿਸਾਬ ਦੇ ਨਾਲ ਕਰਜ਼ਾ ਦਿੰਦੇ ਆ ਤੇ ਉਹਨਾਂ ਤੇ ਫਿਰ ਇੰਟਰਸਟ ਲਾਉਂਦੇ ਆ ਜਦੋਂ ਉਹ ਇੰਟਰਸਟ ਜਿਹੜੇ ਉਹ ਮੁਲਕ ਨਹੀਂ ਦੇ ਸਕਦੇ ਤੇ ਫਿਰ ਉਹਨਾਂ ਜਿਹੜੇ ਕੁਦਰਤੀ ਸਾਧਨਾਂ ਨੂੰ ਉਹਨਾਂ ਤੇ ਉਹ ਸਾਰਾ ਆਪਣਾ ਕਬਜ਼ਾ ਕਰਦੇ ਆ ਜੀ
ਅਗਰ ਸਾਡੇ ਸਰੋਤਿਆਂ ਨੂੰ ਕਿਉਂਕਿ ਜਿਹੜੇ ਸੋਸ਼ਲ ਮੀਡੀਆ ਤੇ ਸਾਰੀ ਗੱਲ ਦਾ ਸਾਡੇ ਨੂੰ ਬਾਰ ਬਾਰ ਹੀ ਕਰੇ ਨੇ ਕਿ ਸਬੂਤ ਦਿਓ ਤੁਹਾਡੀ ਗੱਲ ਗਲਤ ਹੈ ਉਹ ਸ਼ਾਇਦ ਸੁਣ ਵੀ ਰਹੇ ਹੋਣਗੇ ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਅਗਰ ਉਹਨਾਂ ਨੂੰ ਲੱਗਦਾ ਕਿ ਯੂਨਾਈਟਿਡ ਨੇਸ਼ਨਜ਼ ਵਰਲਡ ਹੈਲਥ ਔਰਗਨਾਈਜੇਸ਼ਨ ਇਹ ਗੱਲ ਦੇ ਪਿੱਛੇ ਨਹੀਂ ਹੈਗੀ ਤੋ ਉਹ ਜਿਹੜੀ ਮਿਸ਼ਨ ਇੰਦਰਧਨੁਸ਼ ਵੈਬਸਾਈਟ ਹੈ ਉੱਥੋਂ ਮੈਂ ਇਨਫੋਰਮੇਸ਼ਨ ਕੋਟ ਕਰ ਰਹੀ ਹਾਂ ਕਿ ਉਹਨਾਂ ਦੇ ਹਿਸਾਬ ਨਾਲ ਇਸ ਵਕਤ ਉਹਨਾਂ ਦੇ ਉਹ ਫੇਜ਼ ਨੇ ਸਾਰੇ ਮਿਸ਼ਨ ਦੇ ਨਾ ਫੇਜ਼ 1, 2, 3, 4 ਮੇਰਾ ਖਿਆਲ ਹੈ ਸ਼ਾਇਦ ਇਸ ਵਕਤ ਫੇਜ਼ 4 ਚ ਨੇ ਉੱਥੇ ਪੂਰਾ ਲਿਸਟਡ ਹੈ ਕਿ ਕਿਹੜੇ ਕਿਹੜੇ ਸਟੇਟ ਚ ਕਿਹੜੇ ਕਿਹੜੇ ਜ਼ਿਲ੍ਹੇ ਚ ਉਹ ਕੰਮ ਆਪਣਾ ਕਰ ਚੁੱਕੇ ਨੇ ਤੋ ਟੋਟਲ ਉਹ ਕਹਿੰਦੇ ਨੇ ਕਿ 2.53 ਕਰੋੜ ਬੱਚੇ ਔਰ 68 ਲੱਖ ਔਰਤਾਂ ਨੂੰ ਉਹ ਇਮਿਊਨਾਈਜ਼ ਕਰ ਚੁੱਕੇ ਨੇ ਸਪੋਰਟਿਡ ਟੈਕਨੀਕਲੀ ਬਾਈ WHO ਯੂਨੀਸੈਫ ਐਂਡ ਰੋਟਰੀ ਇੰਟਰਨੈਸ਼ਨਲ ਸੋ ਇਹ ਤਾਂ ਉਹ ਆਪ ਪਬਲਿਕਲੀ ਇਸ ਤਰ੍ਹਾਂ ਕਹਿ ਰਹੇ ਨੇ ਅੰਦਰ ਖਾਤੇ ਕੀ ਪਿਆ ਉਹ ਤਾਂ ਹੁਣ ਪਤਾ ਨਹੀਂ ਕਿਸ ਤਰ੍ਹਾਂ ਬਾਹਰ ਆਏਗਾ ਕਦੀ ਆਉਂਦੀ ਵੀ ਹੈ ਇਨਫੋਰਮੇਸ਼ਨ ਬਾਹਰ ਕਿ ਨਹੀਂ ਪਰ ਇਹਦੇ ਵਿੱਚ ਸਾਰੀ ਜਿਹੜੀ ਗੱਲ ਇਹ ਮੈਂ ਅਗਲੇ ਪ੍ਰੋਗਰਾਮ ਤੋਂ ਪਹਿਲਾਂ ਇੱਕ ਫਿਰ ਕੋਸ਼ਿਸ਼ ਕਰਾਂਗੀ ਕਿ ਮੈਨੂੰ ਰੀਸੈਂਟ ਅੰਕੜੇ ਖਾਸ ਕਰਕੇ ਅਗਰ ਭਾਰਤ ਸਰਕਾਰ ਦੇ ਮਿਲ ਜਾਣ ਇਹ ਸਾਰੇ ਮਾਮਲੇ 'ਚ ਕਿ ਬੱਚਿਆਂ ਦੀ ਕੀ ਸਥਿਤੀ ਹੈ ਕਿਉਂਕਿ ਉਹ ਐਕਚੁਲੀ ਅੰਕੜੇ ਹੈ ਨਹੀਂ ਹੈ ਕਿਉਂਕਿ ਡਾਕਟਰ ਅਮਰ ਸਿੰਘ ਆਜ਼ਾਦ ਉਹਨਾਂ ਨੇ ਵੀ ਇਹ ਖੋਜ ਜ਼ਰੂਰ ਕੀਤੀ ਹੋਏਗੀ ਆਪਣੇ ਸਵਾਲ ਉਠਾਉਣ ਤੋਂ ਪਹਿਲਾਂ ਕਿਉਂਕਿ ਉਹ ਵੀ ਇਹੋ ਹੀ ਪੁੱਛ ਰਹੇ ਨੇ ਕਿ ਇਹ ਜਿਹੜੀ MMR ਦੀ ਵੈਕਸੀਨ ਲਗਾਈ ਜਾ ਰਹੀ ਹੈ ਪਹਿਲਾਂ ਇਹ ਦੱਸਿਆ ਜਾਵੇ ਕਿ ਰੀਸੈਂਟ ਟਾਈਮਸ 'ਚ ਕਿੰਨੀਆਂ ਮੌਤਾਂ ਜਾਂ ਕਿੰਨੇ ਬੱਚੇ ਪੀੜਤ ਹੋਏ ਨੇ MMR ਤੋਂ ਫਿਰ ਉਹਦੇ ਆਧਾਰ 'ਤੇ ਡਿਸਾਈਡ ਕੀਤਾ ਜਾਵੇ ਕਿ ਹਾਂ ਉਹਨਾਂ ਬੱਚਿਆਂ ਨੂੰ ਹੁਣ ਇੰਜੈਕਸ਼ਨ ਲੱਗਣਾ ਚਾਹੀਦਾ ਹੈ
ਸਾਡੇ ਅਨੂ ਜੀ ਇੱਕ ਬਜ਼ੁਰਗ ਸਾਡੇ ਦੋਸਤ ਨੇ ਮੇਰੇ ਕੁਲੀਗ ਹੈ ਉਹ ਵੀ ਡਾਕਟਰ ਨੇ ਸਾਇੰਸ ਦੇ ਡਾਕਟਰ ਨੇ ਮੈਡੀਕਲ ਡਾਕਟਰ ਨੇ ਉਹ ਨਹੀਂ ਸੀਗਾ ਗਿਆਨ ਜਦੋਂ ਨਹੀਂ ਗਿਆਨ ਹੋਵੇ ਨਹੀਂ ਗਿਆਨ ਹੁੰਦਾ ਉਹ ਦੱਸ ਰਹੇ ਸੀਗੇ ਕਿ ਜਦੋਂ ਉਹਨਾਂ ਦਾ ਪਹਿਲਾ ਬੱਚਾ ਇੰਗਲੈਂਡ ਹੋਇਆ ਔਰ ਉਹਨਾਂ ਨੇ ਬਕਾਇਦਾ ਜਦੋਂ ਉਹ ਵੈਕਸੀਨ ਲਾਈ ਗਈ ਹੈ ਉਹਨਾਂ ਨੂੰ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਬੀ ਵੈਰੀ ਕੇਅਰਫੁਲ ਜਿਹੜੀਆਂ ਨੈਪੀ ਤੁਸੀਂ ਜਦੋਂ ਮਲ ਮੂਤਰ ਵਾਲੀ ਜਿਹੜੀਆਂ ਨੈਪੀ ਹੁੰਦੀਆਂ ਉਹ ਧਿਆਨ ਦੇ ਨਾਲ ਕਿਉਂਕਿ ਉਹ ਮਲ ਦੇ ਨਾਲ ਇਹ ਤੁਹਾਨੂੰ ਵੀ ਬਿਮਾਰੀ ਹੋ ਸਕਦੀ
ਹੈ ਮਤਲਬ ਕਿ ਜਿਹੜੀ ਉਹ ਵਾਇਰਸ ਲਾਈਵ ਵਾਇਰਸ ਜਾਂ ਲਾਈਵ ਹੀ ਹੋਏਗੀ ਅਗਰ ਉਹ ਖਾਰਜ ਹੁੰਦੀ ਹੈ ਬੱਚੇ ਦੇ ਸਰੀਰ ਚੋਂ
ਵੈਸੇ ਆਪਾਂ ਨੂੰ ਇਹ ਪਹਿਲਾਂ ਸਰੋਤਿਆਂ ਨਾਲ ਸਾਂਝੀ ਕਰਨੀ ਚਾਹੀਦੀ ਸੀਗੀ ਕਿ ਜਿਹੜਾ ਜਿਹੜੇ ਵਾਇਰਸ ਨੂੰ ਖਤਮ ਕਰਨਾ ਆ ਉਹੀ ਤੁਹਾਨੂੰ ਵਾਇਰਸ ਦਿੱਤਾ ਜਾਂਦਾ ਹੈ ਤੁਹਾਡੀ ਬੋਡੀ ਦਾ ਜਿਹੜਾ ਇਮਿਊਨ ਸਿਸਟਮ ਉਹਨੂੰ ਟ੍ਰਿਗਰ ਕਰਨ ਵਾਸਤੇ
ਹਾਂ ਸੋ ਉਹ ਕਿਹਾ ਜਾਂਦਾ ਕਿ ਉਹ ਤੁਹਾਡੇ ਅੰਦਰ ਉਹ ਵਾਇਰਸ ਪਾਈ ਜਾਂਦੀ ਹੈ ਜਿਹੜੀ ਬਿਮਾਰੀ ਤੋਂ ਤੁਹਾਨੂੰ ਪ੍ਰੋਟੈਕਟ ਕਰਨਾ ਤਾਂ ਕਿ ਤੁਹਾਡਾ ਸਰੀਰ ਉਹਨੂੰ ਪਛਾਣ ਲਵੇ ਔਰ ਤੁਹਾਡੇ ਸਰੀਰ 'ਚ ਅੰਦਰ ਉਹ ਫਿਰ ਐਂਟੀਬੋਡੀਜ਼ ਜਿਹੜੀਆਂ ਉਹਦੇ ਖਿਲਾਫ ਉਸ ਵਾਇਰਸ ਦੇ ਬਣਨ ਤਾਂ ਕਿ ਅਗਰ ਜੇ ਕਿਤੇ ਤੁਹਾਨੂੰ ਫਿਊਚਰ 'ਚ ਉਹ ਬਿਮਾਰੀ ਹੋ ਜਾਵੇ ਤੁਹਾਡੇ ਸਰੀਰ ਨੂੰ ਉਹਦੀ ਪਛਾਣ ਹੋਵੇ ਤਾਂ ਕਿ ਤੁਹਾਡਾ ਸਰੀਰ ਉਹਦੇ ਖਿਲਾਫ ਲੜ ਸਕੇ
ਅਨੂ ਜੀ ਮਤਲਬ ਸਦੀਆਂ ਤੋਂ ਕਿੰਨੀ ਇਮਿਊਨਿਟੀ ਮਨੁੱਖਾਂ ਦੀ ਡਿਵੈਲਪ ਹੋਈ ਆ ਕੁਦਰਤ ਨੇ ਕੀਤੀ ਹੈ
ਹਾਂ ਖੁਦ ਹੀ ਪ੍ਰੋਡਿਊਸ ਕਰਦਾ ਆ ਉਹ ਸਾਰੀ ਲੜਾਈ
ਪ੍ਰੋਡਿਊਸ ਕਰਦਾ ਆ ਸੋ ਇਹ ਕੋਈ ਜਿਹੜੀਆਂ ਇਹ ਦਵਾਈਆਂ ਨੇ ਇਹ ਕੋਈ ਕੋਈ ਇਹ ਕਿਸੇ ਚੀਜ਼ ਦਾ ਇਲਾਜ ਨਹੀਂ ਹੈਗੀਆਂ ਸਿਰਫ ਤੁਹਾਡੀ ਬੋਡੀ ਦੇ ਵਿੱਚ ਉਹਨੂੰ ਉਹ ਜਿਹੜਾ ਸਿਸਟਮ ਆ ਉਹਨੂੰ ਇਗਨਾਈਟ ਕਰਦੀਆਂ ਜਦਕਿ ਤੁਹਾਨੂੰ ਬਿਮਾਰੀ ਹੈ ਹੀ ਨਹੀਂ ਗੀ
ਸੋ ਇਹ ਹੈ ਕਿ ਅਗਰ ਸਾਡਾ ਸਰੀਰ ਪਹਿਲੇ ਸਿਹਤਮੰਦ ਔਰ ਤੰਦਰੁਸਤ ਹੋਵੇ ਸਾਡੀ ਖੁਰਾਕ ਚੰਗੀ ਹੋਵੇ ਸਾਡਾ ਆਲਾ ਦੁਆਲਾ ਸਾਫ਼ ਸੁਥਰਾ ਔਰ ਚੰਗਾ ਹੋਵੇ ਤੋ ਇਸ ਤਰ੍ਹਾਂ ਦਾ ਅਗਰ ਕੋਈ ਆਊਟਬ੍ਰੇਕ ਹੁੰਦੀ ਹੈ ਤੋ ਅਸੀਂ ਮੇਰਾ ਖਿਆਲ ਹੈ ਕਿ ਅਗਰ ਜ਼ਿਆਦਾ ਸਟਰੋਂਗ ਹੁੰਦੇ ਹਾਂ ਸਾਡੀ ਇਮਿਊਨਿਟੀ ਵੀ ਜ਼ਿਆਦਾ ਸਟਰੋਂਗ ਹੋਏਗੀ ਸਾਡਾ ਸਰੀਰ ਜਿਹੜਾ ਕੁਦਰਤੀ ਉਹ ਪ੍ਰਪੇਅਰਡ ਹੋਏਗਾ ਉਹਦੇ ਖਿਲਾਫ਼ ਲੜਨ ਲਈ ਕਿਉਂਕਿ ਸਾਨੂੰ ਖਾਂਸੀ ਜ਼ੁਕਾਮ ਵਗੈਰਾ ਹੁੰਦਾ ਐਕਚੁਲੀ ਮੇਰੀ ਬੇਟੀ ਇਹ ਗੱਲ ਕੱਲ੍ਹ ਕਹਿ ਰਹੀ ਸੀਗੀ ਕਿ ਤੁਸੀਂ ਕਿੰਨਾ ਲੋਕਾਂ ਨਾਲ ਇਹ ਸਾਰੀਆਂ ਬਹਿਸਾਂ ਕਰ ਰਹੇ ਹੋ ਉਹਨਾਂ ਲੋਕਾਂ ਨਾਲ ਜਿਹੜੇ ਇੱਕ ਕਾਮਨ ਕੋਲਡ ਹੈ ਜਿਹੜਾ ਕਿ ਵਾਇਰਸ ਨਾਲ ਹੁੰਦਾ ਉਹਦੇ ਲਈ ਐਂਟੀਬਾਇਓਟਿਕ ਲੈਂਦੇ ਨੇ ਕਿਉਂਕਿ ਐਂਟੀਬਾਇਓਟਿਕ ਸਿਰਫ ਬੈਕਟੀਰੀਆ ਦੇ ਖਿਲਾਫ ਕੰਮ ਕਰਦਾ ਹੈ ਵਾਇਰਸ ਦੇ ਖਿਲਾਫ਼ ਨਹੀਂ ਕਰਦਾ
ਸੋ
ਜਿੱਥੇ ਸਾਡੀ ਵਿਗਿਆਨਿਕ ਸਮਝ ਦਾ ਇਹ ਪੱਧਰ ਹੈ ਕਿ ਅਸੀਂ ਜਿਹੜਾ ਵਾਇਰਸ ਨਾਲ ਕੋਈ ਸਾਨੂੰ ਬਿਮਾਰੀ ਹੋਈ ਹੈ ਉਹਨੂੰ ਅਸੀਂ ਐਂਟੀਬਾਇਓਟਿਕ ਨਾਲ ਕਿਓਰ ਕਰ ਲਵਾਂਗੇ
ਮੈਂ ਤੇ ਇੰਨਾ ਕੁ ਜਿਹੜੇ ਸਾਇੰਸ ਨੂੰ ਇੱਕ ਬਲਾਈਂਡ
ਅੰਧ
ਵਿਸ਼ਵਾਸ ਔਰ ਆਪਣੇ ਆਪ ਨੂੰ ਇਹ ਵੀ ਕਹਿ ਦਿੰਦੇ ਕਿ ਅਸੀਂ ਸਮਾਜਵਾਦੀ ਵੀ ਹਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗਾ ਉਹ ਜਿਹੜੇ ਸੋ ਕਾਲਡ ਜਿਹੜਾ ਗਰੁੱਪ ਪਰਟੀਕੁਲਰ ਹੈਗਾ ਤਰਕਸ਼ੀਲਾਂ ਦਾ ਉਹ ਬਿਲਕੁਲ ਉਹ ਸਮਾਜਵਾਦੀ ਨਹੀਂ ਹੈਗੇ ਉਹ ਸਿਰਫ ਤੇ ਸਿਰਫ ਉਹ ਤਰਕਸ਼ੀਲ ਜ਼ਰੂਰ ਹੋ ਸਕਦੇ ਜੋ ਵੀ ਉਹਨਾਂ ਦੀ ਤਰਕ ਦੀ ਮੇਰੇ ਖਿਆਲ ਭਾਸ਼ਾ ਹੀ ਉਹਨਾਂ ਦੀ ਆਪਣੀ ਹੈ ਉਹ ਉਹਨਾਂ ਨੂੰ ਇੱਕ ਸਾਇੰਟੀਫਿਕਲੀ ਗੱਲ ਦੱਸੀ ਜਾ ਰਹੀ ਹੈ ਜਿਹਨੂੰ ਉਹ ਪ੍ਰੋੜਤਾ ਕਰਦੇ ਆ ਉਹ ਉਸ ਤੋਂ ਇਨਕਾਰੀ ਨੇ ਉਹਨਾਂ ਨੂੰ ਉਹ ਸਾਇੰਸ ਪਸੰਦ ਹੈ ਜਿਹੜੀਆਂ ਵੱਡੀਆਂ ਕਾਰਪੋਰੇਟ ਘਰਾਣਿਆਂ ਵੱਲੋਂ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਪਰ ਜਿਹੜੀ ਲੋਕਾਂ ਦੇ ਵਿੱਚ
ਕਾਰਪੋਰੇਟ ਘਰਾਣੇ ਵੀ ਬੇਸ਼ੱਕ ਉਹ ਸਾਇੰਸ ਨੂੰ ਵਰਤ ਕੇ ਆਪਣਾ ਮੁਨਾਫਾ ਕਮਾ ਲੈਣ ਪਰ ਉਹਦੇ ਚ ਜਿਨ੍ਹਾਂ ਤੇ ਉਹ ਸਾਇੰਸ ਲਾਗੂ ਹੋਣੀ ਆ ਉਹਨਾਂ ਦਾ ਭਲਾ ਹੋਵੇ ਨੁਕਸਾਨ ਨਾ ਹੋਵੇ ਇੱਥੋਂ ਤੱਕ ਵੀ ਮੇਰੇ ਅਸੂਲਾਂ ਦੇ ਖੈਰ ਖਿਲਾਫ ਆ ਪਰ ਕਿਸੇ ਹੱਦ ਤੱਕ ਸ਼ਾਇਦ ਬਰਦਾਸ਼ਤ ਕੀਤਾ ਜਾ ਸਕਦਾ ਆ ਅਗਰ ਉਹ ਸਾਇੰਸ ਜਿਹੜੀ ਉਹ ਭਲਾ ਕਰਦੀ ਹੋਵੇ ਨੁਕਸਾਨ ਨਾ ਕਰਦੀ ਹੋਵੇ
ਬਿਲਕੁਲ ਬਿਲਕੁਲ ਬਿਲਕੁਲ
ਹਾਂਜੀ ਤੋ ਮੇਰੇ ਖਿਆਲ ਇਹ ਅਗਲੇ ਹਫਤੇ ਅਸੀਂ ਹੋਰ ਜ਼ਿਆਦਾ ਖੁੱਲ੍ਹ ਕੇ ਇਹਦੇ ਤੇ ਗੱਲ ਕਰਾਂਗੇ ਜਿਹੜੀ ਖਾਸ ਕਰਕੇ ਅਸੀਂ ਡਾਕਟਰ ਸ਼ਿਵ ਚੋਪੜਾ ਉਹ ਜਿਸ ਤਰ੍ਹਾਂ ਐਕਸਪਲੇਨ ਕਰਦੇ ਨੇ ਸਾਰੇ
ਹਾਂਜੀ ਵਰਲਡ ਵਾਰ 2 ਤੋਂ ਬਾਅਦ ਕਿਸ ਤਰੀਕੇ ਦੇ ਨਾਲ ਅਨਹਾਈਜੀਨਿਕ ਹੋਣ ਕਰਕੇ ਇੰਗਲੈਂਡ ਦੇ ਵਿੱਚ ਔਰ ਜਿਹੜੀ ਇਹ ਜਿਹੜੀ ਅਨੂ ਜਿਹੜੀ ਇੰਟਰੋਡਕਸ਼ਨ ਕੀਤੀ ਗਈ ਹੈ ਵੈਕਸੀਨ ਦੀ ਉਹ ਵੀ ਇੰਡੀਆ ਤੋਂ ਆ ਕੇ ਵਾਪਸ ਇੰਗਲੈਂਡ 'ਚ ਕੀਤੀ ਗਈ ਹੈ ਬਹੁਤ ਬਹੁਤ ਰੌਚਕ ਹਿਸਟਰੀ ਹੈ ਇਹ ਸਾਰੀ
ਔਰ ਪਲੇਗ ਦੀ ਜਿਹੜੀ ਸਾਥੀ ਗੱਲ ਕਰਦੇ ਸੀ ਉਹ ਵੀ ਮੈਂ ਅਗਲੇ ਹਫ਼ਤੇ ਸ਼ੇਅਰ ਕਰਾਂਗੀ ਇੰਸੀਡੈਂਟਸ 19ਵੀਂ ਸਦੀ ਚ ਕਿਸ ਤਰ੍ਹਾਂ ਲੰਡਨ ਚ ਪਲੇਗ ਦਾ ਕਿਸ ਤਰ੍ਹਾਂ ਖਾਤਮਾ ਹੋਇਆ ਉਹ ਬੜਾ ਇੰਟਰਸਟਿੰਗ ਕਿੱਸਾ ਪਹਿਲੇ ਵੀ ਮੇਰੇ ਖਿਆਲ ਜ਼ਿਕਰ ਹੋਇਆ ਤੋ ਜਾਂਦੇ ਜਾਂਦੇ ਦੋ ਕੁ ਗੱਲਾਂ ਹੋਰ ਸ਼ੇਅਰ ਕਰ ਲਈਏ ਇੱਕ ਤਾਂ ਆਉਂਦੇ ਸਨਿਚਰਵਾਰ ਯਾਨੀ ਕਿ 12 ਮਾਰਚ ਨੂੰ ਨਰਸਿਸ ਮਾਰਚ ਹੈ ਕਿਉਂਕਿ ਪਿਛਲੇ ਕਾਫੀ ਪ੍ਰੋਗਰਾਮਾਂ ਚ ਅਸੀਂ ਜ਼ਿਕਰ ਕੀਤਾ ਕਿ ਇੱਥੇ ਜਿਹੜੇ ਨਰਸਿਸ ਮਿਡਵਾਈਫ ਔਰ ਹੈਲਥ ਕੇਅਰ ਅਸਿਸਟੈਂਟ ਉਹਨਾਂ ਦੀਆਂ ਵਰਕਿੰਗ ਕੰਡੀਸ਼ਨ ਔਰ ਤਨਖਾਹਾਂ ਨੂੰ ਲੈ ਕੇ ਜਿਹੜਾ ਸੰਘਰਸ਼ ਚੱਲ ਰਿਹਾ ਤੋ ਉਹਦੇ ਲਈ ਮਾਰਚ ਹੈ ਜੀ 12 ਵਜੇ ਸ਼ੁਰੂ ਹੋਏਗਾ ਔਕਲੈਂਡ ਡੋਮੇਨ ਜਿਹੜਾ ਕਿ ਔਕਲੈਂਡ ਸਿਟੀ ਦਾ ਜਿਹੜਾ ਮੇਨ ਹੋਸਪਿਟਲ ਔਕਲੈਂਡ ਹੋਸਪਿਟਲ ਦੇ ਨਾਲ ਹੀ ਉਹ ਜਿਹੜੇ ਗੇਟਸ ਲੱਗੇ ਹੋਏ ਨੇ ਜਿੱਥੋਂ ਅਸੀਂ ਅੱਗੇ ਜਾ ਕੇ ਔਕਲੈਂਡ ਮਿਊਜ਼ੀਅਮ ਨੂੰ ਜਾਈਦਾ ਸੋ ਉਹ ਗੇਟਸ ਤੋਂ ਉੱਥੋਂ ਮਾਰਚ ਸ਼ੁਰੂ ਹੋ ਕੇ ਚੱਲਦਾ ਹੈ ਆਰਟੀਐਸ ਸਕੁਆਇਰ ਤੱਕ ਆਏਗਾ ਸੋ 12 ਤੋਂ 2 ਵਜੇ ਤੋ ਇਹਦੇ ਚ ਸਾਊਂਡ ਵੰਸ ਅਗੇਨ ਅਸੀਂ ਵਾਲੰਟੀਅਰ ਕਰਕੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਪਾਵਾਂਗੇ ਤੋ ਸਾਰਿਆਂ ਨੂੰ ਦਰਖਾਸਤ ਹੈ ਕਿ ਤੁਸੀਂ ਜ਼ਰੂਰ ਇਹਦੇ ਚ ਸ਼ਾਮਿਲ ਹੋਵੋ ਔਰ ਉਸ ਤੋਂ ਇਲਾਵਾ ਟਾਈਮ ਟੂ ਟਾਈਮ ਸਾਨੂੰ ਆਪਣੇ ਪ੍ਰੋਗਰਾਮ ਬਾਰੇ ਫੀਡਬੈਕ ਮਿਲਦੀ ਰਹਿੰਦੀ ਹੈ ਤੋ ਇਹ ਫੀਡਬੈਕ ਜਿਹੜੀ ਪਿਛਲੇ ਹਫ਼ਤੇ ਸਾਡੇ ਤੱਕ ਪਹੁੰਚੀ ਹੈ 2 ਚਿੱਠੀਆਂ ਸਨ ਪਹਿਲਾਂ ਤਾਂ ਮੈਨੂੰ ਇਹ ਵੀ ਦੇਖ ਕੇ ਅਜੀਬ ਲੱਗਿਆ ਕਿ ਅੱਜ ਦੀ ਡੇਟ 'ਚ ਵੀ ਲੋਕ ਚਿੱਠੀਆਂ ਲਿਖਦੇ ਨੇ ਪਰ ਚੰਗੀ ਲੱਗੀ ਪੜ੍ਹ ਕੇ ਇਹ ਹੈਨ ਜੀ ਮਨਦੀਪ ਸਿੰਘ ਦੀਨਾ ਤੋ ਇਹਨਾਂ ਨੇ ਖਾਸ ਕਰਕੇ ਸਾਡੇ 2 ਪ੍ਰੋਗਰਾਮ ਇੱਕ ਜਿਹੜਾ ਉਹ ਆਇਲਟਸ ਬਰਾਈਡਸ ਵਾਲਾ ਸੀ ਕਿ ਕਿਸ ਤਰ੍ਹਾਂ ਸਟੂਡੈਂਟ ਵੀਜ਼ੇ 'ਤੇ ਲੜਕੀਆਂ ਆਉਂਦੀਆਂ ਵਿਆਹ ਕਰਕੇ ਤੋ ਲੜਕੀਆਂ ਨਾਲ ਧੱਕਾ ਹੁੰਦਾ ਹੈ ਉਹ ਵਾਲੇ ਟੋਪਿਕ 'ਤੇ ਉਹਨਾਂ ਦੀ ਫੀਡਬੈਕ ਸੀਗੀ ਉਹ ਸਾਡੇ ਨਾਲ ਸਹਿਮਤ ਨਹੀਂ ਸਨ ਪਰ ਉਹਨਾਂ ਦੇ ਆਪਣੇ ਵਿਚਾਰ ਨੇ ਦੈਟਸ ਫਾਈਨ ਉਸ ਤੋਂ ਇਲਾਵਾ ਜਿਹੜਾ ਸੀ ਆਸਿਫਾ ਜਿਹੜਾ ਰੇਪ ਕੇਸ ਸੀ ਕਠੂਆ ਵਿੱਚ 8 ਸਾਲਾ ਬੱਚੀ ਔਰ ਉਹ ਫਾਂਸੀ ਦੀ ਜਿਹੜੀ ਉਹ ਡੈਥ ਪੈਨਲਟੀ ਦੀ ਗੱਲਬਾਤ ਹੈ ਉਹਦੇ 'ਤੇ ਵੀ ਉਹਨਾਂ ਦੀ ਫੀਡਬੈਕ ਸੀ ਤੋ ਧੰਨਵਾਦ ਕਰਦੇ ਹਾਂ ਅਸੀਂ ਮਨਦੀਪ ਸਿੰਘ ਦੀਨਾ ਹੋਰਾਂ ਦਾ ਆਸ ਕਰਦੇ ਹਾਂ ਕਿ ਸਾਡੇ ਫਿਊਚਰ ਦੇ ਪ੍ਰੋਗਰਾਮ ਵੀ ਉਸੇ ਤਰ੍ਹਾਂ ਸੁਣਦੇ ਰਹਿਣਗੇ ਤੋ ਅੱਜ
ਮੈਂ ਲਾਸਟ ਦੇ ਵਿੱਚ ਐਕਚੁਅਲੀ ਇਹ ਅਸੀਂ ਇਹਨੂੰ ਪ੍ਰਾਇਓਰਟੀ ਦਿੱਤੀ ਹੈ ਵੈਕਸੀਨੇਸ਼ਨ ਵਾਲੇ ਮਸਲੇ ਨੂੰ ਕਿਉਂਕਿ ਸਾਡੇ ਬਹੁਤ ਚਿਰਾਂ ਦੀ ਡਿਊ ਸੀਗੀ ਪਰ ਅਸੀਂ ਸਾਡੇ ਵਾਸਤੇ ਉਹ ਵੀ ਮਸਲਾ ਕਿਸੇ ਨਾਲੋਂ ਘੱਟ ਨਹੀਂ ਗਾ ਜਿਹੜਾ ਜੀਰਾ ਦੇ ਵਿੱਚ ਕਾਂਡ ਹੋਇਆ ਜਿੱਥੇ ਕਾਂਗਰਸੀਆਂ ਦੇ ਵਰਕਰਾਂ ਨੇ ਜਿਹੜੀ ਕੁੱਟਮਾਰ ਕੀਤੀ ਕਿਸਾਨਾਂ ਦੀ ਜਿਹੜੇ ਸ਼ਾਂਤਮਈ ਧਰਨਾ ਆਪਣਾ ਦੇ ਰਹੇ ਸੀਗੇ ਉਹ ਨੌਜਵਾਨ ਦੀ ਲਾਸ਼ ਨੂੰ ਲੈ ਕੇ ਜਿਹਨੇ ਖੁਦਕੁਸ਼ੀ ਕੀਤੀ ਸੀ ਕਿਸਾਨ ਨੇ ਸੋ ਅਸੀਂ ਰੇਡੀਓ ਇਨਕਲਾਬ ਤੇ ਮਾਈਗਰੈਂਟ ਵਰਕਰ ਐਸੋਸੀਏਸ਼ਨ ਅਸੀਂ ਡਟ ਕੇ ਜਿਹੜੀ ਕਾਂਗਰਸੀਆਂ ਨੇ ਗੁੰਡਾਗਰਦੀ ਉੱਥੇ ਕੀਤੀ ਅਸੀਂ ਉਹਦਾ ਵਿਰੋਧ ਕਰਦੇ ਹਾਂ ਆਉਂਦੇ ਸਮੇਂ ਦੇ ਵਿੱਚ ਕਿਸੇ ਕਿਸਾਨ ਸਾਥੀ ਦੇ ਨਾਲ ਜ਼ਰੂਰ ਇਸ ਮਸਲੇ ਤੇ ਵੀ ਗੱਲਬਾਤ ਜ਼ਰੂਰ ਕਰਾਂਗੇ
ਤੋ ਇਹ ਜਿਹੜੀ ਅਸੀਂ ਟੀਕਾਕਰਨ ਤੇ ਗੱਲ ਕਰਕੇ ਗਏ ਹਾਂ ਮੈਂ ਇੱਕ ਵਾਰੀ ਫਿਰ ਕਲੀਅਰ ਕਰ ਦਵਾਂ ਕਿ ਟੀਕਾ ਲਵਾਉਣਾ ਨਾ ਲਵਾਉਣਾ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਅਸੀਂ ਸਿਰਫ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚਾ ਰਹੇ ਹਾਂ ਜਿਸ ਤਰ੍ਹਾਂ ਸਾਡੀ ਸਮਝ ਹੈ ਜੋ ਸਾਡੀ ਓਪੀਨੀਅਨ ਹੈ ਉਸ ਤੋਂ ਇਲਾਵਾ ਤੁਸੀਂ ਇਹਦੇ ਬਾਰੇ ਟੀਕਾ ਲਵਾਉਣਾ ਨਹੀਂ ਲਵਾਉਣਾ ਉਹ ਤੁਹਾਡਾ ਆਪਣਾ ਨਿੱਜੀ ਫੈਸਲਾ ਉਹ ਉਹਦੇ 'ਤੇ ਤੁਹਾਡੇ ਨਾਲ ਕੋਈ ਵੀ ਧੱਕਾ ਨਹੀਂ ਕਰ ਸਕਦਾ ਤੁਹਾਡੇ ਨਾਲ ਤੁਸੀਂ ਸਾਡੇ ਕਹਿਣ 'ਤੇ ਨਹੀਂ ਉਹ ਗੱਲ ਕਰਨੀ ਜਾਂ ਨਾ ਕਰਨੀ
ਨਾ ਹੀ ਸਰਕਾਰ
ਹਾਂ ਨਾ ਹੀ ਸਰਕਾਰ 'ਤੇ ਤੁਸੀਂ ਪੂਰੀ ਜਾਣਕਾਰੀ ਲੈ ਕੇ ਫਿਰ ਇਹ ਫੈਸਲਾ ਕਰਨਾ ਖੁਦ ਟੀਕਾ ਲਵਾਉਣਾ ਨਹੀਂ ਲਵਾਉਣਾ ਬੱਚੇ ਨੂੰ ਲੱਗਣਾ ਚਾਹੀਦਾ ਨਹੀਂ ਲੱਗਣਾ ਚਾਹੀਦਾ ਉਹ ਤੁਹਾਡਾ ਆਪਣਾ ਨਿੱਜੀ ਫੈਸਲਾ ਅਸੀਂ ਸਾਡੇ ਜੋ ਆਪਣੇ ਨਿੱਜੀ ਵਿਚਾਰ ਨੇ ਸਾਡੀ ਸਮਝ ਮੁਤਾਬਕ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਔਰ ਬਾਕੀ ਮੈਨੂੰ ਇਹ ਵੀ ਪਤਾ ਕਿ ਸਾਡਾ ਪ੍ਰੋਗਰਾਮ ਜਦੋਂ ਇੱਕ ਵਾਰੀ ਅਸੀਂ ਅਪਲੋਡ ਕਰ ਦਿੰਦੇ ਹਾਂ ਐਜ਼ ਏ ਯੂਟਿਊਬ ਵੀਡੀਓ ਤੋ ਦੁਨੀਆਂ ਭਰ ਵਿੱਚ ਖਾਸ ਕਰਕੇ ਭਾਰਤ ਪੰਜਾਬ ਵਿੱਚ ਜ਼ਰੂਰ ਸੁਣਿਆ ਜਾਂਦਾ ਤੋ ਜਿੰਨੀਆਂ ਵੀ ਸਾਡੀਆਂ ਸੰਘਰਸ਼ੀਲ ਲੋਕ ਪੱਖੀ ਜਥੇਬੰਦੀਆਂ ਨੇ ਚਾਹੇ ਉਹ ਕਿਸਾਨ ਯੂਨੀਅਨਸ ਨੇ ਜਾਂ ਹੋਰ ਆਰਗਨਾਈਜੇਸ਼ਨਸ ਨੇ ਡੈਮੋਕਰੈਟਿਕ ਪ੍ਰੋਗਰੈਸਿਵ ਸੰਘਰਸ਼ੀਲ ਇਨਕਲਾਬੀ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਆਪਣੇ ਇਸ ਮਾਧਿਅਮ ਤੋਂ
ਕਿ
ਇਹ ਮੰਗ ਉਠਾਈ ਜਾਵੇ ਕਿ ਡਾਕਟਰ ਅਮਰ ਸਿੰਘ ਆਜ਼ਾਦ ਤੇ ਜਿਹੜਾ ਪਰਚਾ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਔਰ ਇਹ ਕਿਉਂਕਿ ਕਿਹੜੇ ਕਾਨੂੰਨ ਦੇ ਮੁਤਾਬਕ ਉਹਨਾਂ ਨੇ ਕਿਹੜੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਕਿਉਂਕਿ ਮੈਂ ਇਹਨੂੰ ਉਹ ਜਿਹੜਾ ਉਹ ਕਨਈਆ ਕੁਮਾਰ ਉਮਰ ਖਾਲਿਦ ਸ਼ੈਲਾ ਹੋਰਾਂ ਨਾਲ ਉਸ ਵਕਤ ABVP ਨੇ ਜੋ ਉਦੋਂ ਕੀਤਾ ਸੀਗਾ ਸਡੀਸ਼ਨ ਮੈਂ ਉਹਨੂੰ ਤੇ ਇਹਨੂੰ ਇੱਕ ਬਰਾਬਰ ਰੱਖ ਕੇ ਦੇਖਦੀ ਹਾਂ ਮੈਂ ਕੋਈ ਫਰਕ ਨਹੀਂ ਦੇਖਦੀ ਦੋਨਾਂ ਵਰਤਾਰਿਆਂ
ਵਿੱਚ ਦੁਸ਼ਮਣ ਬਹੁਤ ਵੱਡਾ ਹੈ
ਹਾਂ ਦੁਸ਼ਮਣ ਬਹੁਤ ਵੱਡਾ ਹੈ ਪਰ ਇਹਨਾਂ ਨੇ ਕੁਛ ਗਲਤ ਨਹੀਂ ਹੈ ਕੀਤਾ ਉਹਨਾਂ ਨੇ ਆਪਣਾ ਡੈਮੋਕਰੈਟਿਕ ਰਾਈਟ ਵਰਤਿਆ ਔਰ ਉਹ ਐਕਸਪਰਟ ਨੇ ਉਸ ਫੀਲਡ 'ਚ ਤੋ ਇਹ ਪਰਚਾ ਮਤਲਬ ਕਿਸੇ ਵੀ ਤਰੀਕੇ ਨਾਲ ਕੋਈ ਵੀ ਇੱਥੇ ਕੋਈ ਜੁਰਮ ਨਹੀਂ ਹੋਇਆ ਕੋਈ ਕ੍ਰਾਈਮ ਨਹੀਂ ਕਮਿਟ ਕੀਤਾ ਗਿਆ ਤੋ ਸਾਰੀਆਂ ਜਥੇਬੰਦੀਆਂ ਨੂੰ ਇਹ ਦਰਖਾਸਤ ਹੈ ਕਿ ਨਾਲ ਜੁੜਨ ਇਸ ਸੰਘਰਸ਼ ਵਿੱਚ PSU ਦੇ ਔਰ ਹੋਰ ਮੈਨੂੰ ਪਤਾ ਹੈ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਵੱਲੋਂ ਵੀ ਕੁਛ ਸਾਥੀ ਅੱਗੇ ਆਏ ਨੇ ਔਰ ਜਮਹੂਰੀਅਤ ਘਰ ਸਭਾ ਪਟਿਆਲਾ ਔਰ ਸੰਗਰੂਰ ਵਾਲੇ ਸਾਥੀ ਵੀ ਅੱਗੇ ਆਏ ਨੇ ਡਾਕਟਰ ਧਰਮਵੀਰ ਗਾਂਧੀ ਨੇ ਵੀ ਉਹਨਾਂ ਦੇ ਡਾਕਟਰ ਆਜ਼ਾਦ ਦੇ ਹੱਕ ਵਿੱਚ ਬਿਆਨ ਦਿੱਤਾ ਤੋ ਸਾਰਿਆਂ ਨੂੰ ਦਰਖਾਸਤ ਹੈ ਕਿ ਜ਼ਰੂਰ ਨਾਲ ਜੁੜੋ ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਗੈਰ ਕਾਨੂੰਨੀ ਕੰਮ ਹੁੰਦੇ ਨੇ ਇਹ ਅਸੀਂ ਬੰਦ ਕਰ ਸਕੀਏ
ਅਗਲੇ ਹਫ਼ਤੇ ਨੂੰ ਜੀ ਅਸੀਂ ਜਾਰੀ ਰੱਖਾਂਗੇ ਇਹ ਟੌਪਿਕ
ਜ਼ਰੂਰ ਜੀ ਅਲਵਿਦਾ
ਸਲਾਮ ਆਖਦੇ ਹਾਂ
रेडियो इनकलाब हर सोमवार शाम 5 बजे प्लैनेट 104.6 एफएम ते या फिर ऑनलाइन किसी भी वक्त planetaudio.org.nz/radioinkalab